ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां ਤਰੋਤਾਜ਼ਾ ਦਿਨ ਇੱਕ ਹੋਰ ਸੁਹਾਵਣੀ ਸਵੇਰ ਚੜ੍ਹਦੇ ਸੂਰਜ ਦੀ ਠੰਡੀ ਮੱਠੀ ਜਿਹੀ ਰੋਸ਼ਨੀ ਰੁਮਕਦੀ ਪੌਣ ਕਿਤੇ ਸਵੇਰ ਦੀ ਚੁਸਤੀ ਤੇ ਕਿਤੇ ਚਾਹ ਦੀ ਚੁਸਤੀ ਢਲਦਾ ਸੂਰਜ ਤੇ ਕਿਤੇ ਦੁਪਹਿਰਾ ਦਿਨ ਦਾ ਕਿਤੇ ਤਾਰਿਆਂ ਨਾਲ ਬਾਤ ਪਾਉਂਦੀ ਰਾਤ ਸਵੇਰ ਦੀ ਮਸਰੂਫੀਅਤ ਤੇ ਕੰਮਾਂ ਕਾਰਾਂ ਤੇ ਜਾਣ ਦੀ ਕਾਲੀ ਘਰ ਦੇ ਕੰਮ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣ ਦੀ ਕਾਲੀ ਬ੍ਰੇਕਫਾਸਟ ਦੇ ਵਿਚ ਚਾਹ ਪਰਾਂਠਾ ਜਾਂ ਡਿਨਰ ਦੇ ਵਿਚ ਦਾਲ ਫੁਲਕਾ ਕਾਰ ਜਾਂ ਟੈਕਸੀ ਦੀ ਸਵਾਰੀ ਜਾਂ ਟਰੱਕ ਟਰਾਲੇ ਦੀ ਡਰਾਈਵਿੰਗ ਜਾਂ ਫਿਰ ਸਵੇਰੇ ਸਵੇਰੇ ਜੋਗਿੰਗ ਸੋ ਦੁਨੀਆਂ ਦੇ ਜਿਸ ਕਿਸੇ ਕੋਨੇ ਵਿਚੋਂ ਵੀ ਤੁਸੀਂ ਜੋ ਵੀ ਕਰ ਰਹੇ ਹੋ ਇਸ ਵੇਲੇ ਚਲੋ ਸਾਰੇ ਰਲ ਕੇ ਮੁਸਕੁਰਾਈਏ ਤੇ ਬਣਾ ਦਈਏ ਅੱਜ ਦੀ ਇਸ ਸਵੇਰ ਨੂੰ ਹੋਰ ਵੀ ਹਸੀਨ ਪਿਆਰੀ ਤੇ ਸੋਹਣੀ ਚਲੋ ਜੀ ਮੁਸਕੁਰਾ ਦਿਓ ਫਿਰ ਜੀ ਬਿਲਕੁਲ ਸੋਏ ਹੋਈ ਨਾ ਗੱਲ ਸੋ ਬੁੱਧਵਾਰ ਦੀ ਚੜ੍ਹਦੀ ਸਵੇਰ ਦੇ ਨਾਲ ਮੈਂ ਮੁਸਕਰਾਉਂਦੀ ਤੇ ਯਾਦਾਂ ਦੇ ਗੀਤ ਗੁਣਗੁਣਾਉਂਦੀ ਹੋਈ ਸੁਖਪ੍ਰੀਤ ਹਾਜ਼ਰਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਬਿਲਕੁਲ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਸੋ ਆਸਟ੍ਰੇਲੀਆ ਦਾ ਸਭ ਤੋਂ ਪਹਿਲਾਂ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ ਹਰਮਨ ਰੇਡੀਓ ਸੋ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਂਝ ਪਾਈ ਬੈਠੇ ਹੋ ਇਸ ਵੇਲੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਯਾਨੀ ਸੁਖਪ੍ਰੀਤ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੋ ਬੁੱਧਵਾਰ ਦਾ ਪ੍ਰੋਗਰਾਮ ਜਿਹੜਾ ਲਹਿਰਾਂ ਉਹ ਐਡੀਲੇਡ ਸਟੂਡੀਓ ਤੋਂ ਹਮੇਸ਼ਾ ਪ੍ਰਸਾਰਿਤ ਹੁੰਦਾ ਹੈ ਸੋ ਬਿਲਕੁਲ ਜੀ ਮੈਂ ਐਡੀਲੇਡ ਦੇ ਵਿਚ ਇਸ ਵੇਲੇ ਗੱਲ ਕਰਾਂ ਤੇ 7:34 ਹੋ ਚੁੱਕੇ ਨੇ ਬਹੁਤ ਹੀ ਪਿਆਰੀ ਜਿਹੀ ਸਵੇਰ ਚੜੀ ਹੋਈ ਹੈ ਅਸਮਾਨ ਬਿਲਕੁਲ ਨੀਲਾ ਔਰ ਚਿੱਟੀ ਚਿੱਟੀ ਧੁੱਪ ਜਿਹੜੀ ਆ ਉਹ ਆਲੇ ਦੁਆਲੇ ਜਿਹੜੀ ਆ ਦਰਖਤਾਂ ਦੇ ਉੱਤੇ ਕਾਹ ਦੇ ਉੱਤੇ ਪਈ ਇੰਨੀ ਸੋਹਣੀ ਲੱਗ ਰਹੀ ਆ ਪੰਛੀ ਚਹਿਚਹਾ ਰਹੇ ਨੇ ਸੋ ਇੱਕ ਸਵੇਰ ਜਿੰਨੀ ਸੋਹਣੀ ਹੋ ਸਕਦੀ ਆ ਨਾ ਉਨੀ ਸੋਹਣੀ ਅੱਜ ਦੀ ਸਵੇਰ ਹੈ ਸੋ ਉਮੀਦ ਤੇ ਅਰਦਾਸ ਕਰਦੀ ਆ ਤੁਸੀਂ ਵੀ ਸਭ ਰਾਜੀ ਖੁਸ਼ੀ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿਚ ਤੇ ਜਿਸ ਵੀ ਸਮੇਂ ਨੂੰ ਤੁਸੀਂ ਇਸ ਵੇਲੇ ਇੰਜੋਏ ਕਰ ਰਹੇ ਹੋ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਆਓ ਰਲ ਕੇ ਸਾਰੇ ਲਹਿਰਾਂ ਲਾਈਏ ਔਰ ਲਹਿਰਾਂ ਲਾਉਣ ਤੋਂ ਪਹਿਲਾਂ ਉਸ ਪਰਮਾਤਮਾ ਦੀ ਇਜਾਜ਼ਤ ਲਈਏ ਔਰ ਦੁਆ ਅਰਦਾਸ ਕਰਦੀ ਆ ਕਿ ਅੱਜ ਦਾ ਪ੍ਰੋਗਰਾਮ ਵਧੀਆ ਜਾਵੇ ਕੁਛ ਵੱਧ ਘੱਟ ਨਾ ਬੋਲਿਆ ਜਾਵੇ ਮੇਰੇ ਤੋਂ ਔਰ ਚਲੋ ਜੀ ਫਿਰ ਯਾਦ ਕਰਦੇ ਆ ਉਸ ਪਰਮਾਤਮਾ ਨੂੰ ਚਿਹਰੇ ਤੇ ਲਿਆ ਕੇ ਇੱਕ ਵੱਡੀ ਵਾਲੀ ਸਮਾਈਲ ਦਿਲ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ ਆਓ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਉਸ ਪਰਮਾਤਮਾ ਦਾ ਜਿਸਨੇ ਇਹ ਸੋਹਣੀ ਜਿਹੀ ਸਵੇਰ ਦਿਖਾਈ ਹੈ, ਤੇ ਉਸ ਤੋਂ ਬਾਅਦ ਸ਼ੁਕਰ ਕਰਦੇ ਹਾਂ ਜੀ, ਧੰਨਵਾਦ ਕਰਦੇ ਹਾਂ ਸਰਬਜੀਤ ਭਾਜੀ ਦਾ ਪਟਿਆਲਾ ਤੋਂ, ਜੋ ਪਟਿਆਲੇ ਇੰਨੀ ਸਵਖਤੇ ਉੱਠ ਕੇ ਤਾਰਾਂ ਜੋੜਦੇ ਨੇ ਤੇ ਮੇਰੀ ਆਵਾਜ਼ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈ। ਬਿਲਕੁਲ ਜੀ, ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਭਾਜੀ ਦਾ ਇੱਕ ਵੱਡੇ ਵਾਲਾ ਪਿਕ ਵਾਲਾ ਥੈਂਕ ਯੂ। ਸੋ ਐਡੀਲੇਡ ਦੇ ਵਿਚ ਇਸ ਵੇਲੇ 7:35 ਹੋ ਚੁੱਕੇ ਨੇ ਤੇ ਸਿਡਨੀ ਦੀ ਗੱਲ ਕਰਾਂ ਤਾਂ ਇਸ ਵੇਲੇ 8:05 ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਚ ਹੋ ਚੁੱਕੇ ਨੇ। ਤੇ ਬਿਲਕੁਲ ਜੀ, ਬਾਕੀ ਅਜੇ ਸਾਡੇ ਪੰਜਾਬ ਦੇ ਵਿਚ ਵੱਡਾ ਤੜਕਾ ਚੱਲ ਰਿਹਾ ਹੋਣਾ ਤੇ ਯੂਰਪ ਦੇ ਵਿਚ ਮੰਗਲਵਾਰ ਦੀ ਰਾਤ ਤੇ ਪੱਛਮੀ ਦੇਸ਼ਾਂ ਦੇ ਵਿਚ ਮੰਗਲਵਾਰ ਦੀ ਜਿਹੜੀ ਆ ਉਹ ਦੁਪਹਿਰ ਢਲ ਰਹੀ ਹੋਣੀ ਆ, ਹੈਨਾ। ਸੋ ਔਰ ਸਮੇਂ ਦੇ ਨਾਲ ਸਾਡੇ ਸਾਰਿਆਂ ਦੇ ਕੰਮ ਹੁੰਦੇ ਆ, ਹੈਨਾ। ਆਪਣਾ ਆਪਣੀ ਚਹਿਲ, ਹਰ ਸਮੇਂ ਦੀ ਆਪਣੀ ਇੱਕ ਰੌਣਕ ਹੁੰਦੀ ਆ, ਆਪਣੀ ਚਹਿਲ ਪਹਿਲ ਹੁੰਦੀ ਆ, ਆਪਣਾ ਇੱਕ ਔਰਾ ਹੁੰਦਾ ਹੈ। ਸੋ ਕਿਸੇ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ, ਨਾਲ ਨਾਲ ਇੰਜੋਏ ਕਰਨਾ ਅੱਜ ਦਾ ਪ੍ਰੋਗਰਾਮ ਹਰਮਨ ਰੇਡੀਓ। ਸੋ ਤਰੀਕ ਅੱਜ ਹੋ ਗਈ ਹੈ ਜੀ 10 ਫਰਵਰੀ ਤੇ ਸਾਲ ਬਿਲਕੁਲ ਜੀ 2021। ਸੋ ਫਰਵਰੀ ਦਾ ਮਹੀਨਾ ਬੜਾ ਪਿਆਰਾ ਹੁੰਦਾ ਜੀ, ਹੈਨਾ। ਫਰਵਰੀ ਦਾ ਮਹੀਨਾ ਜਦੋਂ ਆਉਂਦਾ ਤਾਂ ਯਾਦ ਆ ਜਾਂਦੇ ਆ, ਲੋ ਮੈਂ ਸ਼ੁਰੂ ਚ ਯਾਦ ਦੀ ਗੱਲ ਕਰਦੀ ਹਾਂ, ਯਾਦ ਆ ਜਾਂਦੇ ਆ ਉਹ ਪੀਲੇ ਪੀਲੇ ਸਰੋਂ ਦੇ ਫੁੱਲ, ਹੈਨਾ, ਉਹ ਬਸੰਤ ਦੇ, ਬਸੰਤ ਦਾ ਤਿਉਹਾਰ। ਤੇ ਨਾਲ ਇੱਕ ਟੈਨਸ਼ਨ ਹੁੰਦੀ ਸੀ ਬਚਪਨ ਦੇ ਵਿਚ, ਉਹ ਹੁੰਦੀ ਸੀ ਪੇਪਰਾਂ ਦੀ। ਬਿਲਕੁਲ ਫਰਵਰੀ ਦਾ ਮਹੀਨਾ ਜਦੋਂ ਆਉਂਦਾ ਹੁੰਦਾ ਸੀ ਤੇ ਜਿਹੜਾ ਇੱਕ ਪੇਪਰਾਂ ਵਾਲੀ ਚੀਜ਼ ਹੁੰਦੀ ਸੀ ਉਹ ਸਿਰ ਤੇ ਆ ਕੇ ਖੜੋ ਜਾਂਦੀ ਸੀ। ਚਲੋ ਅੱਜ ਪ੍ਰੋਗਰਾਮ ਦੇ ਵਿਚ ਕੁਝ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਯਾਦਾਂ ਦੇ ਵਿਚ। ਸੋ ਬਾਕੀ ਤੁਸੀਂ ਵੀ ਆਪਣੀ ਸਾਂਝ ਬਣਾ ਕੇ ਮੈਨੂੰ ਦੱਸ ਸਕਦੇ ਹੋ ਕਿ ਕਿਸ ਯਾਦ ਨੂੰ ਤੁਸੀਂ ਯਾਦ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਯਾਦ ਮੇਰੇ ਨਾਲ ਸਾਂਝੀ ਕਰਨ ਲਈ ਹੋਵੇ ਤਾਂ ਸਾਂਝ ਪਾ ਸਕਦੇ ਹੋ। ਸੋ ਆਪਣੀਆਂ ਚਿੱਠੀਆਂ ਤੁਸੀਂ ਕਿਸ ਸਿਰਨਾਵੇ ਤੇ ਪਾਉਣੀਆਂ ਉਹ ਮੈਂ ਤੁਹਾਨੂੰ ਦੱਸਾਂਗੀ ਜ਼ਰੂਰ, ਪਰ ਉਸ ਤੋਂ ਪਹਿਲਾਂ ਉਹ ਸੁਣਦੇ ਹਾਂ ਇੱਕ ਧਾਰਮਿਕ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿਚ, ਉਸ ਤੋਂ ਬਾਅਦ ਪ੍ਰੋਗਰਾਮ ਅੱਗੇ ਤੋਰਦੇ ਹਾਂ।
ਕਿਉਂ ਸੀ ਨਹੀਂ ਕਹਿੰਦੇ ਲੱਖ ਜ਼ਾਲਮ ਜ਼ੁਲਮ ਕਮਾਵੇ ਗਿਰਦ ਪੈਰਾਂ ਦੀ ਤੱਤੀ ਤਵੀ ਦੇ ਥੱਲੇ ਸੀ ਅੱਗ ਬਲਦੀ ਕਹਿਰਾਂ ਦੀ ਤੱਤੀ ਤਵੀ ਦੇ ਥੱਲੇ ਸੀ ਅੱਗ ਬਲਦੀ ਕਹਿਰਾਂ ਦੀ ਇੱਕ ਤੇਰਾ ਪਾਣਾ ਮੀਠਾ ਕਹਿ ਸਤਿਗੁਰ ਸ਼ੁਕਰ ਮਨਾਵੇ ਕਿਸੇ ਦੇ ਅੱਗੇ ਸਿੰਘ ਆਪਣਾ ਸੀਸ ਝੁਕਾਵੇ
ਲੋ ਜੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣ ਰਹੇ ਸੀ ਸਿੱਖੀ ਸਿੱਧਕ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਜਿਹੜੀ ਬਣਾ ਸਕਦੇ ਹੋ ਕਿਉਂਕਿ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੀ ਗੱਲ ਕਰਾਂ ਤੇ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਹੀ ਲੱਗਦੀਆਂ, ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਨਾਲ, ਤੁਹਾਡੇ ਸਾਰਿਆਂ ਦੇ ਸੁਨੇਹਾਂ ਦੇ ਨਾਲ ਹੀ ਰੌਣਕਾਂ ਲੱਗਦੀਆਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਆਪਣੇ ਜਿਹੜੇ ਮੈਸੇਜਸ ਆ ਪ੍ਰੋਗਰਾਮ ਦੇ ਵਿੱਚ request@harmanradio.com ਯਾਨੀ ਈਮੇਲ ਦੇ ਰਾਹੀਂ ਭੇਜ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ @harmanradio ਰਾਹੀਂ ਵੀ ਤੁਸੀਂ ਸਾਨੂੰ ਜਿਹੜੇ ਆ ਪ੍ਰੋਗਰਾਮ ਆਪਣੇ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ 02 85 99 28 11 ਇਹ ਹੈ ਜੀ ਫੋਨ ਨੰਬਰ ਜਿਹਦੇ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਜੀ ਹਾਂ, 02 85 99 28 11 ਇਹਦੇ ਤੇ ਪ੍ਰੋਗਰਾਮ ਚ ਕਾਲ ਕਰ ਸਕਦੇ ਹੋ। ਬਾਕੀ ਤੁਸੀਂ ਜਿਸ ਐਪ ਤੋਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਉਹਦੇ ਵਿੱਚ ਹੀ ਸਾਰੀ ਇਨਫਾਰਮੇਸ਼ਨ ਹੁੰਦੀ ਹੈ ਤੁਸੀਂ ਕਿੱਦਾਂ ਮੈਸੇਜ ਕਰ ਸਕਦੇ ਹੋ ਜਾਂ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ ਜਾਂ ਸੁਣਨਾ। ਤੇ ਬਿਲਕੁਲ ਜੀ ਪਾਓ ਫਿਰ ਚਿੱਠੀਆਂ ਪੜ੍ਹਦੀ ਹਾਂ ਮੈਂ ਤੁਹਾਡੇ ਸੁਨੇਹੇ ਤੇ ਲਾਉਂਦੇ ਹਾਂ ਰੌਣਕਾਂ ਪ੍ਰੋਗਰਾਮ ਦੇ ਵਿੱਚ। ਔਰ ਬੁੱਧਵਾਰ ਦਾ ਪ੍ਰੋਗਰਾਮ ਹਮੇਸ਼ਾ ਹੁੰਦਾ ਜੀ ਸਾਡੀਆਂ ਯਾਦਾਂ ਤੇ ਬੇਸਡ, ਬਿਲਕੁਲ ਯਾਦਾਂ ਦੀ ਚੁੱਭੀ ਮਾਰ ਕੇ ਹਮੇਸ਼ਾ ਅਸੀਂ ਕੁਛ ਨਾ ਕੁਛ ਆਪਣੇ ਬੀਤੇ ਹੋਏ ਸਮੇਂ ਦੇ ਵਿੱਚੋਂ ਕੱਢ ਕੇ ਲੈ ਆਈਦਾ, ਉਹ ਕਦਰਾਂ ਕੀਮਤਾਂ, ਉਹ ਸਾਦਗੀ, ਉਹ ਸਿਦਕ, ਉਹ ਸਹਿਜਤਾ ਜੋ ਬਚਪਨ ਦੇ ਵਿੱਚ ਅਸੀਂ ਦੇਖੀ ਹੋਈ ਆ, ਮਾਣੀ ਹੋਈ ਆ, ਉਹਨਾਂ ਨੂੰ ਕੋਸ਼ਿਸ਼ ਕਰੀਦਾ ਪਈ ਯਾਦਾਂ ਦੇ ਰਾਹੀਂ ਫਿਰ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਕਿਤੇ ਨਾ ਕਿਤੇ। ਸੋ ਬਿਲਕੁਲ ਜੀ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਹੈ ਸਾਡੀਆਂ ਯਾਦਾਂ ਦੇ ਨਾਮ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਯਾਦਾਂ ਅਸੀਂ ਯਾਦ ਕਰਨੀਆਂ ਆ, ਬਿਲਕੁਲ ਕੁਝ ਯਾਦਾਂ ਮੈਂ ਲੈ ਕੇ ਆਈ ਆ ਤੁਹਾਡੇ ਲਈ ਤੇ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਕਿ ਕਿਹੜੀਆਂ ਯਾਦਾਂ ਦੀ ਗੱਲ ਅੱਗੇ ਤੋਰੀਏ। ਪਿਛਲੇ ਹਫ਼ਤੇ ਅਸੀਂ ਗੱਲ ਕਰ ਰਹੇ ਸੀਗੇ ਤੇ ਪ੍ਰੋਗਰਾਮ ਦੇ ਵਿੱਚ ਕਿਸੇ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਜਿਹੜੇ ਸਾਡੇ ਅਧਿਆਪਕ ਹੁੰਦੇ ਸੀ, ਸਾਡੇ ਟੀਚਰਸ ਹੁੰਦੇ ਸੀਗੇ, ਉਹਨਾਂ ਨੂੰ ਕਿਉਂ ਨਾ ਯਾਦ ਕਰੀਏ ਕਿਸੇ ਦਿਨ ਤੇ। ਮੈਨੂੰ ਵੀ ਵਧੀਆ ਲੱਗਾ ਬਿਲਕੁਲ, ਜਿਹੜੇ ਸਾਡੇ ਟੀਚਰ, ਸਾਡੇ ਗੁਰੂ, ਸਾਡੇ ਅਧਿਆਪਕ, ਜ਼ਿੰਦਗੀ ਦੇ ਬਹੁਤ ਸਾਰੇ ਫਲਸਫੇ ਉਹਨਾਂ ਨੇ ਸਾਨੂੰ ਪੜ੍ਹਾਏ ਹੋਏ ਆ, ਹਨਾ, ਔਰ ਉਹਨਾਂ ਨੂੰ ਯਾਦ ਕਰਨਾ ਵੀ ਬਣਦਾ ਆ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਸਾਡੇ ਅਧਿਆਪਕ ਨੇ। ਚਲੋ ਅੱਜ ਉਹਨਾਂ ਨੂੰ ਵੀ ਕਿਤੇ ਯਾਦ ਕਰਾਂਗੇ। ਵੈਸੇ ਤੇ ਟੀਚਰਸ ਡੇ ਨਹੀਂ ਹੈਗਾ, ਪਰ ਜਦੋਂ ਯਾਦ ਕਰ ਲਓ ਕਿਸੇ ਨੂੰ, ਮੈਨੂੰ ਲੱਗਦਾ ਉਹ ਡੇ ਉਦਾਂ ਹੀ ਉਹਦੇ ਲਈ ਖਾਸ ਹੋ ਜਾਂਦਾ, ਹੈਨਾ। ਤੇ ਅੱਜ ਅਸੀਂ ਆਪਣੇ ਸਾਰੇ ਜਿਹੜੇ ਟੀਚਰਸ ਸਾਡੀ ਜ਼ਿੰਦਗੀ ਦੇ ਵਿੱਚ ਰਹੇ ਹੋਏ ਆ ਉਹਨਾਂ ਨੂੰ ਯਾਦ ਕਰਾਂਗੇ। ਸੋ ਜਦੋਂ ਮੈਂ ਗੱਲ ਕਰ ਰਹੀ ਹਾਂ ਤੁਹਾਡੇ ਨਾਲ, ਤੁਹਾਡੇ ਇੱਕ ਟੀਚਰਸ ਦੀ ਗੱਲ ਆਉਂਦੀ ਆ, ਹੈਨਾ, ਤੇ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਤੁਹਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਉਹ ਟੀਚਰ, ਸਾਨੂੰ ਬਹੁਤ ਸਾਰੇ ਟੀਚਰਸ ਨੇ ਪੜਾਇਆ ਹੋਇਆ, ਹਨਾ, ਬੜੇ ਟੀਚਰਸ ਤੋਂ ਅਸੀਂ ਪੜੇ ਹੋਏ ਆ, ਪਰ ਫਿਰ ਵੀ ਕੁਝ ਜਿਹੜੇ ਸਾਡੇ ਫੇਵਰੇਟ ਜਿਹੜੇ ਜਿਨ੍ਹਾਂ ਦੀ ਕਲਾਸ ਲਗਾ ਕੇ ਸਾਨੂੰ ਬੜਾ ਵਧੀਆ ਲੱਗਦਾ ਹੁੰਦਾ ਸੀ ਜਾਂ ਜਿਨ੍ਹਾਂ ਕੋਲ ਪੜ੍ਹ ਕੇ ਬੜਾ ਵਧੀਆ ਲੱਗਦਾ ਹੁੰਦਾ ਸੀ, ਉਹ ਕੁਝ ਗਿਣਤੀ ਦੇ ਟੀਚਰਸ ਹੁੰਦੇ ਆ। ਔਰ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤਾਂ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੀ ਚਿਹਰਾ ਆ ਗਿਆ ਹੋਣਾ ਜਾਂ ਤੁਹਾਡੇ ਜ਼ਿਹਨ ਚ ਉਹਨਾਂ ਦੇ ਨਾਮ ਆ ਗਏ ਹੋਣੇ ਆ। ਸੋ ਪ੍ਰੋਗਰਾਮ ਦੇ ਵਿਚ ਕਾਲਰ ਨੇ ਜੁਆਇਨ ਕੀਤਾ ਸਾਨੂੰ, ਇੱਕ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਲੈਣੇ ਆ। ਹੈਲੋ,
ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਠੀਕ ਠਾਕ ਜੀ, ਸਤਿ ਸ੍ਰੀ ਅਕਾਲ। ਤੁਸੀਂ ਆਪਣਾ ਨਾਮ ਦੱਸੋ, ਪਹਿਲਾਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
ਮੇਰਾ ਨਾਮ ਭੈਣ ਮੇਰੀ ਅਨਪੜ੍ਹ ਬ੍ਰਸਡਾਊਨ ਤੋਂ ਬੋਲ ਰਹੇ।
ਠੀਕ ਹੈ, ਨਾਮ ਕੀ ਹੈ ਤੁਹਾਡਾ?
ਅਰਪਣ ਜੀ।
ਅਰਪਣ, ਠੀਕ ਹੈ ਅਰਪਣ। ਮੈਨੂੰ ਲੱਗਦਾ ਸੀ ਪਹਿਲਾਂ ਵੀ ਗੱਲ ਕੀਤੀ ਹੈ ਨਾ ਕਿਸੇ ਪ੍ਰੋਗਰਾਮ ਚ। ਨਹੀਂ
ਨਹੀਂ ਭੈਣ ਮੇਰੀ ਅਨਪੜ੍ਹ।
ਠੀਕ ਹੈ ਠੀਕ ਹੈ ਅਰਪਣ, ਬਹੁਤ
ਨਹੀਂ ਭੈਣ ਮੇਰੀ ਅਨਪੜ੍ਹ ਅਨਪੜ੍ਹ
ਅਨਪੜ੍ਹ
ਹਾਂਜੀ।
ਅੱਛਾ ਠੀਕ ਹੈ, ਸੋ ਇਹ ਸੱਚੀ ਤੁਹਾਡਾ ਨਾਮ ਹੈ ਜੇ ਤੁਸੀਂ ਆਪ ਹੀ ਰੱਖਿਆ?
ਨਹੀਂ ਭੈਣ ਮੇਰੀ ਹੈ, ਮੇਰਾ ਸੱਚੀ ਨਾਮ ਹੈ, ਇਹਦੇ ਪਿੱਛੇ ਵੀ ਬਹੁਤ ਲੰਬੀ ਕਹਾਣੀ ਹੈ। ਹਾਂ ਤੁਸੀਂ ਦੱਸੋ ਫਿਰ ਤਾਂ ਕਿਆ ਬਣਾ ਜੀ।
ਅੱਛਾ ਠੀਕ ਹੈ ਠੀਕ ਹੈ,
ਹੋਰ ਸੁਣਾਓ ਜੀ ਭੈਣ ਮੇਰੀ। ਯਾਦਾਂ ਦਾ ਜ਼ਿੰਦਗੀ ਦੇ ਵਿੱਚ ਚੰਗੀਆਂ ਬੰਦਿਆਂ ਨੂੰ ਯਾਦ ਹੀ ਕਰਨਾ ਚਾਹੀਦਾ ਹੈਗਾ, ਲੇਕਿਨ ਪਤਾ ਨੀ ਸ਼ਾਇਦ ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਸੋਚਦਾ ਹੁੰਦਾ ਅਧਿਆਪਕ ਚਲੋ ਉਹਨਾਂ ਦੀ ਤਾਂ ਬਹੁਤ ਵੱਡੀ ਦੇਣ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਜਿਹੜੇ ਬੰਦੇ ਸਕੂਲ ਵਗੈਰਾ ਜਾਂਦੇ ਆ ਕਾਲਜਾਂ ਵਗੈਰਾ ਪੜ੍ਹੇ ਹੁੰਦੇ ਆ ਬੜੀ, ਉਹਨਾਂ ਨੂੰ ਪਤਾ ਹੁੰਦਾ ਮਹੱਤਤਾ ਕੀ ਹੁੰਦੀ ਆ ਇਹੋ ਜਿਹੇ ਪ੍ਰਭਾਵਸ਼ਾਲੀ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ, ਹਨਾ ਚੰਗੇ ਮਾੜੇ ਅਧਿਆਪਕ ਹੁੰਦੇ ਆ, ਉਹਦੇ ਤਾਂ ਸਾਰੇ ਚੰਗੇ ਆ ਪਰ ਆਪਣੀ ਨਜ਼ਰ ਦੇ ਵਿੱਚ ਮਾੜੇ ਹੋ ਜਾਂਦੇ ਆ ਬਹੁਤੇ, ਕਿਉਂਕਿ ਆਪਣੇ ਉਹਨਾਂ ਨਾਲ ਕਈ ਵਾਰੀ ਸੋਚਾਂ ਨੀ ਮਿਲਦੀਆਂ, ਜ਼ਿੰਦਗੀ ਦੇ ਪੜਾਵਾਂ ਦਾ ਫਰਕ ਹੁੰਦਾ ਹਨਾ।
ਬਿਲਕੁਲ,
ਅਤੇ ਮੈਂ ਕਹਿੰਦਾ ਕਿਉਂ ਨਾ ਭੈਣ ਜੀ ਕਿਸੇ ਨਾ ਕਿਸੇ ਨੇ ਯਾਦਾਂ ਆਪਾਂ ਆਪਣੇ ਨਾਲ ਘਰੇ ਕੰਮ ਕਰਦਿਆਂ ਦੇ ਜ਼ਿਮੀਂਦਾਰ ਪਰਿਵਾਰ ਵਰਗ ਦੇ ਵਿੱਚ ਬਹੁਤੇ ਬਹੁਤੇ ਬੰਦਿਆਂ ਨੇ ਜੀਵਨ ਲੇਖੇ ਲਾ ਦਿੰਦੇ ਆ, ਜੱਟਾਂ ਦੀ ਜੱਟਾਂ ਦੇ ਕੰਮ ਕਰਦੇ, ਆਪਾਂ ਇਹ ਨੀ ਕਹਿਣਾ ਚਾਹੁੰਦਾ ਉਹ ਸਾਡਾ ਹੀ ਭਾਈਚਾਰਾ ਹੁੰਦਾ ਗਾ, ਆਪਣੀ ਜਾਤਾਂ ਚ ਬੰਦੇ ਹੋਏ ਨੇ ਉਹ ਲੋਕ ਸਾਡੇ ਕੰਮ ਕਰਨ ਵਾਲਾ ਸਾਂਝੀ ਜੀ ਨੂੰ ਪਾਲੀ ਕਹਿ ਦਿੰਦੇ ਸੀ, ਉਮਰ ਦੇ ਵਿੱਚ ਡੈਡੀ ਵਰਗਿਆਂ ਤੋਂ ਵੀ ਵੱਡਾ ਹੁੰਦਾ ਸੀਗਾ, ਉਹਨੂੰ ਅਸੀਂ ਜੈਲਦਾਰ ਕਹਿੰਦੇ ਹੁੰਦੇ ਸੀਗੇ, ਉਹਨੂੰ ਵੱਡੇ ਬਾਪੂ ਨੂੰ ਵੀ ਵੱਧ ਮਹੱਤਤਾ ਦਿੰਦੇ ਸੀ। ਮੈਂ ਹਮੇਸ਼ਾ ਹੀ ਉਹਦੀਆਂ ਯਾਦਾਂ ਕਰਦਾ ਹੁੰਦਾ, ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਉਹੋ ਜਿਹੇ ਬੰਦਿਆਂ ਦਾ ਜ਼ਿੰਦਗੀ ਦੇ ਵਿੱਚ ਬੜਾ ਪ੍ਰਭਾਵ ਰਿਹਾ ਹੈਗਾ, ਖੇਤੀਬਾੜੀ ਨਾਲ ਸੰਬੰਧਿਤ ਮੈਂ ਬਿਲੋਂਗ ਕਰਦਾ ਗਾ। ਮੇਰਾ ਨਾਂ ਅਨਪੜ੍ਹ ਆ, ਲੇਕਿਨ ਮੈਂ ਵੈਸੇ ਅਨਪੜ੍ਹ ਹੈ ਨੀ ਗਾ ਤੇ।
ਨਹੀਂ ਨਹੀਂ, ਤੁਹਾਡੀਆਂ ਗੱਲਾਂ ਬੜੀਆਂ ਸੋਹਣੀਆਂ ਔਰ ਬੜੀਆਂ ਸਹੀ ਗੱਲ ਆ ਬਿਲਕੁਲ। ਤੁਸੀਂ ਪੰਜਾਬ ਤੋਂ ਕਿੱਥੋਂ ਤੁਸੀਂ?
ਭੈਣ ਮੇਰੀ ਜਦੋਂ ਮੈਂ ਆਇਆ ਸੀ ਉਦੋਂ ਮੇਰਾ ਜ਼ਿਲ੍ਹਾ ਸੰਗਰੂਰ ਹੁੰਦਾ ਸੀ, ਬਾਅਦ ਚ ਮੇਰਾ ਜ਼ਿਲ੍ਹਾ ਬਰਨਾਲਾ ਹੋ ਗਿਆ, ਪਰ ਬਰਨਾਲੇ ਦੇ ਨੇੜੇ ਪਿੰਡ ਸ਼ਹਿਰਾਂ ਭਲੌੜ ਪੈ ਜਾਂਦੇ ਆ, ਠੀਕ ਹੈ, ਸਾਧਿਆ ਖਾਨਾ ਰੋਡ ਦੇ ਉੱਤੇ।
ਅੱਛਾ, ਮਾਲਵੇ ਤੋਂ ਤੁਸੀਂ ਹੈ ਨਾ?
ਹਾਂਜੀ, ਪਿਓਰ ਮਾਲਵੇ ਤੋਂ ਭੈਣ ਮੇਰੀ। ਹਾਂਜੀ ਹਾਂਜੀ ਹਾਂਜੀ, ਮਾਲਵੇ ਮੂਲਵੇ ਤਾਂ ਬੰਡੇ ਪਏ ਆ, ਬਸ ਹੈ ਤਾਂ ਉਸੇ ਮਿੱਟੀ ਤੋਂ ਹੀ ਆ, ਜਿਹੜੀ ਮਿੱਟੀ ਦੀ ਖਾਤਰ ਰੋਂਦੇ ਕਰਦੇ ਆ
ਉਸੇ ਮਿੱਟੀ ਚੋਂ। ਬਿਲਕੁਲ ਬਿਲਕੁਲ, ਨਹੀਂ ਪਤਾ ਕੀ ਹੁੰਦਾ ਅਨਪੜ੍ਹ, ਦੇਖੋ ਜਿੱਦਾਂ ਤੁਸੀਂ ਗੱਲ ਕੀਤੀ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਵਧੀਆ ਲੱਗਦਾ ਸੀ, ਜ਼ਰੂਰ ਕੰਟੀਨਿਊ ਕਰਾਂਗੇ ਇਹ ਗੱਲ। ਜਿਹੜੇ ਕਾਮੇ ਜਾਂ ਕਿਰਤੀਆਂ ਦੀ ਗੱਲ ਤੁਸੀਂ ਕਰਦੇ ਆ, ਯਾਨੀ ਮੈਂ ਜਿਸ ਤਰ੍ਹਾਂ ਦੁਆਬੇ ਤੋਂ ਆ ਜਾਂ ਜਿਸ ਪਿੰਡ ਤੋਂ ਮੈਂ ਬਿਲੋਂਗ ਕਰਦੀ ਸੀ, ਸਾਡੇ ਪਿੰਡ ਦੇ ਵਿੱਚ ਖੇਤ ਯਾਨੀ ਥੋੜੀ ਬਹੁਤੀ ਜ਼ਮੀਨ ਹੁੰਦੀ ਸੀ, ਬਹੁਤ ਜ਼ਿਆਦਾ ਏਦਾਂ ਨਹੀਂ ਹੁੰਦਾ ਸੀ ਵੀ ਮੁਰੱਬੇ ਆ ਜਾਂ ਬਹੁਤ ਜ਼ਿਆਦਾ ਕਿੱਲਿਆਂ ਦੇ ਕਿੱਲੇ ਆ, ਸਾਰੇ ਜਿਹੜੇ ਸੀ ਨੌਕਰੀ ਪੇਸ਼ਾ ਹੁੰਦੇ ਸੀਗੇ, ਜ਼ਿਆਦਾਤਰ ਸਾਡੇ ਏਰੀਏ ਦੇ ਵਿੱਚ ਟੀਚਰਸ ਹੁੰਦੇ ਸੀ ਜਾਂ ਕੋਈ ਡਾਕਟਰ ਸੀ ਜਾਂ ਵੈਟਨਰੀ ਡਾਕਟਰ, ਯਾਨੀ ਇੱਕ ਖੇਤੀਬਾੜੀ ਸੀ, ਕਿਸਾਨ ਸਾਰੇ ਜ਼ਰੂਰ ਸੀ ਸਾਡੀ ਆਪਣੀ ਵੀ ਜਿੰਨੀ ਕੁ ਪੈਲੀ ਸੀ, ਹੱਥੀਂ ਕੰਮ ਕਰਦੇ ਹੁੰਦੇ ਸੀ ਡੈਡੀ ਹੁਣੀ, ਪਰ ਇੰਨੀ ਨਹੀਂ ਸੀ ਕਿ ਅਸੀਂ ਘਰ ਰੱਖ ਸਕੀਏ, ਯਾਨੀ ਆਪ ਹੀ ਕੰਮ ਕਰ ਲਈਦਾ ਸੀ ਜਿੰਨੇ ਕੁ ਹੁੰਦੇ ਸੀਗੇ, ਸੋ ਸਾਡੇ ਆਲੇ ਦੁਆਲੇ ਓਦਾਂ ਦਾ ਮਾਹੌਲ ਸੀਗਾ। ਪਰ ਤੁਸੀਂ ਇਹ ਬਹੁਤ ਸੋਹਣੀ ਗੱਲ ਕਹੀ ਕਿ ਜਿਹੜੇ ਕਿਰਤੀ ਔਰ ਕਾਮੇ ਜਿਹੜੇ ਨਾਲ ਘਰਾਂ ਦੇ ਵਿੱਚ ਹੁੰਦੇ ਸੀਗੇ ਉਹ ਸ਼ਾਇਦ ਮੈਂ ਵੀ ਨਹੀਂ ਦੇਖੇ, ਸੋ ਉਸ ਕਰਕੇ ਮੈਨੂੰ ਵਧੀਆ ਲੱਗਦਾ ਜੇ ਤੁਸੀਂ ਕੁਛ ਸ਼ੇਅਰ ਕਰੋਗੇ ਆਪਣੇ ਤਜਰਬੇ ਤਾਂ।
ਹਾਂ ਭੈਣੇ ਮੇਰੀ ਮੇਰੀ ਪਰਿਵਾਰਕ ਫੈਮਿਲੀ ਬੜੀ ਪੜ੍ਹੀ ਲਿਖੀ ਫੈਮਿਲੀ ਆ ਹਨਾ, ਸਾਰੇ ਜਿੰਨੇ ਵੀ ਸੀਗੇ ਪੋਸਟ ਗ੍ਰੈਜੂਏਟਡ ਸੀਗੇ, ਪਾਠ ਬਾਠ ਤੋਂ ਲੈ ਕੇ ਉਸ ਵਕਤ ਵੇਲੇ ਦੀਆਂ ਦਾਦਾ ਜੀ ਹੁਣੀਆਂ ਦੀਆਂ ਕਰੀਆਂ ਹੋਈਆਂ ਸੀਗੀਆਂ, ਉਸ ਤੋਂ ਬਾਅਦ ਗਿਆਨੀ ਕਰੀ ਹੋਈ ਸੀਗੀ, ਉਸ ਤੋਂ ਬਾਅਦ ਵੱਡੇ ਤਾਏ ਹੁਣੇ ਪਟਵਾਰੀ, ਸਾਡੇ ਆਪਦੇ ਘਰੇ ਦੋ ਤਿੰਨ ਪਟਵਾਰੀ ਨੇ, ਸਾਰੇ ਬੜੇ ਵੈਲ ਐਜੂਕੇਟਡ ਬੰਦੇ ਸੀਗੇ, ਪਰ ਲੇਕਿਨ ਅਸੀਂ ਪਹਿਲੀ ਨਾਲ ਬਹੁਤ ਜੁੜੇ ਹੋਏ ਸੀਗੇ। ਮੈਂ ਤਾਂ ਜਦੋਂ ਵੀ ਇੱਥੋਂ ਵੀ ਛੁੱਟੀ ਲੈ ਕੇ ਜਾਂਦਾ ਹੁੰਦਾ, ਮੈਂ ਤਾਂ ਕਈ ਵਾਰੀ ਜਿਹੜੇ ਸਾਡੇ ਪੁਰਾਣੇ ਸੀਰੀ ਹੁੰਦੇ ਸੀ, ਮੈਂ ਤਾਂ ਉਹਨਾਂ ਕੋਲ ਦਾਦਾ ਦਾਦਾ ਜੀ ਲਾ ਕੇ ਮੁੜਾਉਣਾ ਹੁੰਦਾ, ਮੈਂ ਤਾਂ ਪਿੰਡ ਜਾਂਦਾ ਹੀ ਨੀ ਗਾ, ਕਿਉਂਕਿ ਮੇਰਾ ਤਾਂ ਮਨ ਹਜੇ ਵੀ ਉੱਥੇ ਤੁਰਿਆ ਫਿਰਦਾ ਗਾ ਕਈ ਵਾਰੀ ਹਨਾ, ਕਿਉਂਕਿ ਉਹ ਬੜੀਆਂ ਸਲੂਣੀਆਂ ਯਾਦਾਂ ਸੀ ਉਹਨਾਂ ਨਾਲ ਹਨਾ, ਕਿਉਂਕਿ ਅੱਜ ਕੱਲ ਭੈਣ ਮੇਰੀਏ ਪਿਆਰ ਕਾਗਜ਼ੀ ਰਹਿ ਗਏ, ਮੁਹੱਬਤਾਂ ਕਾਗਜ਼ੀ ਰਹਿ ਗਈਆਂ, ਠੀਕ ਹੈ ਨਾ, ਅੱਜ ਕੱਲ ਹਾਵ ਭਾਵ ਕਾਗਜ਼ੀ ਰਹਿ ਗਏ, ਦੋ ਚਿਹਰੇ ਲੋਕ ਬਹੁਤ ਹੋ ਗਏ, ਠੀਕ ਹੈ ਨਾ, ਉਹ ਅੱਗੇ ਗੱਲ ਹੁੰਦੇ ਸੀ ਜੇ ਕਿਸੇ ਨਾਲ ਗੁੱਸਾ ਗੱਲਾ ਹੁੰਦਾ ਸੀਗਾ, ਬੈਠ ਕੇ ਸਿੱਧਾ ਮੂੰਹ ਫੇਸ ਟੂ ਫੇਸ ਬੰਦੇ ਗੱਲ ਕਰ ਲੈਂਦੇ ਸੀਗੇ, ਹਾਵ ਭਾਵ ਇੱਕ ਦੂਜੇ ਦੇ ਪੜ ਲੈਂਦੇ ਸੀ, ਅੱਜ ਕੱਲ ਤਾਂ ਪੱਟ ਤੇ ਦੁਨੀਆਂ ਸ਼ੀਸ਼ੇ ਦੇ ਯੰਤਰਾਂ ਨੇ, ਫੋਨਾਂ ਨੇ, ਠੀਕ ਹੈ ਨਾ, ਕੋਈ ਪਤਾ ਨੀ ਲੱਗਦਾ ਕੀ ਕਿਹੜੇ ਹਿਸਾਬ ਨਾਲ ਦੋਗਰੀਆਂ ਗੱਲਾਂ ਲੋਕ ਕਰ ਜਾਂਦੇ ਨੇ, ਪਰ ਹਾਂ ਬੜੇ ਦਰਵੇਸ਼ ਲੋਕ ਸੀ, ਮੇਰਾ ਪਿੰਡ ਬੜਾ ਦਰਵੇਸ਼ ਆ ਭੈਣ ਮੇਰੀ, ਬੜੇ ਕਾਮੇ ਲੋਕ ਨੇ, ਸਾਰੇ ਪਿੰਡਾਂ ਚ ਕਾਮੇ ਲੋਕ ਨੇ, ਬੜੇ ਕਾਮੇ ਲੋਕ ਸੀਗੇ ਸਾਡੇ ਜਿੰਨੇ ਵੀ ਸੀਗੇ, ਬੜੇ ਦਰਵੇਸ਼ ਬੰਦੇ, ਮਿੱਟੀ ਚੋਂ ਪੈਦਾ ਹੋਈ, ਮਿੱਟੀ ਖਾ ਕੇ ਮਿੱਟੀ ਚ ਖਤਮ ਹੋ ਗਏ, ਸਾਰੀਆਂ ਜ਼ਿੰਦਗੀਆਂ ਜੱਟਾਂ ਦੇ ਲੇਖੇ ਲਾ ਦਿੱਤੀਆਂ ਉਹਨਾਂ ਕਾਮਿਆਂ ਨੇ, ਤੇ ਜਿਨ੍ਹਾਂ ਨੂੰ ਕਦੇ ਨਾ ਸੀ ਸਹੁਰੇ ਨਾ ਸੀ ਪੇਕੇ ਵਿਚਾਰੀਆਂ ਨੂੰ, ਠੀਕ ਹੈ, ਜਿਨ੍ਹਾਂ ਨੇ ਕੋਈ ਹਾਵ ਭਾਵ, ਜਿਨ੍ਹਾਂ ਨੂੰ ਨਾ ਕੋਈ ਦੀਵਾਲੀ ਨਾ ਕੋਈ ਤਿਉਹਾਰ, ਜਿਨ੍ਹਾਂ ਨੇ ਕੋਈ ਦੇਖੀ ਨੀ ਅੱਜ ਤੱਕ ਬੁਲਾਇਆ ਹਨਾ, ਬੜੇ 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 ਪੱਧਰ ਲੋਕ ਨੇ ਹਨਾ, ਮੈਂ ਤਾਂ ਬਹੁਤ ਵਾਰੀ ਜਾਣਾ ਹੁੰਦਾ ਹੈਗਾ, ਮੇਰਾ ਕਈ ਮੁਲਕਾਂ ਚ ਵਾਹ ਰਿਹਾ ਹੈਗਾ, ਮੈਂ ਘੱਟੋ ਘੱਟ 16-17 ਮੁਲਕਾਂ ਦੇ ਵਿੱਚ ਗਿਆ, ਤੇ ਮੈਂ ਰਿਹਾ ਵੀ 3-4 ਦੇ ਵਿੱਚ, ਤੇ ਪਰ ਇੱਕ ਦਿਨ ਇੱਕ ਜਿੱਧਰ ਮਰਜ਼ੀ ਭੱਜ ਲਓ, ਤੁਹਾਨੂੰ ਜਿੰਨੇ ਦਰਵੇਸ਼, ਜਿੰਨੇ ਪੱਧਰ ਲੋਕ ਤੇ ਜਿੰਨੇ ਤੇਜ ਲੋਕ, ਤੇਜ ਮੈਂ ਆਏ ਕਹਿਣਾ ਵੀ ਇਹ ਨਾ ਸਮਝਣ ਲੋਕ ਵੀ ਸਾਨੂੰ ਕੁਛ ਪਤਾ ਨੀ, ਸਾਨੂੰ ਪਤਾ ਜ਼ਰੂਰ ਆ, ਪਰ ਲੇਕਿਨ ਅਸੀਂ ਜਿਹੜੇ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਹਾਂ, ਜਿਹੜਾ ਸਾਨੂੰ ਜਿਹੜੀ ਸਾਡੀ ਹੋਂਦ ਜਿੱਥੋਂ ਸਾਨੂੰ ਲੈ ਕੇ ਤੁਰਦੀ ਆ, ਅਸਾਂ ਨੂੰ ਉਹ ਗੱਲਾਂ ਸੋਭਤ ਹੀ ਨਹੀਂ ਕਰਦੀਆਂ ਹਨਾ, ਮੈਂ ਆਮ ਹੀ ਗੱਲਾਂ ਕਰਦਾ ਹੁੰਦਾ ਹੈਗਾ, ਮੈਂ ਕਿਹਾ ਜਦੋਂ ਅਸੀਂ ਖੇਤ ਚ ਰੋਟੀ ਖਾਣੀ, ਮੈਂ ਆਪ ਉੱਥੇ ਸਰਕਾਰੀ ਨੌਕਰੀ ਕੀਤੀ, ਇੱਥੇ ਮੈਂ ਆਪ ਖੁਦ ਸਰਕਾਰੀ ਨੌਕਰੀ ਕਰਦਾ ਗਾ, ਇਸ ਮੁਲਕ ਦੇ ਵਿੱਚ ਮੇਰੀ ਕਰਮ ਭੂਮੀ ਹੈ
ਇਹ,
ਉੱਥੇ ਅਸੀਂ ਆਮ ਹੀ ਗੱਲਾਂ ਕਰਦੇ ਹੁੰਦੇ ਸੀ, ਜਦੋਂ ਖੇਤ ਦੁਪਹਿਰੇ ਰੋਟੀ ਲੈ ਜਾਣੀ ਚਟਨੀ ਨਾਲ ਲੱਸੀ ਨਾਲ ਖਾ ਲੈਣੀ, ਰੋਟੀ ਖਾਣ ਤੋਂ ਪਹਿਲਾਂ ਇਹੀ ਨੀ ਸੀ ਦੇਖਣਾ ਹੁੰਦਾ ਕੌਣ ਨੇੜੇ ਆ ਕੌਣ ਨਹੀਂ, ਹਰੇਕ ਨੂੰ ਲੈ ਤੂੰ ਦੋ ਖਾ ਲਾ, ਦੋ ਮੈਂ ਖਾ ਲੈਣਾ, ਉਹ ਗੱਲਾਂ ਬੜੀਆਂ ਉਸ ਵਕਤ ਆਮ ਲੱਗਦੀਆਂ ਹੁੰਦੀਆਂ ਸੀ, ਲੇਕਿਨ ਉਹਨਾਂ ਗੱਲਾਂ ਦੇ ਤੱਤ ਬੜੇ ਹੁੰਦੇ ਸੀਗੇ, ਉਹਦਾ ਮਤਲਬ ਸਾਨੂੰ ਕਦੇ ਨਾ ਕਦੇ ਉਹ ਫਲਸਰੂਪ ਉਹ ਸਾਡੇ ਵੱਡਿਆਂ ਤੋਂ ਮਿਲੇ ਆਉਂਦੇ ਸੀਗੇ, ਬੜੇ ਉਮਰ ਚ ਵਡੇਰੇ ਹੁੰਦੇ ਸੀਗੇ, ਕਿਉਂਕਿ ਇਹ ਕਹਿ ਦਿੰਦੇ ਸੀ ਵੰਡ ਲਓ ਵੰਡ ਕੇ ਖਾਵੋ, ਇੱਕ ਪਤਾ ਹੁੰਦਾ ਸੀਗਾ ਇੱਕੋ ਵੱਟ ਤੇ ਬੈਠ ਕੇ ਰੋਟੀ ਖਾ ਲੈਣੀ ਹੁੰਦੀ ਸੀਗੀ, ਨਾ ਇਹ ਪਤਾ ਲੱਗਦਾ ਹੁੰਦਾ ਸੀਗਾ ਤੂੰ ਵੱਡਾ ਗਾ ਜਾਂ ਮੈਂ ਵੱਡਾ ਗਾ, ਠੀਕ ਹੈ ਨਾ, ਬੜੀਆਂ ਸਲੋਣੀਆਂ ਯਾਦਾਂ ਸੀ ਭੈਣ ਮੇਰੀਏ, ਜ਼ਿੰਦਗੀ ਚ ਕਈ ਵਾਰੀ ਜ਼ਿੰਦਗੀ ਦੇ ਵਿੱਚ ਥੋੜੇ ਬਹੁਤੇ ਜ਼ਿੰਦਗੀ ਤੋਂ ਨਿਰਾਸ਼ ਵੀ ਹੋ ਜਾਈਦੀ ਆ ਹਨਾ, ਜਦੋਂ ਵਿਚਾਰਾ ਉਹ ਗੁਜ਼ਰਿਆ ਨਾ ਉਦੋਂ ਇਸ ਕਰੋਨਾ ਦੇ ਵਿੱਚ ਫਸੇ ਹੋਏ ਸੀਗੇ, ਮੇਰਾ ਬੜਾ ਬੜਾ ਗੱਲ ਕਰਦਾ ਸੀਗਾ ਵੀ ਇੱਕ ਵਾਰੀ ਜਾ ਕੇ ਉਹ ਹੁਣ ਢਿੱਲਾ ਹੋ ਗਿਆ ਸੀ, ਸਾਡਾ ਵੱਡਾ ਚੌਧਰੀ ਕਹਿੰਦੇ ਸੀ ਅਸੀਂ ਉਸ ਨੂੰ, ਵੱਡਾ ਚੌਧਰੀ ਸਾਡਾ 3-4 ਸਾਲ ਪਹਿਲਾਂ ਚਲਾ ਗਿਆ ਸੀਗਾ ਵਿਚਾਰਾ, ਉਸ ਤੋਂ ਬਾਅਦ ਸਾਡੀ ਵੱਡੀ ਬੇਬੇ ਚਲੀ ਗਈ, ਤੇ ਇਹ ਸਾਡਾ ਸਾਂਝੀ ਸੀ ਜਿਹਨੇ ਅਸੀਂ ਦਿਆਲਦਾਰ ਕਹਿੰਦੇ ਸੀ, ਇਹ ਬਾਪੂ ਤੋਂ ਛੋਟਾ ਸੀ ਲੇਕਿਨ ਬਾਪੂ ਦੇ ਸਮਾਨ ਸੀ, ਇਹ ਕਰੋਨਾ ਦੇ ਚੱਕਰਾਂ ਦੇ ਵਿੱਚ ਵਿਚਾਰਾ ਪੂਰਾ ਹੋਇਆ, ਜਾਮ ਵੀ ਮਿਲ ਹੋਇਆ ਹਨਾ, ਲੇਕਿਨ ਹੋ ਸਕਦਾ ਵੀ ਜਿੰਦਾ ਕਿੰਨਾ ਟਾਈਮ ਇਹ ਜਿੰਦ ਜਾਨ ਹੈਗੀ ਹੈ ਇਸ ਦੇ ਵਿੱਚ, ਕੱਲਾ ਉਹ ਜੈਲਦਾਰ ਦੀ ਗੱਲਾਂ ਨੀ, ਪਤਾ ਨੀ ਵਿਚਾਰੇ ਕਿੰਨੇ ਕੁ ਤਕੜੇ ਸਾਡੇ ਨਾਲ ਕਾਮੇ ਕੰਮ ਕਰਕੇ ਗਏ ਨੇ, ਕਿੰਨੇ ਸੂਝਵਾਨ ਕਾਮੇ ਸੀਗੇ ਉਹ, ਸਾਨੂੰ ਤਾਂ ਇਹੀ ਨੀ ਸੀ ਪਤਾ ਹੁੰਦਾ, ਵੱਡਾ ਪਰਿਵਾਰ ਸੀਗਾ ਵੱਡੀਆਂ ਪੈਲੀਆਂ ਸੀ, ਸਾਨੂੰ ਤਾਂ ਇਹੀ ਨੀ ਸੀ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਕੀ ਪਈ ਆ, ਧੰਨਵਾਦ ਮੈਂ ਤਾਂ ਉਹਨਾਂ ਕਾਮਿਆਂ ਦੇ, ਧੰਨਵਾਦ ਉਹਨਾਂ ਵੀਰਾਂ ਦੇ ਜਿਹਨਾਂ ਸਾਡੇ ਪਰਿਵਾਰ ਨਾਲ ਭਾਈਆਂ ਵਾਂਗੂ ਚਾਚਿਆਂ ਵਾਂਗੂ ਤਾਇਆਂ ਵਾਂਗੂ ਬਾਪਿਆਂ ਵਾਂਗੂ, ਠੀਕ ਹੈ ਨਾ, ਕਦੇ ਉਹਨਾਂ ਨੇ ਇਹ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਸੀਗਾ ਵੀ ਅਸੀਂ ਜ਼ਿਮੀਦਾਰ ਚੋਂ ਆ ਜਾਂ ਉਹ ਹੋਰ ਚੋਂ ਆ, ਸਾਨੂੰ ਤਾਂ ਐਂ ਲੱਗਦਾ ਹੁੰਦਾ ਸੀਗਾ ਅਸੀਂ ਮਾੜੇ ਆ ਉਹ ਤਕੜੇ ਆ, ਅੱਜ ਇਸੇ ਕਰਕੇ ਸਾਡੇ ਦਾ ਨਾਂ ਵੀ ਬਾਲੇ ਵਧੀਆ ਰੱਖੇ ਹੁੰਦੇ ਸੀਗੇ, ਚੌਧਰੀ ਜੈਲਦਾਰ ਸਰਪੰਚ ਵੀ ਸਾਨੂੰ ਇੱਕ ਸਾਡੇ ਵੱਡਾ ਬਾਪੂ ਸੀਗਾ, ਸਾਡਾ ਬਾਪੂ ਵੱਡਾ ਗੁਣਕਾਰੀ ਤੇ ਤਪਤ ਵਾਲਾ ਬੰਦਾ ਸੀਗਾ, ਉਹਨੇ ਜਿਹੜੇ ਨਾਂ ਰੱਖਣੇ ਹੁੰਦੇ ਸੀ ਉਹ ਕਹਿੰਦਾ ਹੁੰਦਾ ਸੀ ਜਿਹੜਾ ਨਾ ਹੀ ਨਾ ਆਪਾਂ ਇਹਨਾਂ ਦੇ ਸਹੀ ਰੱਖੇ ਤਾਂ ਫਿਰ ਆਪਾਂ ਇਹਨਾਂ ਨੇ ਇੱਜ਼ਤ ਕੀ ਦੇਵਾਂਗੇ, ਕਹਿੰਦਾ ਨਾ ਹੀ ਐਸੇ ਰੱਖੋ ਜਿਹੜਾ ਵੀ ਇਹਨਾਂ ਨੂੰ ਮਾੜਾ ਬੰਦਾ ਵੀ ਅੱਗੇ ਬਾਜ ਮਾਰੇ ਉਹ ਜੈਲਦਾਰਾ ਕਹਿੰਦਾ ਘੱਟੋ ਘੱਟ ਇਹਨਾਂ ਨੂੰ ਤਾਂ ਮਹਿਸੂਸ ਹੋਵੇ ਵੀ ਹਾਂ ਜੱਟਾਂ ਦੇ ਹੈਗੇ ਆ ਤੇ ਸਾਨੂੰ ਜੱਟ ਦੀ ਭਾਈਆਂ ਨੂੰ ਮੰਨਦੇ ਆ। ਤਾਂ ਬੜੀਆਂ ਪੈਣ ਮੇਰੀਏ, ਵੱਡਾ ਠੱਗ ਠੱਗਾ ਸੀਗਾ ਜੱਟਾਂ ਦਾ, ਵੱਡੀਆਂ ਮਸ਼ੀਨਾਂ ਸੀਗੀਆਂ, ਇੰਨੇ ਡਰਾਈਵਰ ਇੰਨੇ ਉਹ, ਪਰ ਬੜੀਆਂ ਯਾਦਾਂ ਉਹਨਾਂ ਬੰਦਿਆਂ ਦੀਆਂ ਉੱਥੇ। ਪਰ ਲੇਕਿਨ ਸਮਾਂ ਦਿਨੋ ਦਿਨ ਚੇਂਜ ਹੁੰਦਾ ਜਾਂਦਾ ਗਾ, ਸਮੇਂ ਦੇ ਹਿਸਾਬ ਨਾਲ ਇਹ ਆਮ ਜੀ ਗੱਲ ਆ, ਮਨੁੱਖ ਚ ਬਦਲਾਅ ਵੀ ਹੁੰਦੇ ਰਹਿੰਦੇ ਆ। ਲੇਕਿਨ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਸੀਗੇ ਉਹ ਢਿੱਡੋਂ ਜੁੜੇ ਹੋਏ ਸੀਗੇ, ਜਿਹੜੇ ਅੱਜ ਕੱਲ ਦੇ ਆ, ਸਾਰੇ ਨੀ ਕਹਿੰਦਾ, ਬੜੇ ਢਿੱਡੋਂ ਜੁੜਨ ਵਾਲੇ ਹੋਣਗੇ ਅੱਜ ਵੀ, ਉਸ ਵੇਲੇ ਢਿੱਡੋਂ ਜੁੜੇ ਹੋਏ ਸੀਗੇ। ਅੱਜ ਕੱਲ ਦਿਮਾਗ ਤੋਂ ਜੁੜਨ ਵਾਲੇ ਲੋਕ ਇਨਸਾਨ ਜ਼ਿਆਦਾ ਮਿਲਦੇ।
ਬਿਲਕੁਲ ਅਨਪੜ੍ਹ, ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਦਿਲਾਂ ਦੇ ਰਿਸ਼ਤੇ ਹੁੰਦੇ ਸੀ, ਸਾਂਝਾਂ ਬੜੀਆਂ ਪੱਕੀਆਂ ਹੁੰਦੀਆਂ ਸੀਗੀਆਂ, ਔਰ ਜਿਹੜੇ ਅੱਜ ਕੱਲ ਮੋਰ ਲਾਈਕ ਫੇਕ ਲੱਗਣ ਲੱਗ ਗਿਆ ਸਾਰਾ ਕੁਛ। ਅੱਜ ਕੱਲ ਉਪਰੋਂ ਉਪਰੋਂ ਲੱਗਦਾ ਹੁੰਦਾ ਵੀ ਚਲੋ ਕੱਢੋ ਕੰਮ ਤੇ ਖਾਓ ਮਲਾਈ ਤੇ ਤੁਰਦੇ ਬਣੋ, ਹਨਾ, ਉਹ ਵਾਲੀ ਚੀਜ਼ ਪਹਿਲਾਂ ਨੀ ਹੁੰਦੀ ਸੀ। ਔਰ ਮੈਂ ਦਾਦ ਦਿੰਦੀ ਆ, ਤਾਰੀਫ ਕਰਦੀ ਆ ਤੁਹਾਡੀ ਕਿ ਤੁਸੀਂ ਅੱਜ ਤੁਹਾਡੀ ਆਵਾਜ਼ ਦੇ ਵਿਚ, ਤੁਹਾਡੇ ਜਿਹੜੇ ਜਜ਼ਬਾਤ ਆ ਉਹਨਾਂ ਦੇ ਵਿਚ, ਜਿਹੜਾ ਪਿਆਰ ਉਹਨਾਂ ਕਿਰਤੀਆਂ ਦੇ ਲਈ ਛੁਪਿਆ ਹੋਇਆ, ਸਲਾਮ ਹੈ ਉਹਨੂੰ, ਔਰ ਇਹ ਇੱਕ ਸ਼ਰਧਾਂਜਲੀ ਹੈ ਉਹਨਾਂ ਦੇ ਲਈ। ਤੁਸੀਂ ਅੱਜ ਕਿੰਨਾ ਖੁੱਲ ਕੇ ਬੋਲੇ ਆ ਉਹਨਾਂ ਦੇ ਲਈ, ਹੈਨਾ, ਉਹ ਬੇਸ਼ੱਕ ਅੱਜ ਨਹੀਂ ਵੀ ਰਹੇ, ਚਲੇ ਗਏ, ਪਰਮਾਤਮਾ ਚਲੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਔਰ ਇਹ ਹੀ ਸੱਚੀ ਸ਼ਰਧਾਂਜਲੀ ਹੈ ਮੈਨੂੰ ਲੱਗਦਾ ਜੋ ਤੁਸੀਂ ਅੱਜ ਸਾਡੇ ਸਾਰਿਆਂ ਦੇ ਨਾਲ ਰੇਡੀਓ ਦੇ ਜ਼ਰੀਏ ਉਹਨਾਂ ਦੀਆਂ ਗੱਲਾਂ ਬਾਤਾਂ ਕਰ ਰਹੇ ਹੋ।
ਹਾਂ ਭੈਣ ਮੇਰੀ, ਦੇਖੋ ਜ਼ਿੰਦਗੀ ਦੇ ਵਿਚ ਹਰੇਕ ਬੰਦਾ ਗਲਤੀ ਨੂੰ ਕਰਦਾ, ਮੈਂ ਵੀ ਕਰਦਾ, ਹਰੇਕ ਬੰਦਾ ਕਰਦਾ, ਪਰ ਜਿਹੜੇ ਬੰਦੇ ਜ਼ਿੰਦਗੀ ਦੇ ਵਿਚ ਚੰਗੇ ਕੰਮ ਕਰਦੇ ਆ, ਘੱਟੋ ਘੱਟ ਉਹਨਾਂ ਨੂੰ ਐਪਰੀਸ਼ੀਏਸ਼ਨ ਕਰਨਾ ਆਪਣਾ ਫਰਜ਼ ਬਣਦਾ ਹੈਗਾ, ਕਿਉਂਕਿ ਜੇ ਆਪਾਂ ਉਹਨਾਂ ਨੂੰ ਐਪਰੀਸ਼ੀਏਸ਼ਨ ਕਰ ਦਿੰਦੇ ਹਾਂ ਤਾਂ ਇਹਦਾ ਮਤਲਬ ਇਹ ਨੀਗਾ ਆਪਣਾ ਕੁਛ ਘੱਟ ਜਾਂਦਾ ਹੈਗਾ। ਹੋ ਸਕਦਾ ਆਪਣੇ ਕੀ ਕਹੇ ਹੋਏ ਦੋ ਸ਼ਬਦਾਂ ਦੇ ਨਾਲ, ਹੋ ਸਕਦਾ ਉਹ ਜਾਂਦੇ ਹੋਰ ਜਾਂਦੇ ਹੋਏ ਕਿਸੇ ਹੋਰ ਨੂੰ ਕਹਿ ਦੇਣ ਵੀ ਚੰਗੇ ਕੰਮ ਕਰੋ, ਠੀਕ ਹੈ, ਚੰਗੇ ਕੰਮ ਨੂੰ ਜ਼ਰੂਰ ਸਲਾਹੋ, ਕਿਸੇ ਵੀ ਦਾ ਹੋਵੇ, ਉਹ ਮਰਦ ਦਾ ਹੋਵੇ, ਕਿਸੇ ਔਰਤ ਦਾ ਹੋਵੇ, ਕਿਸੇ ਬੱਚੇ ਦਾ ਹੋਵੇ, ਕਿਸੇ ਵੱਡੇ ਦਾ ਹੋਵੇ, ਕਿਸੇ ਰੰਗ ਭਾਵ ਦੀ। ਦੇਖੋ ਜੇ ਮੈਂ ਹਮੇਸ਼ਾ ਵਾਸਤੇ, ਮੈਂ ਇੱਥੋਂ ਦੇ ਸਰਕਾਰੀ ਡਿਪਾਰਟਮੈਂਟ ਚ ਕੰਮ ਕਰਦਾ ਗਾ, ਮੈਂ ਹਮੇਸ਼ਾ ਵਾਸਤੇ ਇੱਥੇ, ਕਈ ਵਾਰੀ ਮੈਂ ਇੱਥੇ ਆਪਣੇ ਕੰਮ ਕਾਰ ਵਾਲਿਆਂ ਨਾਲ ਵੀ ਪੱਤਾ ਹੋ ਜਾਂਦਾ ਗਾ। ਲੋਕ ਕਹਿ ਦਿੰਦੇ ਆ ਵੀ ਮੈਂ ਕਈ ਗੱਲਾਂ ਚ ਪੱਤਾ ਹੋ ਜਾਂਦਾ, ਮੈਂ ਕਹਿੰਦਾ ਮੈਂ ਕਈ ਗੱਲਾਂ ਮੇਰੇ ਜੈਨ ਚ ਨਹੀਂ ਚੱਲੀਆਂ, ਲੱਖ ਪੜ ਲਿਆ ਮੈਂ, ਲੱਖ ਉਹ ਹੋ ਗਿਆ ਪਰ ਨਹੀਂ ਉਤਰਦੀਆਂ, ਠੀਕ ਹੈ ਨਾ, ਨਹੀਂ ਉਤਰਦੀਆਂ। ਜਿੱਥੇ ਮਾੜੀ ਚੀਜ਼ ਆ ਉੱਥੇ ਬੋਲੋ, ਠੀਕ ਹੈ ਨਾ, ਚਾਹੇ ਤੁਸੀਂ ਘਰੇ ਹੋ, ਚਾਹੇ ਤੁਸੀਂ ਬਾਹਰ ਹੋ, ਕਿਤੇ ਤੁਹਾਨੂੰ ਲੱਗਦਾ ਇਹ ਚੀਜ਼ ਗਲਤ ਹੋ ਰਹੀ ਆ, ਸਟੈਂਡ ਕਰੋ ਉਹਦੀ ਖਾਤਰ, ਠੀਕ ਹੈ ਨਾ, ਕਿਸੇ ਨਾਲ ਮਾੜਾ ਹੋ ਰਿਹਾ ਉਹਦੀ ਖਾਤਰ, ਆਪਦੇ ਨਾਲ ਹੋ ਰਿਹਾ ਤਾਂ ਆਪਾਂ ਨੂੰ ਖੜਨਾ ਚਾਹੀਦਾ, ਆਪਣੀ ਤਾਂ ਘੱਟੋ ਘੱਟ ਜ਼ਮੀਰ ਨੂੰ ਜਿਉਂਦੇ ਰੱਖਣ ਲਈ ਉਪਰਾਲੇ ਕਰੀਏ, ਜ਼ਮੀਰ ਨੂੰ ਜਿਉਂਦੇ ਰੱਖਣ ਲਈ ਵੱਧ ਤੋਂ ਵੱਧ ਪੜ੍ਹੀਏ, ਠੀਕ ਹੈ ਨਾ। ਜ਼ਰੂਰੀ ਨੀ ਹੁੰਦਾ ਕਈ ਵਾਰੀ ਪੜ੍ਹਨ ਦੇ ਨਾਲ, ਚੰਗੇ ਬੰਦਿਆਂ ਦੇ ਨਾਲ ਵਿਚਰਨ ਦੇ ਨਾਲ ਵੀ ਬਹੁਤ ਕੁਛ ਮਿਲ ਜਾਂਦਾ, ਚੰਗੀਆਂ ਸੰਗਤਾਂ ਦੇ ਨਾਲ ਵੀ ਵਿਚਰਨ ਬਹੁਤ ਕੁਛ ਮਿਲ ਜਾਂਦਾ ਗਾ। ਬੱਚਿਆਂ ਤੇ ਧਿਆਨ ਜ਼ਰੂਰ ਰੱਖੋ, ਘੱਟੋ ਘੱਟ ਪੈਸੇ ਦੇ ਪੁੱਤ ਨਾ ਬਣੀਏ, ਮਸ਼ੀਨਾਂ ਨਾ ਬਣੀਏ, ਠੀਕ ਹੈ ਨਾ, ਬੱਚਿਆਂ ਦੇ ਧਿਆਨ ਜ਼ਰੂਰ ਰੱਖੋ। ਚਾਰ ਪੰਜ ਘੰਟੇ ਬੱਚਿਆਂ ਨੂੰ ਦੱਸੋ ਕਿੱਥੋਂ ਤੁਰੇ, ਕਿੱਥੋਂ ਆਏ, ਕਿੱਥੋਂ ਨਹੀਂ, ਥੋੜਾ ਬਹੁਤਾ ਜਾਣਕਾਰੀ ਜ਼ਰੂਰ ਦਿੰਦੇ ਰਹੋ ਜਿੰਨੀ ਕੁ ਹੈਗੀ ਆ, ਠੀਕ ਆ। ਹਾਂ, ਉਹਦੇ ਨਾਲ ਇਹ ਆ, ਜਦੋਂ ਤੁਸੀਂ ਅੱਜ ਦੱਸੋਗੇ ਕੱਲ ਨੂੰ ਤੁਹਾਨੂੰ ਤੁਹਾਡਾ ਬੱਚਾ, ਤੁਹਾਡਾ ਪੁੱਤਰ, ਤੁਹਾਡੀ ਬੇਟੀ ਤੁਹਾਨੂੰ ਸਵਾਲ ਕਰੂਗੀ, ਹਾਂਜੀ ਪਾਪਾ ਜੀ ਇਸ ਤੋਂ ਅੱਗੇ ਦੱਸੋ, ਫਿਰ ਘੱਟੋ ਘੱਟ ਤੁਹਾਨੂੰ ਉਸ ਵੇਲੇ ਕੁਛ ਹੋਰ ਪੜ੍ਹਨਾ ਵੀ ਪਊਗਾ। ਇਸ ਕਰਕੇ ਦੋ ਬੰਦਿਆਂ ਦੇ ਗਿਆਨ ਚ ਉਸ ਵਕਤ ਵਾਧਾ ਹੁੰਦਾ ਹੈਗਾ, ਕਿਉਂਕਿ ਤੁਸੀਂ ਕਿਸੇ ਨੂੰ ਸਮਝਾਉਣ ਦੀ ਖਾਤਰ ਪੜ੍ਹਦੇ ਹੋ ਤੇ ਤੁਹਾਨੂੰ ਲੈਣ ਦੀ ਖਾਤਰ ਕਰਕੇ ਇਹ ਸਭ ਚੱਲਦਾ ਰਹੇ। ਚੰਗੀ ਗੱਲ ਆ, ਮੇਰੀ ਜ਼ਿੰਦਗੀ ਦੇ ਵਿੱਚ ਹਰੇਕ ਇਨਸਾਨਾਂ, ਬਹੁਤ ਚੰਗੇ ਚੰਗੇ ਇਨਸਾਨਾਂ ਦਾ, ਮਾੜੇ ਇਨਸਾਨਾਂ ਦਾ ਵੀ ਬਹੁਤ ਹੱਥ ਰਿਹਾ ਹੈਗਾ। ਮੇਰੇ ਨਾਲ ਪੜ੍ਹਨ ਵਾਲੇ ਅਫਸਰ ਵੀ ਬਥੇਰੇ ਬਣੇ ਆ, ਚੋਰ ਵੀ ਬਥੇਰੇ ਬਣੇ ਆ, ਡਾਕੂ ਵੀ ਬਥੇਰੇ ਬਣੇ ਆ, ਲਟੇਰੇ ਵੀ ਬਥੇਰੇ ਬਣੇ ਆ, ਪ੍ਰੋਫੈਸਰ ਵੀ ਬਥੇਰੇ ਬਣੇ ਆ, ਗਿਆਨੀ ਵੀ ਬਥੇਰੇ ਬਣੇ ਆ, ਬੜਾ ਸਹਿਯੋਗ ਆ ਉਹਨਾਂ ਸੱਜਣਾਂ ਦਾ। ਸਾਰੀ ਜ਼ਿੰਦਗੀ ਰਿਣੀ ਰਹਾਂਗਾ, ਜਨਮ ਤੋਂ ਲੈ ਕੇ ਹੁਣ ਤੱਕ ਰਿਣੀ ਆ ਮੈਂ ਤਾਂ ਸਾਰਿਆਂ ਦਾ ਜਿੰਨਾ ਵੀ ਆ, ਕਿਉਂਕਿ ਇਸ ਮਿੱਟੀ ਚ ਹੈ ਕਿ ਲੋਕਾਂ ਦੇ ਦਿੱਤਾ ਹੋਇਆ ਗਾ, ਠੀਕ ਹੈ ਨਾ, ਲੋਕਾਂ ਤੋਂ ਸਿੱਖ ਸਿੱਖ ਕੇ ਇੱਥੇ ਆ ਗਏ, ਪਿੱਛੇ ਤੋਂ ਕਿਵੇਂ ਵੀ ਸੀਗੇ, ਔਖੇ ਸੀ, ਸੌਖੇ ਵੀ ਸੀਗੇ, ਜਿਹੜਾ ਵੀ ਬੰਦਾ ਇੱਥੇ ਆ ਗਿਆ, ਉਹ ਸੌਖੇ ਹੀ ਆ, ਠੀਕ ਹੈ ਨਾ। ਜਦੋਂ
ਬਿਲਕੁਲ
ਜਿਹੜੇ ਬੰਦੇ ਨਵੇਂ ਆਉਂਦੇ ਆ ਉਹਨਾਂ ਵੀਰਾਂ ਨੂੰ ਮਿਹਰਬਾਨੀ ਆ, ਡਟੇ ਰਹੋ, ਠੀਕ ਹੈ ਨਾ, ਜ਼ਿੰਦਗੀ ਇੱਕ ਸੰਘਰਸ਼ ਆ ਵੀਰ ਮੇਰੇ, ਠੀਕ ਹੈ ਨਾ, ਆ ਫਲਾਣਾ ਹਾਰਿਓ, ਠੀਕ ਹੈ ਨਾ, ਆਹ ਤਾਂ ਕੁਛ ਮੈਨੂੰ ਗੱਲਾਂ, ਠੀਕ ਹੈ ਨਾ, ਐਵੇਂ ਹੀ ਗੁੱਟੀ ਜਾਈਦਾ ਹੁੰਦਾ ਹੈਗਾ ਤੇ ਮਾੜੀ ਪਕੜ ਕਰਕੇ ਰੱਖੀ ਦੀ ਹੁੰਦੀ ਆ, ਵੱਡੀਆਂ ਵੱਡੀਆਂ ਮੁਸੀਬਤਾਂ ਲੋਕ ਚੱਲ ਜਾਂਦੇ ਹੁੰਦੇ ਆ, ਬਾਕੀ ਹਾਂ ਪਿਆਰ ਬਣਾ ਕੇ ਰੱਖਿਓ। ਹਾਂ ਬਾਕੀ ਮੇਨ ਗੱਲ ਆ ਪਿੱਛੇ ਹੌਸਲਾ ਜਰੂਰ ਦਿਓ ਬਾਪੂਆਂ ਨੂੰ, ਬਾਈਆਂ ਨੂੰ, ਭੈਣਾਂ ਨੂੰ, ਮਾਤਾ ਨੂੰ, ਛੋਟੇ ਬੱਚਿਆਂ ਨੂੰ ਜਿਹੜੇ ਉੱਥੇ ਬੈਠੇ ਸੰਘਰਸ਼ ਦੀ ਖਾਤਰ ਸੰਘਰਸ਼ ਦੇ ਵਿੱਚ ਲੜੀ ਜਾਂਦੇ ਆ, ਠੀਕ ਹੈ ਨਾ, ਜਰੂਰ ਹਾਲ ਚਾਲ ਪੁੱਛਿਆ ਕਰੋ, ਪਿੰਡ ਦੇ ਬੰਦਿਆਂ ਦਾ ਪੁੱਛਿਆ ਕਰੋ ਵੀ ਕੋਈ ਢਿੱਲਾ ਮੱਸਾ ਤਾਂ ਨੀ ਉੱਥੇ ਗਿਆ ਵਾ, ਜੇ ਕੋਈ ਢਿੱਲਾ ਮੱਸਾ ਗਾ ਜਰੂਰ ਮਦਦ ਕਰਿਓ। ਇੰਨੀ ਕੁ ਬੇਨਤੀ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਿਆ ਭੈਣ ਮੇਰੀ।
ਬਹੁਤ ਬਹੁਤ ਸ਼ੁਕਰੀਆ ਅਨਪੜ ਜੀ, ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ। ਸਹੀ ਗੱਲ ਆ, ਮੈਂ ਜ਼ਿਆਦਾ ਵਿੱਚ ਗੱਲ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਖੁਦ ਬੜਾ ਵਧੀਆ ਲੱਗ ਰਿਹਾ ਸੀਗਾ ਤੁਹਾਨੂੰ ਸੁਣਨਾ। ਔਰ ਮੈਂ ਉਮੀਦ ਕਰਦੀ ਹਾਂ ਤੁਸੀਂ ਹਮੇਸ਼ਾ ਹੀ ਸਾਡੇ ਹਰਮਨ ਰੇਡੀਓ ਦੇ ਵਿਹੜੇ ਏਦਾਂ ਹੀ ਚੱਕਰ ਮਾਰਦੇ ਰਿਹਾ ਕਰੋਗੇ, ਤਾਂ ਅਸੀਂ ਰਲ ਮਿਲ ਕੇ ਬੈਠ ਕੇ ਏਦਾਂ ਹੀ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ ਔਰ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਿਹਾ ਕਰਾਂਗੇ। ਤੇ ਉੱਥੇ ਲੁਕੀਆਂ ਜੋ ਸਾਡੇ ਮੈਨੂੰ ਲੱਗਦੇ ਹੁੰਦੇ ਪਏ ਅਣਮੁੱਲੀਆਂ ਚੀਜ਼ਾਂ ਆ, ਮੈਂ ਇਹਨਾਂ ਨੂੰ ਇਹਨਾਂ ਦਾ ਇਹਨਾਂ ਯਾਦਾਂ ਦਾ ਕੋਈ ਮੁੱਲ ਨਹੀਂ ਹੈਗਾ, ਬੜੀਆਂ ਪਿਆਰੀਆਂ, ਕਿਉਂਕਿ ਉਹ ਯਾਦਾਂ ਦਾ ਨੂੰ ਲਿਆ ਕੇ ਅਸੀਂ ਅੱਜ ਦਾ ਜਿਹੜਾ ਟਾਈਮ ਆ ਇਹਨੂੰ ਹੋਰ ਵੀ ਸੋਹਣਾ, ਹੋਰ ਵੀ ਸਵਾਰ ਸਕਦੇ ਆ ਉਹ ਕਦਰਾਂ ਕੀਮਤਾਂ ਦੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ
ਇਸ ਗੱਲ ਨਾਲ, ਮੈਂ ਬਿਲਕੁਲ ਟਾਈਮ ਤਾਂ ਦੇ ਰਹੀ ਬਹੁਤ ਬਹੁਤ ਬਹੁਤ, ਮੈਂ ਹਮੇਸ਼ਾ ਹਰਮਨ ਰੇਡੀਓ ਸੁਣਦੇ ਰਹਿੰਦੇ ਆ, ਬੜੇ ਰੇਡੀਓ ਤੁਹਾਡੇ ਬਹੁਤ ਚੰਗੇ ਚੰਗੇ ਪ੍ਰੋਗਰਾਮ ਆ, ਤੁਹਾਡੇ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ, ਜਦੋਂ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਆਈ ਲੱਗਦਾ ਰਹਿੰਦਾ ਹੈਗਾ ਭੈਣ ਮੇਰੀ ਦੀ ਆਵਾਜ਼ ਮੇਰੇ ਨੇੜੇ ਹੁੰਦੇ ਲੰਘਦੀ ਆ, ਠੀਕ ਹੈ ਨਾ, ਲੱਗਦੀ ਆ ਮੇਰੇ ਨੇੜੇ ਤੇੜੀ ਬੱਚੀ ਬੋਲੀ ਜਾਂਦੀ ਆ, ਠੀਕ ਹੈ, ਬੜਾ ਪਿਆਰ ਆ, ਠੀਕ ਹੈ ਨਾ, ਆਪ ਦੀ ਬੋਲੀ ਆ, ਆਪ ਦੇ ਲੋਕ ਆ, ਚੰਗਾ ਤਾਂ ਆਪਣੇ ਲੱਗਦਾ ਹੀ ਆ।
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਇਹਨਾਂ ਗੱਲਾਂ ਨਾਲ, ਮੈਨੂੰ ਇਹ ਲੱਗਦਾ ਕਿਸੇ ਭਰਾ ਦੇ ਸਿਰ ਤੇ ਹੱਥ ਰੱਖ ਦਿੱਤਾ ਹੋਵੇ। ਸੋ ਬਿਲਕੁਲ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ, ਇੱਕ ਦੂਜੇ ਨੂੰ ਕਦੀ ਦੇਖੇ ਨਹੀਂ, ਮਿਲੇ ਨਹੀਂ, ਪਰ ਇਹ ਜਿਹੜੀ ਸਾਡੀ ਵਿਚਾਰਾਂ ਦੀ ਸਾਂਝ ਆ, ਇਹ ਜਿਹੜਾ ਪਿਆਰ ਆ, ਇਹ ਮੈਨੂੰ ਲੱਗਦਾ ਹੁੰਦਾ ਸਭ ਤੋਂ ਵੱਡਾ। ਸੋ ਮੈਂ ਆਪ ਰਿਣੀ ਆ ਤੁਹਾਡੇ ਸਾਰਿਆਂ ਦੀ ਇਸ ਪਿਆਰ ਦੇ ਲਈ।
ਮੈਂ ਭੈਣ ਮੇਰੀ ਤੂੰ ਬਹੁਤ ਬਹੁਤ ਕਰਮ ਵਾਲੀ ਆ, ਠੀਕ ਹੈ ਨਾ, ਬਹੁਤ ਕਰਮ ਵਾਲੀ ਆ, ਤੈਨੂੰ ਇਹ ਇੰਨਾ ਚੰਗਾ ਅਦਾਰਾ ਮਿਲਿਆ ਗਿਆ, ਇਸ ਅਦਾਰੇ ਦੇ ਨਾਲ ਆਪਣੇ ਲੋਕਾਂ ਨੂੰ ਜੋੜਨ ਲਈ ਬਹੁਤ ਬਹੁਤ ਵਧੀਆ ਉਪਰਾਲਾ ਕਰਦੇ ਆ, ਉਹ ਹਮੇਸ਼ਾ ਤੇਰੀਆਂ ਗੱਲਾਂ ਪੈਣੀ ਬਹੁਤ ਚੰਗੀਆਂ, ਠੀਕ ਹੈ, ਹਮੇਸ਼ਾ ਬਹੁਤ ਮੱਤਾਂ ਵੀ ਦੇ ਜਾਂਦੀਆਂ ਗੱਲਾਂ ਕਰਦੀ ਕਰਦੀ, ਮੈਨੂੰ ਬੜੀਆਂ ਚੰਗੀਆਂ ਲੱਗਦੀਆਂ, ਠੀਕ ਹੈ ਨਾ, ਕਿਉਂਕਿ ਚੰਗਾ ਇਨਸਾਨ ਉਹੀ ਹੁੰਦਾ ਗਾ ਜਿਹੜਾ ਟਕੋਰ ਵੀ ਮਾਰਦੇ, ਟਕੋਰ ਮਾਰਨ ਸਰ ਅਗਲੇ ਨੂੰ ਚਕੰਨਾ ਵੀ ਕਰਦੇ, ਮਲਵਰੀ ਦੇ ਵਿੱਚ ਕਹਿ ਦਿੰਦੇ ਆ, ਮਾੜਾ ਕੁ ਕੰਨੋ ਖਿੱਚ ਕੇ ਵੀ ਕਹਿ ਜੇ ਨਾ, ਮਾੜਾ ਕੁ ਬਚ ਕੇ ਜਵਾਨਾ, ਠੀਕ ਹੈ ਨਾ, ਮੈਨੂੰ ਬੜੀਆਂ ਚੰਗੀਆਂ ਲੱਗਦੀਆਂ। ਦੁਆਬਾ ਪੰਜਾਬੀ ਪੁਆਧੇ ਸਾਰੇ ਦਿੱਸਤ ਵੀ ਆਪ, ਮੈਂ ਬੜਾ ਦੁਆਬੇ ਦੇ ਵਿੱਚ ਵੀ ਵਿਚਰਿਆ ਹੋਇਆਂਗਾ, ਮੈਨੂੰ ਤਾਂ ਮੇਰੇ ਸਾਰੇ ਆਪ ਦੀ ਲੱਗਦੀ ਹੈ, ਠੀਕ ਹੈ ਨਾ, ਜਿੱਥੇ 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 ਮੇਰਾ ਬਾਬਾ ਲੰਘ ਗਿਆ ਉਹਦੇ ਆਪ ਦੀ।
ਬਿਲਕੁਲ 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 ਸਹੀ ਕਿਹਾ ਤੁਸੀਂ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਅੱਜ ਮੈਂ ਅਧਿਆਪਕਾਂ ਦੀ ਗੱਲ ਕਰਨੀ ਸੀ, ਉਹ ਵੀ ਕਿਰਤੀ ਸੀਗੇ, ਤੇ ਅੱਜ ਮੈਂ ਥੋੜੀ ਬਹੁਤੀ ਗੱਲ ਜ਼ਰੂਰ ਉਹਨਾਂ ਕਿਰਤੀਆਂ ਦੀ ਵੀ ਕਰਾਂਗੀ ਜਿੰਨੇ ਕੁ ਮੇਰੇ ਜ਼ਿਹਨ ਦੇ ਵਿੱਚ ਆ ਵੀਰ ਜੀ। ਸੋ ਤੁਸੀਂ ਆਪਣੀ ਜਿਹੜੀ ਸਾਂਝ ਵਿਚਾਰਾਂ ਦੀ ਜ਼ਰੂਰ ਇਸ ਤਰ੍ਹਾਂ ਸਾਡੇ ਨਾਲ ਬਣਾ ਕੇ ਰੱਖਿਓ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਭੈਣ ਮੇਰੀ ਬਹੁਤ ਬਹੁਤ ਅਧਿਆਪਕਾਂ ਦੀ ਗੱਲ, ਸੋਰੀ ਮੈਂ ਹੁਣ ਆਪਾਂ ਫੋਨ ਕੱਟਣ ਲੱਗੇ ਸੀ, ਅਧਿਆਪਕਾਂ ਦਾ ਤਾਂ ਭੈਣ ਮੈਂ ਇੰਨਾ ਕਰੇ ਨੀ ਆ, ਸਾਰੇ ਆਪਾਂ ਰਹੇ ਆ, ਉਹਨਾਂ ਦਾ ਮੈਂ ਆਪਾਂ ਜਵਾਬ ਹੀ ਨੀ ਦੇ ਸਕਦਾ, ਉਹਨਾਂ ਦਾ ਤੋੜੀ ਨੀ, ਕਿਉਂਕਿ ਉਹ ਗੱਲਾਂ ਉਮਰ ਦੇ ਤਜਰਬੇ ਦੇ ਨਾਲ ਬਾਅਦ ਦੇ ਵਿੱਚ ਜਾ ਕੇ ਸਮਝ ਆਉਂਦੀਆਂ, ਉਸ ਵਕਤ ਚੌੜ ਲੱਗਦੀਆਂ ਹੈਗੀਆਂ, ਠੀਕ ਹੈ ਨਾ, ਹੋ ਸਕਦਾ ਮੈਂ ਗਲਤ ਹੋਵਾਂ, ਠੀਕ ਹੈ ਨਾ, ਉਸ ਵਕਤ ਚੌੜ ਲੱਗਦੀਆਂ, ਉਸ ਵਕਤ ਗੁੱਸਾ ਵੀ ਆਉਂਦਾ ਹੁੰਦਾ ਵੀ ਇਹ ਆਪਾਂ ਨੂੰ ਐਂ ਕਰ ਚੁੱਕੇ ਹੁੰਦੇ ਆ, ਲੇਕਿਨ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਹੁੰਦੇ, ਉਹਨਾਂ ਦੀ ਜ਼ਿੰਦਗੀ, ਠੀਕ ਹੈ ਨਾ, ਉਹ ਹਰੇਕ ਘੰਟੇ ਦੇ ਵਿੱਚ ਤੀਹ ਜਾਨਾਂ ਦੇ ਤਜਰਬੇ ਚੱਕੀ ਫਿਰਦੇ ਹੁੰਦੇ ਆ ਸ਼ਾਇਦ, ਲੇਕਿਨ ਉਸ ਤੋਂ ਬਾਅਦ ਮੇਰੀ ਵੀ ਇੱਦਾਂ ਦੀ ਫੀਲਡ ਹੈਗੀ ਆ, ਮੈਂ ਵੀ ਇੱਥੇ ਹੀ ਰਿਹਾ ਸੀ, ਪਰ ਲੇਕਿਨ ਹਾਂ ਬਾਅਦ ਵਿੱਚ ਜਦੋਂ ਕਹਿੰਦੇ ਹੁੰਦੇ ਆ ਨਾ ਵੀ ਰਾਹ ਪਈਏ ਜਾਂ ਬਾਹ ਪਈਏ, ਉਹੀ ਗਾਣੇ ਉਹ ਗੱਲਾਂ ਹੋ ਜਾਂਦੀਆਂ ਹੈਗੀਆਂ, ਬੜੇ ਬੜੇ ਸਲੂਣੇ ਸਲੂਣੀਆਂ ਗੱਲਾਂ ਨੇ ਮੇਰੀਆਂ, ਹਨਾ, ਮੇਰੇ ਪਿੰਡ ਨਾਲ ਜੁੜੀਆਂ ਹੋਈਆਂ, ਮੇਰੇ ਅਧਿਆਪਕਾਂ ਨਾਲ ਜੁੜੀਆਂ ਹੋਈਆਂ, ਮੇਰੇ ਮਾਸਟਰਾਂ ਨਾਲ ਜੁੜੀਆਂ ਹੋਈਆਂ, ਭੈਣ ਦੀ ਅੰਨੀਆਂ ਨਾਲ ਜੁੜੀਆਂ ਹੋਈਆਂ, ਠੀਕ ਹੈ ਨਾ, ਬੜੇ ਚੰਗੇ ਲੋਕ ਨੇ, ਹੁਣ ਕਿਹਦਾ ਕਿਹਦਾ ਨਾਂ ਲਵਾਂ, ਜੇ ਇੱਕ ਦਾ ਨਾਂ ਲੈ ਦਾ ਪਤਾ ਨੀ ਹੋ ਸਕਦਾ, ਮੇਰੀਆਂ ਉਂਗਲੀਆਂ ਦੇ ਪੋਟੇ ਵੀ ਖਤਮ ਹੋ ਜਾਣ, ਹੋ ਸਕਦਾ ਮੇਰੇ ਇਹਨਾਂ ਰੋਮਾਂ ਦੇ ਖਤਮ ਹੋ ਜਾਣ, ਕਿਉਂਕਿ ਇੰਨੇ ਕੁ ਲੋਕ ਇੰਨੇ ਕੁ ਅਧਿਆਪਕਾਂ ਨਾਲ ਪੜ੍ਹ ਲਏ, ਇੰਨੇ ਕੁ ਅਧਿਆਪਕਾਂ ਦੇ ਕੋਲ ਦੀ ਲੰਘ ਗਏ, ਜ਼ਰੂਰੀ ਨੀ ਵੀ ਤੁਹਾਨੂੰ ਪੜ੍ਹਾਉਣ ਵਾਲਾ ਹੀ ਤੁਹਾਡੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਛੱਡ ਜੇ, ਤੁਹਾਡੇ ਗੁਆਂਢ ਚ ਰਹਿੰਦਾ ਹੋਇਆ ਅਧਿਆਪਕ ਵੀ ਤੁਹਾਡੇ ਤੇ ਪ੍ਰਭਾਵ ਛੱਡ ਜਾਂਦਾ।
ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਕਿਤੇ ਵੀ ਸਿੱਖ ਸਕਦੇ ਹੋ, ਬਿਲਕੁਲ ਸਹੀ ਗੱਲ ਆ।
ਹਾਂਜੀ 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 ਜ਼ਰੂਰ ਜ਼ਰੂਰ ਭੈਣ ਮੇਰੀ, ਜਦੋਂ ਵੀ ਤੁਸੀਂ ਇੱਕ ਭੈਣ ਮੇਰੀ ਦੇ ਨਾਂ ਤੇ ਹੋਣ ਤੇ ਇੱਕ ਥੋੜਾ ਇੱਕ ਉਪਰਾਲਾ ਕਰਦਾ ਕਰੋ, ਤੁਸੀਂ ਕਰਦੇ ਬਹੁਤ ਸੋਹਣਾ ਕੰਮ ਹੋ ਹਮੇਸ਼ਾ ਵਾਸਤੇ, ਇੱਕ ਨਾ ਢਾਡੀ ਵਾਰਾਂ ਮਾਂ ਭੈਣ ਦੇ, ਭੈਣ ਤੇ ਵੀਰ ਦੇ, ਥੋੜੇ ਜਿਹੇ ਗਾਣੇ ਵੱਧ ਵਜਾਇਆ ਕਿਉਂਕਿ ਜੇ ਆਪਾਂ ਕਿਸੇ ਪਾਸੇ ਮੋੜਾ ਕੱਟ ਲੱਗੀਏ ਤਾਂ ਕੱਟ ਲਾਂਗੇ ਪੇਕੇ ਹੁੰਦੇ ਮਾਮਾ ਨਾ ਕਬੀਰ ਦੇ ਵੀ ਰੱਬਾ ਇਹੋ ਜਿਹੇ ਗਾਣੇ ਆਮ ਹੀ ਵਜਾਇਆ ਕਰੀਏ ਤੇ ਚੰਗੀ ਗੱਲ ਆ ਬੋਲੀਆਂ ਬਾਲੀਆਂ ਜੋ ਭੈਣਾਂ ਦੀਆਂ ਹੁੰਦੀਆਂ ਹੈਗੀਆਂ ਕਿਉਂਕਿ ਬੜੇ ਸੋਹਣੇ ਗਾਣੇ ਆਉਂਦੇ ਆ ਹਨਾ ਕਿਉਂਕਿ ਜੇ ਅੱਜ ਮੈਂ ਸੁਣ ਪਾਂਗਾ ਅੱਜ ਮੈਂ ਕਹਾਂਗਾ ਤਾਂ ਉਹ ਗਾਣੇ ਉਹ ਆਪਣੇ ਗੁੱਸਾ ਦਾ ਆਪਣੇ ਕਿਸੇ ਨਾ ਕਿਸੇ ਭਾਵਨਾਵਾਂ ਨਾਲ ਜੋੜਨ ਪਿੱਛੇ ਨਾ ਜੋੜਨ ਕਿਸੇ ਨਾ ਚੀਜ਼ਾਂ ਨਾਲ ਜੋੜਨ ਹਨਾ ਬਾਕੀ ਭੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਖੇਮਾ ਦਾ ਗਾ ਚੁੱਕਾ ਤੇ ਰੱਖੋ ਖਿਆਲ ਆਪਣਾ ਸਾਰੇ ਜਾਣੇ
ਨਹੀਂ ਬਹੁਤ ਵਧੀਆ ਇਹ ਤੁਸੀਂ ਸਾਨੂੰ ਜਾਂਦੇ ਜਾਂਦੇ ਬਹੁਤ ਸੋਹਣੀ ਸੁਜੈਸ਼ਨ ਦੇ ਕੇ ਗਏ ਆ ਬਿਲਕੁਲ ਅਸੀਂ ਜ਼ਰੂਰ ਧਿਆਨ ਰੱਖਾਂਗੇ ਕਿ ਇਹੋ ਜਿਹੜੇ ਗੀਤ ਆ ਜੋ ਪੁਰਾਣੇ ਸਾਡੇ ਗਾਣੇ ਬਿਲਕੁਲ ਜਿੱਦਾਂ ਢਾਡੀ ਵਾਰਾਂ ਦੀ ਗੱਲ ਕੀਤੀ ਆ ਸਾਡੇ ਰਿਸ਼ਤਿਆਂ ਦੀ ਗੱਲ ਕੋਸ਼ਿਸ਼ ਕਰੀ ਦੀ ਚਲਾਈਏ ਪਰ ਹੋਰ ਇਹਨੂੰ ਇੰਪਰੂਵ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਵੀਰ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਅਨਪੜ੍ਹ ਹੁਣਾਂ ਨਾਲ ਅਸੀਂ ਬ੍ਰਿਸਬੇਨ ਤੋਂ ਜਿਨ੍ਹਾਂ ਨੇ ਸਾਡੇ ਨਾਲ ਪ੍ਰੋਗਰਾਮ ਵਿਚ ਸਾਂਝ ਬਣਾਈ ਸੀ ਬਹੁਤ ਵਧੀਆ ਲੱਗਾ ਗੱਲ ਕਰਕੇ ਭਰੇ ਹੋਏ ਸੀ ਬਿਲਕੁਲ ਹਨਾ ਆਪਣੀਆਂ ਭਾਵਨਾਵਾਂ ਦੇ ਨਾਲ ਆਪਣੇ ਜਜ਼ਬਾਤਾਂ ਦੇ ਨਾਲ ਔਰ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਬੇਝਿਜਕ ਇਨ੍ਹਾਂ ਜਜ਼ਬਾਤਾਂ ਨੂੰ ਇੱਕ ਰੇਡੀਓ ਜਿਹਨੂੰ ਅਸੀਂ ਆਪਣਾ ਸਾਰੇ ਪਰਿਵਾਰ ਹੀ ਸਮਝਦੇ ਹਾਂ ਉਹਦੇ ਵਿਚ ਬੈਠ ਕੇ ਅਸੀਂ ਉਹਨਾਂ ਗੱਲਾਂ ਨੂੰ ਕਰ ਲੈਂਦੇ ਹਾਂ ਹਨਾ ਕਿਉਂਕਿ ਗੱਲ ਕਰਨੀ ਬੜੀ ਜ਼ਰੂਰੀ ਹੁੰਦੀ ਆ ਹਰ ਕਿਸੇ ਦੇ ਅੰਦਰ ਕੁਝ ਨਾ ਕੁਝ ਜ਼ਰੂਰ ਦੱਬਿਆ ਪਿਆ ਹੁੰਦਾ ਇਹ ਫਰਕ ਹੈ ਸਭ ਤੋਂ ਵੱਡਾ ਕਿ ਪਹਿਲਾਂ ਜਦੋਂ ਅਸੀਂ ਆਪਣੇ ਪਿੰਡਾਂ ਦੇ ਵਿਚ ਰਹਿੰਦੇ ਹੁੰਦੇ ਸੀ ਜਦੋਂ ਅਸੀਂ ਬਚਪਨ ਦੇ ਵਿਚ ਸੀ ਤੇ ਸਾਡੇ ਆਲੇ ਦੁਆਲੇ ਅਸੀਂ ਇਹੀ ਸੋਚਦੇ ਹਾਂ ਵੀ ਸਟ੍ਰੈਸ ਨਹੀਂ ਸੀਗੀ ਕਿਸੇ ਨੂੰ ਪਤਾ ਨਹੀਂ ਸੀਗਾ ਸਟ੍ਰੈਸ ਕੀ ਹੁੰਦੀ ਆ ਜਾਂ ਸਾਰੇ ਬੜੇ ਹਲਕੇ ਫੁਲਕੇ ਜਿਹੇ ਆਲੇ ਭੋਲੇ ਜਿਹੇ ਲੋਕ ਫਿਰਦੇ ਹੁੰਦੇ ਸੀ ਉਦੋਂ ਇਹੀ ਹੁੰਦਾ ਸੀਗਾ ਕਿ ਇੱਕ ਦੂਜੇ ਲਈ ਟਾਈਮ ਹੁੰਦਾ ਸੀ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਕਰਨ ਦਾ ਟਾਈਮ ਹੁੰਦਾ ਸੀ ਕੋਈ ਗਿਲੇ ਸ਼ਿਕਵੇ ਹੁੰਦੇ ਸੀਗੇ ਉਹ ਵੀ ਖੁੱਲ ਕੇ ਕਰਦੇ ਸੀ ਤੇ ਜਿੱਥੇ ਪਿਆਰ ਮੁਹੱਬਤ ਹੁੰਦੀ ਸੀ ਉਹ ਵੀ ਗੱਲ ਤੁਸੀਂ ਆਰਾਮ ਨਾਲ ਇੱਕ ਦੂਜੇ ਨੂੰ ਕਹਿੰਦੇ ਹੁੰਦੇ ਸੀ ਹੈਨਾ ਹੌਲੀ ਹੌਲੀ ਸਾਰਾ ਕੁਝ ਬਨਾਵਟੀ ਜਿਹਾ ਹੁੰਦਾ ਜਾ ਰਿਹਾ ਆ ਔਰ ਇਸੇ ਗੱਲ ਦੀ ਫਿਕਰ ਸਾਰਿਆਂ ਨੂੰ ਹੀ ਆ ਹਨਾ ਬੇਸ਼ੱਕ ਅਸੀਂ ਉਹ ਗੱਲ ਰੇਡੀਓ ਤੇ ਕਰੀਏ ਜਾਂ ਜਿੱਥੇ ਚਾਰ ਜਣੇ ਇਕੱਠੇ ਹੋਈਏ ਗੱਲਾਂ ਇਹ ਹੋਣਗੀਆਂ ਵੀ ਕੀ ਹੁੰਦਾ ਜਾ ਰਿਹਾ ਸੋ ਬੜਾ ਵਧੀਆ ਇੱਕ ਇਹਨਾਂ ਨੇ ਗੱਲ ਕਹੀ ਅਨਪੜ੍ਹ ਹੁਣਾਂ ਨੇ ਆਪਣੇ ਜਿਹੜੇ ਕਿਰਤੀ ਜੋ ਸਾਡੇ ਨਾਲ ਖੇਤਾਂ ਦੇ ਵਿਚ ਕੰਮ ਕਰਦੇ ਹੁੰਦੇ ਸੀਗੇ ਜਾਂ ਘਰ ਦੇ ਇੱਕ ਜੀ ਬਣ ਗਏ ਹੁੰਦੇ ਸੀਗੇ ਉਹ ਹਨਾ ਸੋ ਬਿਲਕੁਲ ਮੈਂ ਇਹੋ ਜਿਹੇ ਇੱਕ ਕਿਰਤੀ ਦੀ ਗੱਲ ਤੁਹਾਡੇ ਨਾਲ ਕਰਾਂਗੀ ਔਰ ਇਹ ਗੱਲਾਂ ਅਸੀਂ ਅੱਗੇ ਹੋਰ ਤੋਰਦੇ ਆ ਥੋੜੀ ਦੇਰ ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਗੀਤ ਮੇਰੇ ਕੋਲ ਜਿਹੜੇ ਸੁਨੇਹੇ ਆ ਉਹ ਵੀ ਆਏ ਹੋਏ ਆ ਮੇਰੇ ਨਰਿੰਦਰ ਰਾਠੌਰ ਵੀਰ ਦਾ ਤੇ ਗੁਰਿੰਦਰ ਸਿੰਘ ਹੁਣਾਂ ਦਾ ਅਮਰੀਕਾ ਤੋਂ ਜਿਹੜੇ ਮੈਸੇਜਿਸ ਆਏ ਹੋਏ ਆ ਉਹ ਵੀ ਲੈਣੀ ਆ ਪਰ ਮੈਂ ਇਸ ਗੀਤ ਤੋਂ ਬਾਅਦ ਜੀ
ਦਾਖਲ ਪਰ ਰੁਕਣਾ ਕੀਤੀ ਮਿਹਨਤ ਦੇ ਮੁੱਲ ਪੈਂਦੇ ਰਾਹ ਮੁਸ਼ਕਿਲ ਪਰ ਰੁਕਣਾ ਕੀਤੀ ਮਿਹਨਤ ਦੇ ਮੁੱਲ ਪੈਂਦੇ
ਜੀ ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਦੇ ਵਿਚ ਮੈਂ ਸੁਪ੍ਰੀਤ ਐਡੀਲੇਟ ਸਟੂਡੀਓ ਤੋਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ ਅਸੀਂ ਆਪਣੀਆਂ ਬੀਤੇ ਹੋਏ ਸਮੇਂ ਦੀਆਂ ਆਪਣੀਆਂ ਯਾਦਾਂ ਦੀਆਂ ਬਿਲਕੁਲ ਬਹੁਤ ਹੀ ਪਿਆਰੀ ਚੀਜ਼ ਹੁੰਦੀ ਹੈ ਯਾਦਾਂ ਹੈ ਨਾ ਸੋ ਜ਼ਿੰਦਗੀ ਦੇ ਜਿਹੜੇ ਲਮਹੇ ਅਸੀਂ ਬਿਤਾ ਲੈਂਦੇ ਹਾਂ ਜਿਨ੍ਹਾਂ ਨੂੰ ਜੀ ਲੈਂਦੇ ਹਾਂ ਉਹ ਐਡ ਆਨ ਹੋਈ ਜਾਂਦੇ ਆ ਹਨਾ ਸਾਡੀਆਂ ਯਾਦਾਂ ਦੇ ਵਿਚ ਸੋ ਅੱਜ ਦਾ ਜਿਹੜਾ ਦਿਨ ਆ ਉਹਨੇ ਵੀ ਕੱਲ ਨੂੰ ਇੱਕ ਯਾਦ ਬਣ ਜਾਣਾ ਆ ਸੋ ਆਓ ਸੋਹਣੀਆਂ ਸੋਹਣੀਆਂ ਯਾਦਾਂ ਬਣਾਈਏ ਔਰ ਉਹ ਸੋਹਣੀਆਂ ਯਾਦਾਂ ਤਾਂ ਹੀ ਬਣ ਗਈਆਂ ਜੇ ਅਸੀਂ ਇਸ ਪਲ ਨੂੰ ਚੰਗੀ ਤਰ੍ਹਾਂ ਜੀਵਾਂਗੇ ਇਸ ਪਲ ਨੂੰ ਜੀ ਨਾਲ ਜੀਵਾਂਗੇ ਸੋ ਆਓ ਅੱਜ ਨੂੰ ਹੱਸ ਕੇ ਖੁਸ਼ੀ ਦੇ ਨਾਲ ਰੱਜ ਕੇ ਜੀਏ ਤਾਂ ਕਿ ਕੱਲ ਨੂੰ ਇੱਕ ਸੋਹਣੀ ਜਿਹੀ ਯਾਦ ਬਣ ਕੇ ਸਾਡੀ ਜ਼ਿੰਦਗੀ ਦੇ ਵਿਚ ਰਿਕਾਰਡ ਹੋ ਜਾਵੇ ਸੋ ਨਰਿੰਦਰ ਰਠੌਰ ਹੁਣਾਂ ਦਾ ਮੈਸੇਜ ਸਾਨੂੰ ਆਇਆ ਹੋਇਆ ਜੀ ਮੈਂ ਪਹਿਲਾਂ ਮੈਸੇਜਸ ਲੈ ਲਵਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਫਤਿਹ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਤੇ ਕਹਿੰਦੇ ਸਰਬਜੀਤ ਭਾਜੀ ਨੂੰ ਵੀ ਫਤਿਹ ਤੇ ਗੁਰਿੰਦਰ ਸਿੰਘ ਹੁਣਾਂ ਦਾ ਵੀ ਮੈਸੇਜ ਆ ਗਿਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰਿਆਂ ਨੂੰ ਤੇ ਨਾਲ ਇਹਨਾਂ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਵਾਹ ਜੀ ਵਾਹ ਬਰਫ਼ ਪਈ ਹੋਈ ਹੈ ਔਰ ਸਾਰਾ ਕੁਛ ਚਿੱਟਾ ਹੀ ਹੋਇਆ ਪਿਆ ਉਪਰੋਂ ਅਸਮਾਨ ਵੀ ਚਿੱਟਾ ਹੀ ਲੱਗ ਰਿਹਾ ਤੇ ਥੱਲੇ ਜ਼ਮੀਨ ਵੀ ਚਿੱਟੀ ਹੈ ਸਫੇਦ ਹੈ ਬਿਲਕੁਲ ਤੇ ਜਿਹੜੇ ਦਰਖਤ ਬੂਟੇ ਆ ਉਹਨਾਂ ਦੇ ਉੱਤੇ ਵੀ ਬਰਫ਼ ਪਈ ਹੋਈ ਹੈ ਸਾਰਾ ਕੁਛ ਚਿੱਟਾ ਸੋ ਠੰਡ ਨੂੰ ਮਾਣ ਰਹੇ ਹੋ ਜੀ ਤੁਸੀਂ ਵਧੀਆ ਵਧੀਆ ਤੇ ਰਮਨਦੀਪ ਅਟਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸੋ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਰਮਨਦੀਪ ਜੀ ਕੀ ਹਾਲ ਚਾਲ ਹੈ ਤੁਹਾਡਾ ਨਾਲ ਨਾਲ ਲੱਗੇ ਹੋਏ ਹੋ ਕੰਮ ਕਾਰ ਦੇ ਵਿਚ ਅੱਛਾ ਮੈਂ ਇੱਕ ਗੱਲ ਜ਼ਰੂਰ ਇੱਕ ਹੋਰ ਦੇਖੀ ਹੈ ਵੀ ਇਹ ਇੱਕ ਭੈਣ ਹੀ ਹੈ ਜਿਹੜੀ ਨਾ ਮੈਸੇਜ ਕਰਦੀ ਆ ਅਦਰਵਾਈਜ਼ ਇਸ ਗੱਲ ਦਾ ਮੈਨੂੰ ਹੁੰਦਾ ਵੀ ਸਾਡੀਆਂ ਜਿਹੜੀਆਂ ਭੈਣਾਂ ਆ ਉਹਨਾਂ ਦੀ ਸ਼ਮੂਲੀਅਤ ਘੱਟ ਹੁੰਦੀ ਹੈ ਪ੍ਰੋਗਰਾਮ ਦੇ ਵਿਚ ਹੁਣ ਜਾਂ ਤਾਂ ਬਿਜ਼ੀ ਬਹੁਤ ਹੁੰਦੇ ਆ ਜਾਂ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਮੈਸੇਜ ਕਰਨ ਦਾ ਟਾਈਮ ਨਹੀਂ ਲੱਗਦਾ ਸੋ ਅੱਜ ਜਿੰਨੀਆਂ ਭੈਣਾਂ ਵੀ ਪ੍ਰੋਗਰਾਮ ਸੁਣ ਰਹੀਆਂ ਨਾ ਮਾੜੀ ਜਿਹੀ ਹਾਜ਼ਰੀ ਜ਼ਰੂਰ ਲਵਾਇਓ ਠੀਕ ਹੈ ਮੈਂ ਇਹ ਦੇਖਣਾ ਚਾਹੁੰਦੀ ਹਾਂ ਕਿ ਕਿੰਨੀਆਂ ਕੁ ਭੈਣਾਂ ਵੀ ਨਾਲ ਜੁੜੀਆਂ ਹੁੰਦੀਆਂ ਫਿਰ ਕਦੀ ਕਦੀ ਅਸੀਂ ਚੁਗਲੀਆਂ ਵੀ ਕਰਨੀਆਂ ਹੁੰਦੀਆਂ ਉਸ ਹਿਸਾਬ ਨਾਲ ਗੱਲ ਤੋਰਾਂ ਮੈਂ ਅੱਗੇ ਹੈ ਨਾ ਸੋ ਚਲੋ ਜੀ ਗੱਲਾਂ ਕਰ ਰਹੇ ਸੀ ਅਸੀਂ ਆਪਣੇ ਕਿਰਤੀਆਂ ਦੀਆਂ ਬਿਲਕੁਲ ਕੁਝ ਕਿਰਤੀ ਜਿਹੜੇ ਹੁੰਦੇ ਆ ਬਹੁਤ ਹੀ ਖਾਸ ਬਹੁਤ ਹੀ ਅਜ਼ੀਜ਼ ਹੋ ਜਾਂਦੇ ਆ ਖਾਸ ਕਰਕੇ ਜਿਹੜੇ ਜਿੱਦਾਂ ਜਿਨ੍ਹਾਂ ਦੀਆਂ ਜ਼ਿਆਦਾ ਜ਼ਮੀਨਾਂ ਹੁੰਦੀਆਂ ਉੱਥੇ ਜਿਹੜੇ ਨਾਲ ਕੰਮ ਕਰਨਾ ਹੁੰਦਾ ਉਹਨਾਂ ਨੇ ਕਦੀ ਡੰਗਰਾਂ ਲਈ ਵੀ ਪੱਠੇ ਲਿਆਉਣੇ ਜਾਂ ਖੇਤਾਂ ਦੇ ਵਿੱਚ ਕੰਮ ਕਰਨਾ ਲਾਈਕ ਇੱਕ ਫੁੱਲ ਟਾਈਮ ਉਹ ਨਾਲ ਹੀ ਹੁੰਦੇ ਆ ਤੁਹਾਡੇ ਹਨਾ ਸੋ ਮੈਂ ਜਿੱਦਾਂ ਦੱਸਿਆ ਸਾਡੀ ਕੋਈ ਜ਼ਿਆਦਾ ਜ਼ਮੀਨ ਤੇ ਹੁੰਦੀ ਨਹੀਂ ਸੀਗੀ ਇਸ ਕਰਕੇ ਜਿੰਨਾ ਵੀ ਕੰਮ ਹੁੰਦਾ ਸੀਗਾ ਪੱਠੇ ਵੀ ਆਪ ਹੀ ਲੈ ਆਉਂਦੇ ਹੁੰਦੇ ਸੀ ਡੈਡੀ ਤੇ ਜਦੋਂ ਕਣਕ ਬੀਜਣੀ ਉਦੋਂ ਵੀ ਅਸੀਂ ਨਾਲ ਚੱਲ ਜਾਣਾ ਤੇ ਗੋਡੀ ਵੀ ਆਪ ਹੀ ਕਰਨ ਚੱਲ ਜਾਣਾ ਵੱਢ ਵੀ ਆਪ ਹੀ ਲੈਣੀ ਨਾਲ ਡੈਡੀ ਦੇ ਦੋ ਚਾਰ ਦੋਸਤ ਜਿਹੜੇ ਉਹਨਾਂ ਨੇ ਆ ਜਾਣਾ ਤੇ ਆਪ ਹੀ ਹੱਥੀ ਜਿਹੜਾ ਸਾਰਾ ਕੰਮ ਕਰ ਲਈਦਾ ਹੁੰਦਾ ਸੀਗਾ ਪਰ ਮੈਨੂੰ ਯਾਦ ਆ ਜਿੱਦਾਂ ਅਨਪੜ੍ਹ ਹੁਣਾਂ ਨੇ ਯਾਦ ਕਰਵਾਇਆ ਨਾ ਮੇਰੇ ਮਾਮਾ ਜੀ ਹੁੰਦੇ ਸੀਗੇ ਤੇ ਉਹਨਾਂ ਦੀ ਜ਼ਮੀਨ ਚਲੋ ਚੰਗੀ ਹੁੰਦੀ ਸੀਗੀ ਤੇ ਉਹਨਾਂ ਦੀ ਜਿਹੜੀ ਮੇਰੇ ਮਾਮੀ ਜੀ ਦੀ ਇੱਕ ਭੈਣ ਦਾ ਮੈਨੂੰ ਯਾਦ ਆ ਕਿ ਉਹਨਾਂ ਦੇ ਇੱਕ ਉਹਨਾਂ ਦਿਨਾਂ ਦੇ ਵਿੱਚ ਪਹਿਲੇ ਜਿਹੜੇ ਬਿਹਾਰ ਤੋਂ ਆਏ ਹੁੰਦੇ ਆ ਕਿਰਤੀ ਕੰਮ ਕਰਨ ਓਦੋ ਹੋਰ ਕੋਈ ਨੀ ਮੈਂ ਦੇਖਿਆ ਸੀਗਾ, ਉਹ ਹੀ ਇੱਕ ਸਾਡੇ ਪੂਰੇ ਇਲਾਕੇ ਦੇ ਵਿੱਚ ਹੁੰਦੇ ਸੀ ਜਿਹੜੇ ਉੱਥੇ ਉਹਨਾਂ ਦੇ ਕੋਲ ਰਹਿੰਦੇ ਹੁੰਦੇ ਸੀਗੇ। ਔਰ ਦੇਬੀ ਸੀ ਉਹਨਾਂ ਦਾ ਨਾਮ, ਮੈਨੂੰ ਯਾਦ ਆ ਦੇਬੀ। ਔਰ ਉਹਨਾਂ ਦੀ ਜਿਹੜੀ ਨਾਲ ਦੇਬੀ ਦੀ ਵਾਈਫ ਜਿਹੜੀ ਉਹ ਵੀ ਉੱਥੇ ਨਾਲ ਹੀ ਰਹਿੰਦੀ ਹੁੰਦੀ ਸੀਗੀ, ਔਰ ਉੱਥੇ ਹੀ ਉਹਨਾਂ ਦੇ ਫਿਰ ਅੱਗੇ ਬੱਚੇ ਹੋਏ। ਔਰ ਉਹ ਪੂਰਾ ਘਰ ਦਾ ਘਰ ਕੰਮ ਸੰਭਾਲਦੇ ਹੁੰਦੇ ਸੀ। ਮੇਰੇ ਮਾਮੀ ਜੀ ਦੀ ਜਿਹੜੀ ਸੀਗੇ ਉਹਨਾਂ ਭੈਣ, ਉਹਨਾਂ ਦੇ ਘਰ ਕੋਈ ਦੋ ਬੇਟੀਆਂ ਹੀ ਸੀ, ਬੇਟਾ ਨਹੀਂ ਸੀਗਾ, ਤੇ ਇਸ ਕਰਕੇ ਉਹਨਾਂ ਨੇ ਉਹਨੂੰ ਬੇਟਾ ਬੇਟੇ ਵਾਂਗੂ ਰੱਖ ਲਿਆ। ਹੌਲੀ 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 ਇੰਨਾ ਪਿਆਰ ਪਿਆ, ਜਦੋਂ ਅਸੀਂ ਕਿਤੇ ਜਾਣਾ ਤੇ ਉਹਨਾਂ ਦੇ ਘਰ ਜਿਹੜਾ ਹੁੰਦਾ ਸੀਗਾ ਨਾ, ਸਵੇਰ ਨੂੰ ਲੱਸੀ ਕਰਨੀ ਜਾਂ ਰੋਟੀ ਪਾਣੀ ਕਰਨਾ ਸਾਰਾ ਕੁਛ ਉਹ ਦੇਬੀ ਦੀ ਵੋਟੀ ਕਰਦੀ ਹੁੰਦੀ ਸੀਗੀ, ਤੇ ਦੇਬੀ ਜਿਹੜਾ ਹੁੰਦਾ ਸੀ ਉਹਨੇ ਪੂਰੀ ਜ਼ਮੀਨ ਸਾਰੀ ਸਾਂਭੀ ਹੁੰਦੀ ਸੀਗੀ, ਖੇਤੀ ਵਗੈਰਾ। ਔਰ ਅੱਗੇ ਉਹਨਾਂ ਦੇ ਜਿਹੜੇ ਬੱਚੇ ਹੋਏ ਉਹ ਵੀ ਪੂਰੇ ਸਰਦਾਰ ਉਹਨਾਂ ਨੇ ਰੱਖੇ ਸੀਗੇ ਇੱਥੇ, ਔਰ ਵਧੀਆ ਪੰਜਾਬੀ ਇੰਨੀ ਬੋਲਦੇ ਹੁੰਦੇ ਸੀਗੇ, ਹੌਲੀ ਹੌਲੀ ਸਾਡੇ ਦੇਖਦਿਆਂ ਦੀਆਂ ਗੱਲਾਂ ਆ। ਔਰ ਫੇਰ ਜਦੋਂ ਦੇਬੀ ਦੀ ਕੁੜੀ ਵੀ ਵੱਡੀ ਹੋਈ ਤੇ ਉਹਦਾ ਵਿਆਹ ਉੱਥੇ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਮੁੰਡੇ ਨਾਲ ਹੀ ਕਿਸੇ ਨਾਲ ਕੀਤਾ, ਔਰ ਬੜਾ ਵਧੀਆ ਵਿਆਹ ਕੀਤਾ। ਔਰ ਹੁਣ ਉਹ ਮਾਮੀ ਜੀ ਵੀ, ਮਾਮੀ ਜੀ ਦੀ ਭੈਣ ਤੇ ਉਹਨਾਂ ਦੇ ਜਿਹੜੇ ਹਸਬੈਂਡ ਆ ਉਹ ਦੋਨੇ ਤਾਂ ਨਹੀਂ ਹੈਗੇ, ਉਹਨਾਂ ਦੀਆਂ ਦੋਨੇ ਜਿਹੜੀਆਂ ਧੀਆਂ ਆ ਉਹ ਵੀ ਆਪੋ ਆਪਣੇ ਘਰ ਹੀ ਰਹਿੰਦੀਆਂ, ਤੇ ਉਸ ਘਰ ਦੇ ਵਿੱਚ ਅਜੇ ਵੀ ਦੇਬੀ ਰਹਿੰਦਾ, ਔਰ ਦੇਬੀ ਹੀ ਉਹਨਾਂ ਦਾ ਇੱਕ ਯਾਨੀ ਵਾਰਿਸ ਵਾਂਗੂ ਉਹਨਾਂ ਨੇ ਉਹਨਾਂ ਨੂੰ ਰੱਖ ਦਿੱਤਾ। ਸੋ ਜਿੱਥੇ ਪਿਆਰ ਹੁੰਦਾ ਨਾ ਉੱਥੇ ਰਿਸ਼ਤੇ ਨਹੀਂ ਦੇਖੇ ਜਾਂਦੇ ਖੂਨ ਦੇ ਆ ਜਾਂ ਨਹੀਂ ਹੈਗੇ, ਕਿਹੜਾ ਕਿਹੜੀ ਕਾਸਟ ਦਾ ਆ ਜਾਂ ਕਿਹੜਾ ਕਿਹੜੇ ਧਰਮ ਦਾ ਆ, ਜਿੱਥੇ ਗੱਲ ਪਿਆਰ ਦੀ ਹੁੰਦੀ ਆ ਉੱਥੇ ਸਿਰਫ ਪਿਆਰ ਦੀ ਹੁੰਦੀ ਆ ਤੇ ਵਿਸ਼ਵਾਸ ਦੀ ਹੁੰਦੀ ਆ। ਔਰ ਸਭ ਤੋਂ ਵੱਡੀ ਗੱਲ ਵੀ ਅੱਗੇ ਇਹ ਪਿਆਰ ਤੇ ਵਿਸ਼ਵਾਸ ਜਿਹੜੇ ਆ ਬਹੁਤ ਉੱਚੀ ਥਾਂ ਰੱਖੇ ਹੁੰਦੇ ਸੀਗੇ ਅਸੀਂ, ਹੈਨਾ। ਔਰ ਹੁਣ ਉਹਨਾਂ ਦੀ ਜਗ੍ਹਾ ਕਿਤੇ ਸਾਡੀਆਂ ਖੁਦਗਰਜ਼ੀਆਂ, ਇਹ ਪੈਸੇ, ਇਹ ਮਟੀਰੀਅਲਿਜ਼ਮ, ਇਹ ਚੀਜ਼ਾਂ ਜਿਹੜੀਆਂ ਲੈਂਦੀਆਂ ਜਾ ਰਹੀਆਂ। ਸੋ ਬਿਲਕੁਲ ਜੀ, ਸਲਾਮ ਹੈ ਉਹਨਾਂ ਕਿਰਤੀਆਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਾਰੀ ਦੂਸਰੇ ਦੇ ਲਈ ਲਗਾ ਦਿੱਤੀ ਹੁੰਦੀ ਆ, ਦੂਸਰੇ ਦੀ ਸੇਵਾ ਦੇ ਵਿੱਚ ਗੁਜ਼ਾਰ ਦਿੱਤੀ ਹੁੰਦੀ ਆ, ਹਨਾ। ਇਹੋ ਜਿਹੇ ਕਿਰਤੀ ਕਾਮੇ ਸਾਡੇ ਜ਼ਿੰਦਗੀ ਚ ਹੋਰ ਵੀ ਬਹੁਤ ਹੈ, ਉਹਨਾਂ ਦੀ ਵੀ ਗੱਲ ਜ਼ਰੂਰ ਕਦੀ ਪ੍ਰੋਗਰਾਮ ਦੇ ਵਿੱਚ ਕਰਾਂਗੇ। ਮੈਨੂੰ ਲੱਗਦਾ ਇੱਕ ਵਾਰੀ ਕਿਰਤੀ ਤੇ ਕਾਮਿਆਂ ਦੀ ਗੱਲ ਅਸੀਂ ਪ੍ਰੋਗਰਾਮ ਦੇ ਵਿੱਚ ਕੀਤੀ ਵੀ ਹੋਈ ਆ, ਬਹੁਤ ਦੇਰ ਹੋ ਗਈ, ਪਰ ਫੇਰ ਮੈਨੂੰ ਲੱਗਦਾ ਅਗਲੇ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਅਸੀਂ ਸਾਰੇ ਜਿੰਨੇ ਵੀ ਕਿਰਤੀ ਇਹ ਕਾਮੇ ਜਿਹੜੇ ਅਸੀਂ ਆਪਣੇ ਬਚਪਨ ਦੇ ਵਿੱਚ ਦੇਖੇ ਹੋਏ ਆ ਉਹਨਾਂ ਨੂੰ ਯਾਦ ਕਰਾਂਗੇ ਇੱਕ ਵਾਰੀ, ਠੀਕ ਹੈ ਜੀ। ਤੇ ਤੁਸੀਂ ਉਦਾਂ ਹੀ ਸਾਥ ਮੇਰਾ ਨਿਭਾਉਣਾ ਹੈ ਫੇਰ। ਤੇ ਅਰਸ਼ ਮੱਲੀ ਹੋਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸਤਿ ਸ਼੍ਰੀ ਅਕਾਲ ਸੁਪ੍ਰੀਤ ਤੇ ਸਰਬਜੀਤ ਬਾਈ ਜੀ, ਕਹਿੰਦੇ ਸਦੀਕ ਸਾਹਿਬ ਦਾ ਸੌਂਗ ਸੁਣਾ ਦਿਓ ਜੀ, ਲਾ ਲਈ ਉਹ ਮੁੰਦਰੀ ਮੇਰੀ ਰਣਜੀਤ ਕੌਰ ਜੀ ਦਾ। ਠੀਕ ਹੈ ਜੀ, ਮੈਨੂੰ ਲੱਗਦਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਣਾ ਦਾ ਗੀਤ ਹੈ, ਲਾ ਲਈ ਜੀ ਮੁੰਦਰੀ ਮੇਰੀ। ਜ਼ਰੂਰ ਤੁਹਾਡੀ ਫਰਮਾਇਸ਼ ਮੈਂ ਅਰਸ਼ ਪਹੁੰਚਾ ਦਿੱਤੀ ਹੈ ਸਰਬਜੀਤ ਭਾਜੀ ਤੱਕ, ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੀਤ ਚਲਾਵਾਂਗੇ ਇਹ। ਹੋਰ ਕੀ ਹਾਲ ਚਾਲ ਹੈ ਤੁਹਾਡਾ ਤੇ ਤਸਮਾਨੀਆਂ ਦਾ ਹੈ। ਲਓ ਜੀ, ਤੇ ਨਾਲ ਅਰਸ਼ ਮੱਲੀ ਹੋਣਾ ਦਾ ਮੈਸੇਜ ਆਇਆ ਤੇ ਨਰਿੰਦਰ ਰਾਠੌਰ ਦਾ ਵੀ ਆ ਗਿਆ, ਕਹਿੰਦੇ ਅਰਸ਼ ਤੇ ਧਨੀ ਬਾਈ ਕਿੱਥੇ ਰਹਿ ਗਏ, ਲੱਗਦਾ ਅਰਸ਼ ਦਾ ਰਾਤੀ ਕੁਟਾਪਾ ਹੋਇਆ। ਭਾਬੀ ਕਹਿੰਦੀ ਪਿਛਲੇ ਹਫਤੇ ਨਾ ਤਾਂ ਇੰਨੇ ਕੱਪੜੇ ਧੋਤੇ ਤੇ ਨਾ ਹੀ ਲੱਤਾਂ ਘੁੱਟੀਆਂ, ਮੈਨੂੰ ਲੱਗਦਾ ਸਰਵਿਸ ਚੰਗੀ ਹੋ ਗਈ ਜੋ ਅੱਜ ਆਇਆ ਨੀ। ਤੁਸੀਂ ਦੋਨਾਂ ਨੇ ਨਾ ਮੈਨੂੰ ਵਿੱਚ ਕੀ ਬਣਾਇਆ ਹੋਇਆ ਆ, ਉਹ ਜਿੱਦਾਂ ਇੱਕ ਰੁਕੇ ਫੜਾਉਣ ਵਾਲੀ ਕੁੜੀ ਨੀ ਹੁੰਦੀ ਵੀ ਉਧਰੋਂ ਉਧਰ ਤੇ ਉਧਰੋਂ ਉਧਰ, ਹੈ ਨਾ। ਸੋ ਲਓ ਵੀ ਅਰਸ਼ ਦੱਸ ਦੋ ਭਾਬੀ ਤੋਂ ਕੁਟਾਪਾ ਹੋਇਆ ਕਿ ਨਹੀਂ ਫਿਰ। ਤੇ ਬਿਲਕੁਲ, ਬਾਕੀ ਧਨੀ ਵੀ ਆਉਂਦਾ ਹੀ ਹੋਣਾ ਤੇ ਅਰਸ਼ ਮੱਲੀ ਆ ਗਏ, ਸੋ ਪ੍ਰੋਗਰਾਮ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸੋ ਗੱਲ ਅਸੀਂ ਅੱਗੇ ਕਰਦੇ ਆ ਜਿਹੜੀ ਮੈਂ ਸੋਚੀ ਸੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਆਪਣੇ ਅਧਿਆਪਕਾਂ ਨੂੰ ਯਾਦ ਕਰਾਂਗੇ। ਤੁਹਾਡੇ ਚੋਂ ਮੈਨੂੰ ਲੱਗਦਾ ਪਿਛਲੇ ਹਫਤੇ ਕਿਸੇ ਨੇ ਮੈਨੂੰ ਕਿਹਾ ਸੀ ਵੀ ਟੀਚਰਸ ਤੇ ਜ਼ਰੂਰ ਗੱਲ ਕਰੀਏ ਕਦੀ। ਸੋ ਚਲੋ ਅੱਜ ਦੀਆਂ ਗੱਲਾਂ ਆਪਣੇ ਟੀਚਰਸ ਤੇ ਆਪਣੀਆਂ ਭੈਣ ਜੀਆਂ ਤੇ ਮਾਸਟਰਾਂ ਤੇ ਕਰਦੇ ਆ, ਹੈਨਾ। ਉਹ ਭੈਣ ਜੀ ਮਾਸਟਰ ਜ਼ਿੰਦਗੀ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਸੋਚੋ ਉਹ ਭੈਣ ਜੀ ਦੇ ਮਾਸਟਰ ਹੁੰਦੇ ਸੀਗੇ, ਤੇ ਜਿਹੜੇ ਕਾਲਜ ਚ ਜਾ ਕੇ ਟੀਚਰਸ ਹੋ ਗਏ, ਸਰ ਮੈਮ ਹੋ ਗਏ, ਤੇ ਹਨਾ ਫਿਰ ਅੱਗੇ ਯੂਨੀਵਰਸਿਟੀਜ਼ ਦੇ ਵਿੱਚ ਪ੍ਰੋਫੈਸਰ। ਸੋ ਬਹੁਤ ਸਾਰੇ ਜਿਹੜੇ ਟੀਚਰਸ ਆ ਉਹ ਜ਼ਿੰਦਗੀ ਦੇ ਵਿੱਚ ਆਏ ਆ, ਜਿਨ੍ਹਾਂ ਨੇ ਜ਼ਿੰਦਗੀ ਨੂੰ ਸਵਾਰਿਆ ਨਿਖਾਰਿਆ ਆ, ਉਹਨਾਂ ਵਿੱਚੋਂ ਅਸੀਂ ਬਹੁਤਿਆਂ ਨੂੰ ਭੁੱਲ ਵੀ ਜਾਈਦਾ, ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿੱਥੇ ਅੱਜ ਅਸੀਂ ਖੜੇ ਆ ਜਾਂ ਜ਼ਿੰਦਗੀ ਜਿਹੜੀ ਜੀ ਰਹੇ ਆ ਉਹਨਾਂ ਨੂੰ ਤਰਾਸ਼ਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਸੋ ਬਿਲਕੁਲ, ਉਹ ਸਾਰੇ ਇਨਸਾਨ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਤਰਾਸ਼ਿਆ ਹੁੰਦਾ, ਉਹਨਾਂ ਦੇ ਸਦਕਾ ਹੀ ਅੱਜ ਅਸੀਂ ਜੋ ਹੈਗੇ ਆ ਉਹ ਬਣੇ ਹੁੰਦੇ ਆ, ਹੈਨਾ। ਚਲੋ ਟੀਚਰਸ ਦੀ ਗੱਲ ਸ਼ੁਰੂ ਕਰਦੇ ਆ ਜੀ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਆ, ਤੇ ਗੀਤ ਤੋਂ ਬਾਅਦ ਫਿਰ ਅਸੀਂ ਆਪਣੇ ਆਪਣੇ ਜਿਹੜੇ ਸਾਡੇ ਅਧਿਆਪਕ ਜ਼ਿੰਦਗੀ ਦੇ ਰਹੇ ਹੋਏ ਆ ਉਹਨਾਂ ਨੂੰ ਯਾਦ ਕਰਦੇ ਆ ਜੀ। ਲਓ ਜੀ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ ਕੁਝ ਗੀਤ ਸਾਨੂੰ ਬਚਪਨ ਚ ਲੈ ਜਾਂਦੇ ਆ ਹਨਾ ਇਹ ਜਿਹੜੇ ਗੀਤ ਆ ਸਾਡੇ ਬਚਪਨ ਦੇ ਨਾਲ ਜੁੜੇ ਹੋਏ ਆ ਸੋ ਬਹੁਤ ਹੀ ਸੋਹਣਾ ਗੀਤ ਇਹਦੀ ਟਿਊਨ ਬੜੀ ਵਧੀਆ ਲੱਗਦੀ ਹੁੰਦੀ ਆ ਮੈਨੂੰ ਔਰ ਮੈਂ ਅੱਜ ਵੀ ਅੱਜ ਕੱਲ ਵੀ ਗੁਣਗੁਣਾਉਂਦੀ ਰਹਿੰਦੀ ਹੁੰਦੀ ਆ ਇਹ ਵਾਲਾ ਗੀਤ ਤੇ ਅੱਛਾ ਜੀ ਲਓ ਮੈਸੇਜ ਆਇਆ ਜੀ ਵੀਰਪਾਲ ਕੌਰ ਹੁਣਾਂ ਦਾ ਮੈਨੂੰ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ ਕਹਿੰਦੇ ਗੁੱਡ ਮਾਰਨਿੰਗ ਸਿਸਟਰ ਜੀ ਔਲ ਹਰਮਨ ਪਰਿਵਾਰ ਸੋ ਬਹੁਤ ਬਹੁਤ ਸ਼ੁਕਰੀਆ ਵੀਰਪਾਲ ਮੈਸੇਜ ਕਰਨ ਦੇ ਲਈ ਅੱਜ ਮੈਂ ਕਿਹਾ ਸੀਗਾ ਵੀ ਜਿਹੜੀਆਂ ਹੋਰ ਭੈਣਾਂ ਵੀ ਪ੍ਰੋਗਰਾਮ ਸੁਣ ਰਹੀਆਂ ਜ਼ਰੂਰ ਮੈਸੇਜ ਕਰਿਓ ਬੇਸ਼ੱਕ ਸਿਰਫ ਇੰਨਾ ਕੀ ਦੱਸ ਦਿਆ ਕਰੋ ਵੀ ਹਾਂ ਮੈਨੂੰ ਪਤਾ ਲੱਗੇ ਕਿ ਕਿੰਨੀਆਂ ਕੁ ਭੈਣਾਂ ਜਿਹੜੀਆਂ ਉਹ ਵੀ ਮੈਨੂੰ ਸੁਣ ਰਹੀਆਂ ਹੁੰਦੀਆਂ ਸੋ ਬਹੁਤ ਬਹੁਤ ਸ਼ੁਕਰੀਆ ਵੀਰਪਾਲ ਕੌਰ ਜੀ ਤੁਹਾਡਾ ਇਸ ਮੈਸੇਜ ਦੇ ਲਈ ਤੇ ਉਸ ਤੋਂ ਬਾਅਦ ਮੈਸੇਜ ਆਇਆ ਜੀ ਅਰਸ਼ ਮੱਲੀ ਹੁਣਾਂ ਦਾ ਕਹਿੰਦੇ ਨਰਿੰਦਰ ਦੀ ਵਾਈਫ ਜਾਣੀ ਕਿ ਮੇਰੀ ਭਾਬੀ ਨੇ ਨਰਿੰਦਰ ਤੇ ਤਰਸ ਕਰਕੇ ਪੀਜ਼ਾ ਮੰਗਵਾ ਲਿਆ ਵੀ ਅੱਜ ਉਹ ਜਾਣੇ ਕਿ ਅੱਜ ਵੀਕਐਂਡ ਹੈ ਤੇ ਇਹਨੇ ਦੋ ਚਾਰ ਡਾਟੇ ਸ਼ਰਾਬ ਦੇ ਵੀ ਪੀਣੇ ਹੋਣੇ ਨੇ ਕਿਧਰੇ ਰਸੋਈ ਚ ਹੱਥ ਸਾੜਦਾ ਫਿਰੂਗਾ ਗੱਲ ਏਦਾਂ ਹੋਈ ਪੀ ਜਦੋਂ ਪੀਜ਼ਾ ਡਿਲੀਵਰ ਹੋ ਗਿਆ ਤਾਂ ਭਾਬੀ ਇਹਨੂੰ ਰੋਸ਼ਨ ਦਿਮਾਗ ਨੂੰ ਕਹਿੰਦੀ ਜਾ ਕੇ ਰੈਂਚ ਚੱਕ ਕੇ ਲਿਆ ਫੇਰ ਪੀਜ਼ਾ ਖੋਲੀਏ ਤੇ ਖਾਈਏ ਇਹਨੇ ਸਲੱਗ ਨੇ ਮੈਨੂੰ ਫੋਨ ਲਾ ਲਿਆ ਕਹਿੰਦਾ ਅਰਸ਼ੀ ਯਾਰ ਮੈਂ ਉਲਝਿਆ ਫਿਰਦਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਯਾਰ ਪੀਜ਼ਾ ਮੰਗਵਾਇਆ ਸੀ ਤੇਰੀ ਭਾਬੀ ਕਹਿੰਦੀ ਜਾ ਕੇ ਰੈਂਚ ਲਿਆ ਫੇਰ ਖੋਲਦੇ ਆ ਪੀਜ਼ਾ ਆਂਦਾ ਮੈਂ ਇਹ ਗੱਲ ਤੇ ਹੈਰਾਨ ਆ ਕਿ ਉਹਨੇ ਪੀਜ਼ਾ ਖੋਲਣਾ ਹੈ ਕਿ ਪੀਟਰਬਿਲਟ ਟਰੱਕ ਦਾ ਇੰਜਣ ਖੋਲਣਾ ਜਿਹੜਾ ਰੈਂਚ ਮੰਗਵਾ ਰਹੀ ਹੈ ਕਹਿੰਦੇ ਮੈਂ ਕਿਹਾ ਖੜ ਮੋਟੇ ਦਿਮਾਗ ਦੀ ਉਹ ਰੈਂਚ ਸੌਸ ਮੰਗਵਾ ਰਹੀ ਹੈ ਕਹਿੰਦਾ ਅੱਛਾ ਜੀ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਰੈਂਚ ਵਾਲੇ ਕੱਲੇ ਰੈਂਚ ਨਹੀਂ ਬਣਾਉਂਦੇ ਚਟਣੀ ਵੀ ਬਣਾਉਂਦੇ ਨੇ ਮੈਂ ਕਿਹਾ ਸ਼ੁਕਰ ਹੈ ਤੂੰ ਮੈਨੂੰ ਫੋਨ ਕਰ ਲਿਆ ਕਿਧਰੇ ਅਸਲੀ ਰੈਂਚ ਨੀ ਚੱਕ ਕੇ ਲੈ ਗਿਆ ਨਹੀਂ ਤਾਂ ਤੇਰੀ ਉਹਨੇ ਰੈਂਚ ਨਾਲ ਸੇਵਾ ਕਰਨੀ ਸੀ ਠੀਕ ਹੈ ਠੀਕ ਹੈ ਨਾਲ ਫੋਟੋ ਵੀ ਭੇਜੀ ਹੈ ਰੈਂਚ ਦੀ ਠੀਕ ਹੈ ਜੀ ਸੈਲਡ ਡਰੈਸਿੰਗ ਓਕੇ ਵਧੀਆ ਵਧੀਆ ਤੁਸੀਂ ਦੋਨੇ ਰੌਣਕਾਂ ਲਾਈ ਰੱਖਿਆ ਕਰੋ ਹੈ ਨਾ ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਾਡਾ ਪ੍ਰਾਇਮਰੀ ਸਕੂਲ ਦਾ ਮਾਸਟਰ ਸਰਵਣ ਸਿੰਘ ਕਾਲੋਂ ਸਾਡੇ ਪਿੰਡ ਦਾ ਹੀ ਸੀ, ਬਸ ਕੀ ਕਹਿਣਾ, ਤਰਸ ਤਾਂ ਬਿਲਕੁਲ ਨੀ ਕਰਦਾ ਸੀ। ਨਿਰਾ ਦੈਤ ਅਜੇ ਤਾਂ ਗੱਲਾਂ ਖੁੱਲਣੀਆਂ ਆ ਗੁਰਿੰਦਰ ਜੀ ਅਜੇ ਤੇ। ਪਰ ਜਦੋਂ ਮੈਂ 2012 ਵਿਚ 18 ਸਾਲ ਬਾਅਦ ਪਿੰਡ ਵਾਪਸ ਗਿਆ ਤਾਂ ਮਿਲ ਕੇ ਉਸ ਨਾਲ ਚਾਹ ਵੀ ਪੀਤੀ ਤੇ ਪੁਰਾਣੀਆਂ ਯਾਦਾਂ ਵੀ ਤਾਜ਼ਾ ਕੀਤੀਆਂ। ਹਾਏ ਕਿੰਨਾ ਸਵਾਦ ਆਇਆ ਹੋਣਾ ਨਾ ਫਿਰ। ਤੇ ਨਰਿੰਦਰ ਰਾਠੌਰ ਕਹਿ ਰਹੇ ਆ, ਕਹਿੰਦੇ ਕਿ ਗੁਰਿੰਦਰ ਭਾਜੀ ਇਸ ਸਾਲ ਤਾਂ ਨਹੀਂ ਪਰ ਆਉਂਦੇ ਸਾਲ ਜ਼ਰੂਰ ਆਵਾਂਗੇ, ਪੱਕਾ ਬਰਫ਼ ਦੇ ਮੌਕੇ ਹੀ ਆਉਣਾ ਹੈ। ਬਰਫ਼ ਦਾ ਸੀਜ਼ਨ ਕਦੋਂ ਤੋਂ ਕਦੋਂ ਤੱਕ ਹੁੰਦਾ? ਮੇਰੇ ਬੇਟੇ ਕੁੰਵਰ ਤੇ ਸਾਡੀ ਕੁਦਰਤ ਨੂੰ ਬੜੀ ਪਸੰਦ ਹੈ ਬਰਫ਼, ਹੈ ਨਾ? ਹਾਂ, ਸੋ ਬਿਲਕੁਲ ਬਰਫ਼ ਨੂੰ ਤਾਂ ਅਸੀਂ ਤਰਸਦੇ ਹਾਂ ਆਸਟ੍ਰੇਲੀਆ ਦੇ ਵਿਚ ਖਾਸ ਕਰਕੇ, ਹੈ ਨਾ? ਚਲੋ ਇਕ ਦੋ ਜਗ੍ਹਾ ਤੇ ਪੈਂਦੀ ਆ, ਉਹ ਵੀ ਸਿਰਫ ਟੂਰਿਸਟ ਪਲੇਸਿਸ ਹੈਗੀਆਂ ਆ। ਪਰ ਮੇਰੇ ਬੱਚੇ ਵੀ ਹਮੇਸ਼ਾ ਕਹਿਣਗੇ ਵੀ ਬਰਫ਼ ਨੀ, ਇੱਥੇ ਸਨੋਅ ਨੀ ਪੈਂਦੀ, ਅਸੀਂ ਸਨੋਅ ਦੇ ਵਿਚ ਸਨੋਮੈਨ ਬਣਾਉਣਾ ਹੈ, ਯੇ ਵੋ, ਹੈ ਨਾ? ਤੇ ਚਲੋ ਗੁਰਿੰਦਰ ਜੀ ਹੁਣਾਂ ਦੀਆਂ ਫੋਟੋਆਂ ਦੇਖ ਕੇ ਅਸੀਂ ਤਸੱਲੀ ਕਰ ਲਈ ਦੀ ਹੈ। ਤੇ ਚਲੋ ਪ੍ਰੋਗਰਾਮ ਦੇ ਵਿਚ ਗੱਲ ਕਰਦੇ ਆ ਜੀ ਹੁਣ ਅਸੀਂ ਆਪਣੇ ਅਧਿਆਪਕਾਂ ਦੀ, ਆਪਣੇ ਟੀਚਰਸ ਦੀ, ਹੈ ਨਾ? ਸੋ ਮੈਂ ਗੱਲ ਕਰਦੀ ਆ ਆਪਣੀ, ਸਭ ਤੋਂ ਪਹਿਲੀ ਜਿਹੜੀ ਟੀਚਰ ਹੁੰਦੀ ਸੀਗੀ ਮੈਂ, ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਮੇਰੀ ਤੇ ਜ਼ਿੰਦਗੀ ਮੈਨੂੰ ਲੱਗਦਾ ਹੁੰਦਾ ਖੁੱਲੀ ਕਿਤਾਬ ਹੈ, ਪੇ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਮੇਰੇ ਬਾਰੇ। ਤੁਹਾਨੂੰ ਤੇ ਇਹ ਵੀ ਪਤਾ ਹੈ ਨਾ ਹੁਣ ਭਾਈ ਸਾਡੀਆਂ ਮੱਝਾਂ ਕੱਟੀਆਂ ਦੇ ਕੀ ਨਾਂ ਹੁੰਦੇ ਸੀਗੇ, ਯਾਦ ਹੈ? ਦੱਸਿਆ ਸੀ ਪਿਛਲੇ ਹਫਤੇ ਹੀ ਮੈਂ। ਸੋ ਬਿਲਕੁਲ ਮੈਂ ਆਪਣੀ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਕੂਲ ਸੀਗਾ ਉਹ ਨੰਗਲ ਦੇ ਵਿਚ ਮੈਂ ਜਿਹੜੀ ਸ਼ੁਰੂ ਕੀਤੀ ਸੀਗੀ। ਨੰਗਲ ਮੈਂ ਆਪਣੇ ਨਾਨੀ ਨਾਨਾ ਜੀ ਕੋਲ ਰਹਿੰਦੀ ਹੁੰਦੀ ਸੀਗੀ, ਔਰ ਉੱਥੇ ਹੀ ਸਕੂਲ ਦੇ ਵਿਚ ਮੈਨੂੰ ਅਜੇ ਵੀ ਯਾਦ ਆ ਕਿ ਜਦੋਂ ਮੈਨੂੰ ਲੈ ਕੇ ਗਏ ਸਕੂਲ ਦੇ ਵਿਚ ਦਾਖਲ ਕਰਵਾਉਣ ਦੇ ਲਈ, ਤੇ ਉੱਥੇ ਸਾਡੀ ਮੈਡਮ ਹੁੰਦੀ ਸੀਗੀ ਦਰਸ਼ਨਾ, ਉਹਨੂੰ ਅਸੀਂ ਦਰਸ਼ਨਾ ਮੈਡਮ ਕਹਿੰਦੇ ਹੁੰਦੇ ਸੀਗੇ। ਸੋ 2 ਸਾਲ ਮੈਂ ਉੱਥੇ ਰਹੀ ਹਾਂ, ਉੱਥੇ ਪੜ੍ਹੀਆਂ। ਉਸ ਤੋਂ ਬਾਅਦ ਨਾਨਾ ਜੀ ਫਿਰ ਵਾਪਸ, ਉਹਨਾਂ ਦੀ ਰਿਟਾਇਰਮੈਂਟ ਹੋ ਗਈ ਤਾਂ ਅਸੀਂ ਵਾਪਸ ਪਿੰਡ ਆ ਗਏ। ਪਰ ਉਹ ਦਰਸ਼ਨਾ ਮੈਡਮ ਮੈਨੂੰ ਅਜੇ ਵੀ ਯਾਦ ਆਉਂਦੇ ਹੁੰਦੇ ਆ, ਮੇਰਾ ਬੜਾ ਪਿਆਰ ਹੁੰਦਾ ਸੀ ਉਹਨਾਂ ਨਾਲ। ਬਸ ਮੈਨੂੰ ਚਾਹ ਹੁੰਦਾ ਸੀ ਸਕੂਲ ਜਾਣ ਦਾ ਕਿ ਮੈਂ ਅੱਜ ਦਰਸ਼ਨਾ ਮੈਡਮ ਨੂੰ ਮਿਲਣਾ ਆ, ਔਰ ਉਹ ਵੀ ਬੜਾ ਪਿਆਰ ਕਰਦੇ ਹੁੰਦੇ ਸੀ, ਬਹੁਤ ਪਿਆਰ ਕਰਦੇ ਹੁੰਦੇ ਸੀ। ਔਰ ਮੈਨੂੰ ਯਾਦ ਆ ਵੀ ਜਦੋਂ ਮੈਂ ਨੰਗਲ ਛੱਡ ਕੇ ਆਈ ਆ ਨਾ, ਤੇ ਉਹਨਾਂ ਨੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਟਿਫਨ ਦਿੱਤਾ ਸੀਗਾ, ਉਹ ਸਟੀਲ ਦੇ ਟਿਫਨ ਹੁੰਦੇ ਸੀਗੇ ਉਦੋਂ, ਕਿਉਂਕਿ ਮੈਂ ਉੱਥੋਂ ਛੱਡ ਕੇ ਆਉਣਾ ਸੀ, ਤੇ ਉਹਨਾਂ ਨੇ ਇੱਕ ਸਟੀਲ ਦਾ ਟਿਫਨ ਦਿੱਤਾ ਸੀਗਾ ਤੇ ਇੱਕ ਨਾਲ ਮਠਿਆਈ ਦਾ ਡੱਬਾ ਦਿੱਤਾ ਸੀਗਾ, ਮੈਨੂੰ ਯਾਦ ਆ। ਪਰ ਮੈਂ ਵਾਪਸ ਆ ਕੇ ਵੀ ਬਹੁਤ ਦੇਰ ਤੱਕ ਦਰਸ਼ਨਾ ਮੈਡਮ ਨੂੰ ਯਾਦ ਕਰਦੀ ਰਹੀ, ਔਰ ਹੁਣ ਵੀ ਮੈਂ ਜਦੋਂ ਕਦੀ ਨੰਗਲ ਜਾਂਦੀ ਹਾਂ ਉਧਰ ਤੇ ਉਹਨਾਂ ਬਾਰੇ ਹਮੇਸ਼ਾ ਸੋਚਦੀ ਹੁੰਦੀ ਹਾਂ, ਪਰ ਮੈਨੂੰ ਪਤਾ ਨਹੀਂ ਹੁਣ ਉਹ ਕਿੱਥੇ ਹੋਣਗੇ ਜਾਂ ਕਿੱਥੇ ਨਹੀਂ ਹੋਣਗੇ। ਪਰ ਉਸ ਤੋਂ ਬਾਅਦ ਉਹ ਤੇ ਮੈਡਮ ਸੀ ਜਿਹੜੀਆਂ ਭੈਣ ਜੀਆਂ, ਉਸ ਤੋਂ ਬਾਅਦ ਸਕੂਲ ਦੇ ਵਿਚ ਆ ਕੇ ਮਾਸਟਰ ਭੈਣ ਜੀਆਂ ਨਾਲ ਜਿਹੜਾ ਵਾਹ ਪਿਆ, ਉਹਨਾਂ ਦਾ ਸਵਾਦ ਹੀ ਕੁਛ ਵੱਖਰਾ ਹੁੰਦਾ ਸੀ। ਵੈਸੇ ਤੇ ਟੀਚਰਸ ਦੇ ਨਾਲ ਮੇਰਾ ਬੜਾ ਇੱਕ ਕਰੀਬੀ ਰਿਸ਼ਤਾ, ਕਿਉਂਕਿ ਸਾਡੀ ਰਿਸ਼ਤੇਦਾਰੀ ਦੇ ਵਿਚ ਸਾਰੇ ਟੀਚਰਸ ਹੀ ਸੀਗੇ, ਮੇਰੇ ਮੰਮੀ ਡੈਡੀ ਖੁਦ ਟੀਚਰ ਸੀਗੇ, ਹੈ ਨਾ? ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਵਿਚ ਕਾਫੀ ਲੋਕ ਜਿਹੜੇ ਟੀਚਰਸ ਹੁੰਦੇ ਸੀ, ਸੋ ਇੱਕ ਘਰ ਦੇ ਵਿਚ ਵੀ ਮਾਹੌਲ ਆਉਣਾ ਜਾਣਾ ਟੀਚਰਸ ਦਾ ਬਣਿਆ ਹੀ ਰਹਿੰਦਾ ਹੁੰਦਾ ਸੀਗਾ। ਪਰ ਜਿਹੜੇ ਸਮੇਂ ਦੇ ਵਿਚ ਅਸੀਂ ਪੜ੍ਹਾਈਆਂ ਕੀਤੀਆਂ ਹੋਈਆਂ, ਉਸ ਸਮੇਂ ਦੇ ਵਿਚ ਜਿਹੜੇ ਟੀਚਰਸ ਹੁੰਦੇ ਸੀ ਉਹ ਬੜੇ ਸਖ਼ਤ ਹੁੰਦੇ ਸੀਗੇ। ਗੁਰਿੰਦਰ ਸਿੰਘ ਹੁਣਾਂ ਨੇ ਜਿੱਦਾਂ ਕਹਿ ਹੀ ਦਿੱਤਾ ਵੀ ਨਿਰਾ ਦੈਤ, ਕੁਛ ਤਾਂ ਸਹੀ ਗੱਲ ਆ, ਕੁਛ ਕੁ ਟੀਚਰਸ ਦੇ ਲਈ ਤਾਂ ਇਹ ਵਾਲੀ ਜਿਹੜੀ ਐਡਜੈਕਟਿਵ ਆ ਨਾ ਉਹ ਬਿਲਕੁਲ ਸਹੀ ਬੈਠਦਾ ਆ ਵੀ ਹਾਂ ਸਹੀ ਗੱਲ ਆ, ਤਰਸ ਜਰਾ ਨੀ ਆਉਂਦਾ ਹੁੰਦਾ ਸੀਗਾ। ਪਰ ਉਦੋਂ ਦੀਆਂ ਜਿਹੜੀਆਂ ਖਾਧੀਆਂ ਮਾਰਾਂ ਆ ਉਹਨਾਂ ਦਾ ਜਿਹੜਾ ਗੁੱਸਾ ਹੁੰਦਾ ਸੀਗਾ ਉਹ ਹੀ ਬੰਦੇ ਨੂੰ ਕੁਛ ਨਾ ਕੁਛ ਬਣਾ ਜਾਂਦਾ ਆ। ਯਾਦ ਆ ਉੱਚੀ ਉੱਚੀ ਪਹਾੜੇ ਬੁਲਾਉਂਦੇ ਹੁੰਦੇ ਸੀ ਜਦੋਂ ਛੁੱਟੀ ਹੋਣ ਵਾਲੀ ਹੁੰਦੀ ਸੀ, ਤੇ ਉਸ ਤੋਂ ਪਹਿਲਾਂ ਅੱਧਾ ਘੰਟਾ ਉੱਥੇ ਸਾਰਿਆਂ ਦੇ 2x4, 3x6 ਉਹ ਜਿਹੜੇ ਪਹਾੜੇ ਬਣਾਉਂਦੇ ਹੁੰਦੇ ਸੀਗੇ, ਉਦੋਂ ਕਿੰਨੇ ਸਾਨੂੰ ਬੋਰਿੰਗ ਲੱਗਦੇ ਹੁੰਦੇ ਸੀ ਵੀ ਕੀ ਆ ਅਸੀਂ ਪਿੱਛੇ ਬੋਲੀ ਕੀ ਜਾਂਦੇ ਪਏ ਆ। ਪਰ ਉਹ ਪਹਾੜੇ ਅਜੇ ਵੀ ਸਾਡੇ ਦਿਮਾਗ ਦੇ ਵਿਚ ਉਦਾਂ ਦੇ ਉਦਾਂ ਹੀ ਬੈਠੇ ਹੋਏ ਆ, ਹੈ ਨਾ? ਤੁਸੀਂ ਅਜੇ ਵੀ ਮੈਂ ਜਦੋਂ ਆਪਣੇ ਬੇਟੇ ਨੂੰ ਟੇਬਲਸ ਕਰਵਾਉਂਦੀ ਆ ਜਾਂ ਉਹਨੂੰ ਮਲਟੀਪਲੀਕੇਸ਼ਨ ਵਗੈਰਾ ਕਰਵਾਉਂਦੀ ਆ ਨਾ, ਤੇ ਮੇਰੇ ਦਿਮਾਗ ਚ ਅਜੇ ਵੀ ਉਸ ਟਿਊਨ ਦੇ ਵਿਚ ਹੀ ਉਹ ਚੀਜ਼ ਵੱਜਦੀ ਆ ਵੀ 7x7=59, 8x7=56, ਉਹ ਵਾਲੀਆਂ ਚੀਜ਼ਾਂ ਉਦਾਂ ਹੀ ਚੱਲਦੀਆਂ, ਹੈ ਨਾ? ਇਸ ਤਰੀਕੇ ਦੇ ਨਾਲ ਬੈਠੀਆਂ ਹੋਈਆਂ ਆ। ਸੋ ਉਹ ਜਿਹੜੀਆਂ ਘੋਲ ਘੋਲ ਕੇ ਸਾਡੇ ਦਿਮਾਗ ਦੇ ਵਿਚ ਉਹਨਾਂ ਨੇ ਚੀਜ਼ਾਂ ਪਾਈਆਂ ਆ, ਉਹ ਅਧਿਆਪਕ ਉਹ ਟੀਚਰਸ ਬੇਸ਼ੱਕ ਅੱਜ ਸਾਡੇ ਨਾਲ ਨੀ, ਪਰ ਉਹਨਾਂ ਦੀਆਂ ਪੜ੍ਹਾਈਆਂ ਜਿਹੜੀਆਂ ਆ ਉਹ ਅਜੇ ਵੀ ਸਾਡੇ ਨਾਲ ਨੇ ਤੇ ਹਮੇਸ਼ਾ ਰਹਿਣੀਆਂ। ਸੋ ਇਸ ਗੱਲੋਂ ਅਸੀਂ ਹਮੇਸ਼ਾ ਉਹਨਾਂ ਦੇ ਰਿਣੀ ਰਵਾਂਗੇ। ਸੋ ਟੀਚਰ ਦੀ ਗੱਲ ਕਰਾਂ ਤੇ ਮੇਰੇ ਡੈਡੀ ਖੁਦ ਟੀਚਰ ਸੀ ਔਰ ਸੱਚੀ ਬੜੇ ਸਟ੍ਰਿਕਟ ਟੀਚਰ ਸੀਗੇ ਉਹ ਡਿਜੈਕਟਿਵ ਡੈਡੀ ਨੇ ਵੀ ਕਿਤੇ ਨਾ ਕਿਤੇ ਲੱਗਦਾ ਹੋਣਾ ਕੋਈ ਨਾ ਕੋਈ ਜ਼ਰੂਰ ਲਾਉਂਦਾ ਹੋਣਾ ਜਦੋਂ ਵੀ ਕੋਈ ਡੈਡੀ ਨੂੰ ਇੱਕ ਟੀਚਰ ਵਜੋਂ ਯਾਦ ਕਰਦਾ ਹੋਣਾ ਤੇ ਉਹ ਹੀ ਯਾਦ ਕਰਦਾ ਹੋਣਾ ਵੀ ਬੜੇ ਸਖ਼ਤ ਮਾਸਟਰ ਸੀਗੇ ਔਰ ਮਾਸਟਰਾਂ ਦਾ ਤੇ ਡੰਡੇ ਦਾ ਇੱਕ ਬੜਾ ਕਰੀਬੀ ਰਿਸ਼ਤਾ ਹੁੰਦਾ ਸੀਗਾ ਉਹ ਤੂਤ ਦੀਆਂ ਛਿੱਟੀਆਂ ਲਾ ਲੈਂਦੇ ਹੁੰਦੇ ਸੀਗੇ ਜਾਂ ਪਤਾ ਨੀ ਕਿੱਥੋਂ ਕਿੱਥੋਂ ਘੜ ਕੇ ਲਿਆਉਂਦੇ ਹੁੰਦੇ ਸੀਗੇ ਉਹ ਛਿੱਟੀਆਂ ਜਿਹੀਆਂ ਉਹ ਡੰਡੇ ਹਨਾ ਔਰ ਓਹੋ ਤੇ ਜਦੋਂ ਕਿਸੇ ਦੇ ਪੈਂਦੀ ਹੁੰਦੀ ਸੀਗੀ ਉਹ ਤਾਂ ਫਿਰ ਉਹਨੂੰ ਹੀ ਪਤਾ ਜਿੰਨੇ ਉਹ ਖਾਧੀਆਂ ਹਨਾ ਤੇ ਪਰ ਜੋ ਵੀ ਹੈ ਇੱਕ ਜਿਹੜੇ ਅਧਿਆਪਕ ਦਾ ਜਿਹੜਾ ਕਿੱਤਾ ਹੁੰਦਾ ਨਾ ਬੜਾ ਰਿਸਪੈਕਟਫੁਲ ਹੁੰਦਾ ਬੜਾ ਸਤਿਕਾਰ ਹੁੰਦਾ ਇਸ ਕਿੱਤੇ ਦੇ ਵਿੱਚ ਔਰ ਸਾਦਗੀ ਮੈਂ ਦੇਖੀ ਆ ਭਾਈ ਜਿੰਨੇ ਵੀ ਮੈਂ ਅਧਿਆਪਕਾਂ ਨੂੰ ਮਿਲੀ ਹੋਈ ਆ ਬੜੇ ਸਿੱਧੇ ਸਾਦੇ ਜੇ ਔਰ ਸਾਦਗੀ ਬੜੀ ਹੁੰਦੀ ਉਹਨਾਂ ਦੇ ਵਿੱਚ ਹੁਣ ਦਾ ਪਤਾ ਨੀ ਬਟ ਮੈਂ ਉਸ ਵੇਲੇ ਦੀ ਗੱਲ ਕਰ ਰਹੀ ਹਾਂ ਜਦੋਂ ਸਾਡਾ ਬਚਪਨ ਸੀ ਹੈ ਨਾ ਭੈਣ ਜੀਆਂ ਕੋ ਉਹੀ ਚਾਰ ਪੰਜ ਸੂਟ ਹੁੰਦੇ ਸੀਗੇ ਤੇ ਮਾਸਟਰਾਂ ਕੋ ਵੀ ਉਹੀ ਹਨਾ ਟੀ ਸ਼ਰਟ ਉਹੀ ਸ਼ਰਟਾਂ ਤੇ ਉਹੀ ਪੈਂਟਾਂ ਤੇ ਸਾਈਕਲਾਂ ਦੇ ਉੱਤੇ ਆਉਂਦੇ ਹੁੰਦੇ ਸੀ ਉਸ ਉਦੋਂ ਉਹਨਾਂ ਨੇ ਸਾਈਕਲ ਤੇ ਸਕੂਲ ਨੂੰ ਉਹੀ ਟਾਈਮ ਹੁੰਦਾ ਸੀ ਉਦੋਂ ਸਾਈਕਲਾਂ ਤੇ ਮਾਸਟਰ ਭੈਣ ਜੀਆਂ ਸਕੂਲਾਂ ਨੂੰ ਜਾਂਦੇ ਹੁੰਦੇ ਸੀਗੇ ਤੇ ਅਸੀਂ ਆਪਣਾ ਫੱਟੀ ਬਸਤਾ ਚੱਕ ਕੇ ਸਕੂਲ ਨੂੰ ਤੁਰੇ ਹੁੰਦੇ ਸੀਗੇ ਔਰ ਰਸਤੇ ਚ ਜਦੋਂ ਕਿਤੇ ਮਾਸਟਰ ਭੈਣ ਜੀ ਮਿਲ ਜਾਣੇ ਤਾਂ ਏਡੀ ਖੁਸ਼ੀ ਹੁੰਦੀ ਸੀਗੀ ਜਿੱਦਾਂ ਪਤਾ ਨੀ ਕੀ ਯੂਨੀਕੋਰਨ ਨੀ ਦੇਖ ਲਿਆ ਹੁੰਦਾ ਤੁਸੀਂ ਇੰਨੀ ਐਕਸਾਈਟਿਡ ਹੋ ਜਾਂਦੇ ਹੁੰਦੇ ਸੀਗੇ ਔਰ ਫਿਰ ਤੁਸੀਂ ਸਤਿ ਸ੍ਰੀ ਅਕਾਲ ਭੈਣ ਜੀ ਹੱਥ ਚੱਕ ਚੱਕ ਕੇ ਉਹ ਜਿਹੜਾ ਭੈਣ ਜੀਆਂ ਨੂੰ ਬੁਲਾਉਣਾ ਔਰ ਉਹਨਾਂ ਨੇ ਅੱਗੇ ਤੁਹਾਨੂੰ ਬੁਲਾ ਜਾਣਾ ਉਹ ਲੱਗਦਾ ਹੁੰਦਾ ਸੀ ਕਿ ਵਾਹ ਪਤਾ ਨੀ ਕੀ ਤੋਹਫਾ ਮਿਲ ਗਿਆ ਦਿਨ ਦਾ ਅੱਜ ਹੈਨਾ ਤੇ ਤੁਹਾਨੂੰ ਵੀ ਯਾਦ ਆ ਰਹੇ ਹੋਣੇ ਜਦੋਂ ਮੈਂ ਗੱਲਾਂ ਕਰ ਰਹੀ ਹਾਂ ਆਪਣੇ ਮਾਸਟਰ ਭੈਣ ਜੀਆਂ ਔਰ ਤੁਹਾਡਾ ਜੋ ਕੋਈ ਐਕਸਪੀਰੀਅੰਸ ਰਿਹਾ ਆ ਜੋ ਕੋਈ ਖਾਸ ਐਕਸਪੀਰੀਅੰਸ ਕਿਸੇ ਮਾਸਟਰ ਭੈਣ ਜੀ ਦੀ ਜਿਹੜੀ ਤੁਹਾਨੂੰ ਯਾਦ ਅੱਜ ਵੀ ਤਾਜ਼ਾ ਹੋਵੇ ਤੁਸੀਂ ਮੇਰੇ ਨਾਲ ਯਾਦ ਕਰ ਸਕਦੇ ਹੋ ਠੀਕ ਹੈ ਤੇ ਨਰਿੰਦਰ ਰਾਠੌਰ ਹੋਣਾ ਦਾ ਮੈਸੇਜ ਆਇਆ ਕਹਿੰਦੇ ਅਰਸ਼ ਨੂੰ ਪੁੱਛੋ ਸਾਡਾ ਸਮਾਜਿਕ ਸਿੱਖਿਆ ਵਾਲਾ ਮਾਸਟਰ ਮੁਰਗਾ ਨੀ ਮੋਰ ਬਣਾਉਂਦਾ ਹੁੰਦਾ ਸੀ ਤੇ ਫੇਰ ਕੀ ਪੁੜੇ ਬਾਂਦਰ ਵਾਂਗ ਲਾਲ ਹੁੰਦੇ ਸੀ ਠੀਕ ਹੈ ਨਹੀਂ ਮੈਂ ਸੱਚੀ ਮੋਰ ਨੀ ਦੇਖਿਆ ਕਿੱਦਾਂ ਬਣਦੇ ਹੁੰਦੇ ਮੈਂ ਮੁਰਗਾ ਤਾਂ ਜ਼ਰੂਰ ਦੇਖਿਆ ਆ ਔਰ ਤੇ ਕਹਿੰਦੇ ਹਿੰਦੀ ਵਾਲੀ ਭੈਣ ਜੀ ਦਾ ਗੱਲ ਦਾ ਪਟਾਕਾ ਸਾਨੂੰ ਅੱਜ ਵੀ ਯਾਦ ਹੈ ਸਹੀ ਗੱਲ ਆ ਉਹ ਜਿਹੜੇ ਪਟਾਕੇ ਪੈਂਦੇ ਹੁੰਦੇ ਸੀਗੇ ਨਾ ਅੱਜ ਕੱਲ ਦੇ ਨਿਆਣਿਆਂ ਨੂੰ ਕਿੱਥੇ ਪਤਾ ਉਹਨਾਂ ਚੀਜ਼ਾਂ ਦਾ ਹਨਾ ਨਾ ਉਹ ਪਟਾਕਿਆਂ ਦਾ ਨਾ ਉਹ ਮੋਰਾਂ ਦਾ ਨਾ ਉਹ ਮੁਰਗੇ ਦਾ ਪਰ ਮੈਂ ਮੁਰਗਾ ਬਣਾਉਣਾ ਜ਼ਰੂਰ ਦੱਸਿਆ ਮੇਰਾ ਬੇਟਾ ਛੋਟਾ ਬੇਟੀ ਨੂੰ ਚਲੋ ਮੇਰੀਆਂ ਗੱਲਾਂ ਕਰਕੇ ਪਤਾ ਪਰ ਨਾ ਉਹਨੇ ਉਹਨੂੰ ਮੁਰਗਾ ਬਣਾਉਣਾ ਸਿਖਾਇਆ ਆ ਮੇਰੀ ਬੇਟੀ ਨੇ ਪਾਹੁਲ ਨੂੰ ਤੇ ਉਹਨੂੰ ਕਹੂਗੀ ਵੀ ਚੱਲ ਮੁਰਗਾ ਬਣ ਜਾ ਉਹਨੂੰ ਐ ਲੱਗਦਾ ਵੀ ਮੁਰਗਾ ਪਤਾ ਨੀ ਕੀ ਹੁੰਦਾ ਤੇ ਪਤਾ ਨੀ ਕਿੰਨੀ ਕੁ ਵਧੀਆ ਚੀਜ਼ ਆ ਉਹ ਬੇਚਾਰਾ ਮੁਰਗਾ ਬਣ ਜਾਂਦਾ ਹੁੰਦਾ ਉਸੇ ਵੇਲੇ ਸੋ ਸਹੀ ਗੱਲ ਆ ਅਸੀਂ ਆਪਣੀਆਂ ਯਾਦਾਂ ਚੋਂ ਕੋਈ ਨਾ ਕੋਈ ਚੀਜ਼ਾਂ ਕੱਢ ਕੇ ਅੱਜ ਨੂੰ ਜ਼ਰੂਰ ਸਜਾਉਂਦੇ ਰਹਿੰਦੇ ਆ ਚਾਹੇ ਉਹ ਮੁਰਗਾ ਬਣਨਾ ਹੋਵੇ ਚਾਹੇ ਮੋਰ ਬਣਨਾ ਹੋਵੇ ਸੋ ਚਲੋ ਅੱਗੇ ਗੱਲਾਂ ਕੁਝ ਹੋਰ ਕਰਦੇ ਆ ਹੋਰ ਯਾਦਾਂ ਅਜੇ ਤੱਕ ਬਹੁਤ ਆ ਜਿਹੜੀਆਂ ਸਾਡੇ ਟੀਚਰਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਾਂਗੇ ਨਾਲ ਹੀ ਗੀਤ ਵੀ ਸੁਣਨੇ ਆ ਸੋ ਅਰਸ਼ ਮੱਲੀ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣਦੇ ਆ ਜੀ ਅਸੀਂ ਇਹਨਾਂ ਨੇ ਜਿਹੜੀ ਸਾਨੂੰ ਫਰਮਾਇਸ਼ ਕੀਤੀ ਸੀ ਮੁੰਦਰੀ ਸੋ ਲਓ ਜੀ ਇਸ ਗੀਤ ਤੋਂ ਬਾਅਦ ਮਿਲਦੀ ਆ ਤੁਹਾਨੂੰ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ ਵੀਣੀ ਮੱਝ ਤੋੜ
ਲੋ ਜੀ ਅਰਸ਼ਮਲ ਜੀ ਹੁਣਾਂ ਦੀ ਫਰਮਾਇਸ਼ ਤੇ ਮੁੰਦਰੀ ਗੀਤ ਸੁਣਿਆ ਸੀ ਰਣਜੀਤ ਕੌਰ ਦੀ ਆਵਾਜ਼ ਦੇ ਵਿਚ। ਉਮੀਦ ਆ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਜੀ, ਤੇ ਨਾਲ ਹੀ ਅਰਸ਼ ਨੇ ਇੰਨੀਆਂ ਸੋਹਣੀਆਂ ਫੋਟੋਆਂ ਭੇਜੀਆਂ ਨਾ, ਕਹਿੰਦੇ ਪੇ ਤਸਮਾਨੀਆਂ ਆ ਜਾਓ, ਬਰਫ ਹੀ ਬਰਫ ਆ। ਵਾਹ ਸੱਚੀ ਗੱਲ ਆ, ਜਿਹੜੀਆਂ ਫੋਟੋਜ਼ ਭੇਜੀਆਂ ਨਾ ਅਰਸ਼, ਮੈਨੂੰ ਤਾਂ ਡਰ ਆ ਮੈਂ ਸੱਚੀ ਨਾ ਆ ਜਾਵਾਂ ਕਿਤੇ। ਇੰਨੀਆਂ ਸੋਹਣੀਆਂ ਫੋਟੋਜ਼ ਆ ਨਾ, ਉੱਚੇ ਉੱਚੇ ਪਹਾੜ ਜਿਦਾਂ ਹਿਮਾਲਿਆ ਨੀ ਹੁੰਦੇ ਆਪਣੇ, ਉਹ ਹੀ ਲੱਗ ਰਹੇ ਆ ਬਿਲਕੁਲ, ਜਿਦਾਂ ਪੋਸਟਰਸ ਤੇ ਦੇਖੀ ਦੀਆਂ ਹੁੰਦੀਆਂ ਸੀ ਤਸਵੀਰਾਂ। ਸੋ ਬਹੁਤ ਸੋਹਣੀਆਂ ਫੋਟੋਜ਼ ਆ, ਔਰ ਬਿਲਕੁਲ ਜਿਹੜੇ ਪਹਾੜ ਆ ਉਹਨਾਂ ਦੇ ਉੱਤੇ ਬਰਫ਼ ਪਈ ਹੋਈ ਆ, ਪੂਰੀ ਜੰਨਤ ਚ ਰਹਿੰਦੇ ਹੋ ਜੀ ਤੁਸੀਂ। ਜ਼ਰੂਰ ਕਦੀ ਮੌਕਾ ਮਿਲਿਆ ਤੇ ਜ਼ਰੂਰ ਆਵਾਂਗੇ ਤਸਮਾਨੀਆਂ ਵੀ ਇਹ ਬਰਫ਼ਬਾਰੀ ਨੂੰ ਇੰਜੋਏ ਕਰਨ ਦੇ ਲਈ। ਤੇ ਮੈਸੇਜ ਆਇਆ ਸਾਨੂੰ ਅੱਗੇ ਤੇਜਿੰਦਰ ਰਾਏ ਹੁਣਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਲਾਈਵ ਸੁਣ ਰਹੇ ਹਾਂ ਜੀ। ਤੇ ਕਹਿੰਦੇ ਆਈ ਐਮ ਫਰੋਮ ਗੋਲਡ ਕੋਸਟ, ਤੇਜਿੰਦਰ ਸਿੰਘ ਰਾਏ। ਮੈਨੂੰ ਸਮਝ ਨਹੀਂ ਆ ਰਹੀ ਕਿ ਤੁਹਾਨੂੰ ਮੈਸੇਜ ਕਰਨਾ ਹੋਵੇ ਲਾਈਵ ਪ੍ਰੋਗਰਾਮ ਚ ਕਿੱਦਾਂ ਕਰਨਾ ਜੀ। ਹਰਮਨ ਐਪ ਚ ਚੈਟ ਚ ਵੀ ਗਿਆ ਸੀ, ਓਪਨ ਨਹੀਂ ਹੁੰਦੀ। ਮੈਂ 15-20 ਦਿਨ ਤੋਂ ਸੁਣਨਾ ਸਟਾਰਟ ਕੀਤਾ। ਬਿਲਕੁਲ ਲਓ ਜੀ, ਤੁਹਾਡਾ ਮੈਸੇਜ ਪਹੁੰਚ ਗਿਆ ਮੇਰੇ ਕੋਲ, ਸੋ ਇਹਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਵੀ ਮੈਸੇਜ ਕਿੱਦਾਂ ਕਰਨਾ ਪ੍ਰੋਗਰਾਮ ਦੇ ਵਿੱਚ। ਬਿਲਕੁਲ ਲਾਈਵ ਪ੍ਰੋਗਰਾਮ ਦੇ ਵਿੱਚ ਮੈਸੇਜ ਕਰ ਰਹੇ ਹੋ ਤੁਸੀਂ, ਸੋ ਤੁਸੀਂ ਈਮੇਲ ਦੇ ਰਾਹੀਂ ਮੈਸੇਜ ਕੀਤਾ। ਇਸ ਤੋਂ ਇਲਾਵਾ ਜੇ ਤੁਸੀਂ ਟੈਲੀਗ੍ਰਾਮ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲਓਗੇ ਐਪ, ਤੇ ਟੈਲੀਗ੍ਰਾਮ ਵੀ ਬਿਲਕੁਲ ਸਿੰਪਲ ਜਿਸ ਤਰ੍ਹਾਂ ਵਟਸਐਪ ਹੁੰਦੀ ਉਦਾਂ ਹੀ ਹੁੰਦਾ, ਸੋ ਉਹਦੇ ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਨਹੀਂ ਤਾਂ ਈਮੇਲ ਦੇ ਰਾਹੀਂ ਤੁਸੀਂ ਮੈਸੇਜ ਕੀਤਾ ਸਾਡੇ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਪ੍ਰੋਗਰਾਮ ਚ ਤੁਸੀਂ ਕਾਲ ਵੀ ਕਰ ਸਕਦੇ ਹੋ 02859898 11 ਤੇ। ਸੋ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਔਰ ਪਸੰਦ ਕਰ ਰਹੇ ਹੋ। ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਜੀ, ਅੱਜ ਅਸੀਂ ਆਪਣੇ ਅਧਿਆਪਕਾਂ ਦੀ ਯਾਦਾਂ ਦਾ ਪ੍ਰੋਗਰਾਮ ਹੁੰਦਾ ਜੀ ਬੁੱਧਵਾਰ ਦਾ ਜਿਹੜਾ ਹੁੰਦਾ, ਔਰ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਪਹਿਲੂ ਜ਼ਿੰਦਗੀ ਦਾ ਜਿਹੜਾ ਹੰਢਾ ਚੁੱਕੇ ਹੁੰਦੇ ਆ, ਬਿਤਾ ਚੁੱਕੇ ਹੁੰਦੇ ਆ, ਉਹਨਾਂ ਯਾਦਾਂ ਨੂੰ ਯਾਦ ਕਰੀਦਾ, ਤੇ ਅੱਜ ਯਾਦ ਕਰ ਰਹੇ ਹਾਂ ਅਸੀਂ ਆਪਣੇ ਅਧਿਆਪਕਾਂ ਨੂੰ। ਸੋ ਬਿਲਕੁਲ ਜਦੋਂ ਵੀ ਅਧਿਆਪਕ ਮੈਂ ਯਾਦ ਕਰਦੀ ਹਾਂ ਨਾ, ਮੇਰੇ ਜ਼ਿਹਨ ਦੇ ਵਿੱਚ ਪਹਿਲੀ ਚੀਜ਼ ਜਿਹੜੀ ਹੁੰਦੀ ਆ ਉਹ ਸਾਦਗੀ ਆਉਂਦੀ ਹੁੰਦੀ ਆ, ਔਰ ਹੈਨਾ ਬੜੇ ਹੀ ਸਾਦ ਮੁਰਾਦੇ ਜਿਹੜੇ ਟੀਚਰਸ ਹੁੰਦੇ ਸੀਗੇ ਸਾਡੇ, ਔਰ ਰਿਸਪੈਕਟ ਬਹੁਤ ਹੁੰਦੀ ਸੀ, ਸਾਰਾ ਕੋਈ ਵੀ ਹੁੰਦਾ ਸੀ ਸਾਰਾ ਪਿੰਡ ਉਸ ਸਕੂਲ ਦੇ ਜਿਹੜੇ ਟੀਚਰਸ ਹੁੰਦੇ ਸੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੁੰਦਾ ਸੀਗਾ, ਹੈਨਾ। ਤੇ ਬਾਕੀ ਇਹ ਗੱਲ ਹੈ ਵੀ ਜਿਹੜੇ ਟੀਚਰਸ ਹੁੰਦੇ ਸੀ ਉਹਨਾਂ ਦੇ ਨਾਲ ਪਿਆਰ ਵੀ ਹੁੰਦਾ ਸੀ ਤੇ ਡਰ ਵੀ ਹੁੰਦਾ ਸੀ, ਇਹ ਦੋਨੇ ਚੀਜ਼ਾਂ ਹੁੰਦੀਆਂ ਸੀਗੀਆਂ। ਉਹਨਾਂ ਨੂੰ ਦੇਖ ਕੇ ਪਿਆਰ ਵੀ ਬੜਾ ਆਉਂਦਾ ਹੁੰਦਾ ਸੀ, ਇੱਜ਼ਤ ਵੀ ਹੁੰਦੀ ਸੀ ਦਿਲ ਦੇ ਵਿੱਚ, ਪਰ ਇੱਕ ਡਰ ਬੜਾ ਹੁੰਦਾ ਸੀ ਉਹਨਾਂ ਦਾ, ਔਰ ਉਹ ਡਰ ਕਹਿ ਲਈਏ ਵੀ ਮਾੜਾ ਨਹੀਂ ਹੁੰਦਾ ਸੀ, ਚੰਗਾ ਹੀ ਹੁੰਦਾ ਸੀ, ਮੈਨੂੰ ਲੱਗਦਾ ਹੋਣਾ ਜ਼ਰੂਰੀ ਵੀ ਸੀਗਾ। ਔਰ ਇਹ ਜਿਹੜੀ ਚੀਜ਼ ਹੈ ਇਹ ਅੱਜ ਕੱਲ ਖਤਮ ਹੁੰਦੀ ਜਾ ਰਹੀ ਹੈ, ਹੈਨਾ। ਅੱਜ ਕੱਲ ਟੀਚਰ ਨੂੰ ਵੀ ਡਰ ਲੱਗਦਾ ਕੁਛ ਕਹਿੰਦੇ ਨੂੰ, ਤੇ ਬੱਚੇ ਵੀ ਅੱਗੇ ਓਨੇ ਕੀ ਸੋਲ ਹੁੰਦੇ ਆ ਜਿਹੜੇ ਬਰਦਾਸ਼ਤ ਕਰ ਸਕਣ। ਗੱਲ ਇਹ ਆ ਅੱਜ ਕੱਲ ਇਹ ਚੀਜ਼ਾਂ ਵਾਇਲੈਂਸ ਬਣ ਜਾਂਦੀਆਂ, ਅਬਿਊਜ਼ ਬਣ ਜਾਂਦੀਆਂ ਆ, ਜਿਹੜੀਆਂ ਸਾਡੇ ਟਾਈਮ ਤੇ ਜੇ ਟੀਚਰਸ ਲਾ ਕੇ ਵੀ ਤੋਰਦੇ ਹੁੰਦੇ ਸੀਗੇ ਨਾ, ਤੇ ਘਰ ਜਾ ਕੇ ਜੇ ਦੱਸ ਵੀ ਦਿੰਦੇ ਸੀ ਤੇ ਅੱਗੇ ਦੋ ਹੋਰ ਲੱਗ ਜਾਂਦੀਆਂ ਹੁੰਦੀਆਂ ਸੀ ਵੀ ਤੇਰੀ ਗਲਤੀ ਹੋਣੀ ਆ, ਤੁਸੀਂ ਕੀਤਾ ਹੋਣਾ ਕੁਛ, ਕਿਉਂ ਨੀ ਕੰਮ ਕੀਤਾ ਸੀਗਾ, ਹੈਨਾ ਜੀ। ਪ੍ਰੋਗਰਾਮ ਦੇ ਵਿੱਚ ਕਾਲ ਆਈ ਹੈ ਸਾਨੂੰ, ਅਸੀਂ ਉਹਨਾਂ ਨੂੰ ਵੀ ਲੈਣੇ ਆ। ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਦੀਦੀ।
ਹੈਲੋ,
ਸਤਿ ਸ੍ਰੀ ਅਕਾਲ ਸਰਬਜੀਤ ਭਾਜੀ।
ਹਾਂਜੀ ਸਤਿ ਸ੍ਰੀ ਅਕਾਲ ਅਰਸ਼, ਕੀ ਹਾਲ ਹੈ?
ਵੀ ਮੈਂ ਨਰਿੰਦਰ, ਸੋਰੀ
ਨਰਿੰਦਰ, ਸੋਰੀ 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 ਨਰਿੰਦਰ, ਮਾਫ ਕਰਨਾ। ਹਾਂਜੀ, ਕੀ ਹਾਲ ਚਾਲ ਹੈ? ਤੁਹਾਡੀ ਆਵਾਜ਼ ਬਿਲਕੁਲ ਅਰਸ਼ ਨਾਲ ਮਿਲਦੀ ਹੈ,
ਪਤਾ ਨਹੀਂ ਥੋੜੀ ਬਹੁਤ ਮਿਲਦੀ ਹੋਣੀ ਹੈ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਅੱਜ ਦਾ ਟੋਪਿਕ ਤਾਂ ਵਧੀਆ ਹੀ ਕਰਤਾ ਤੁਸੀਂ, ਪਿਛਲੀ ਵਾਰ ਆਪਾਂ ਡਿਸਕਸ ਕਰ ਰਹੇ ਸੀ ਉਹੀ ਲਾਤਾ।
ਹਾਂ ਬਿਲਕੁਲ ਸਹੀ ਗੱਲ ਹੈ, ਮੈਂ ਆ ਰਹੀ ਹੈ, ਬਿਲਕੁਲ ਆਵਾਜ਼ ਆ ਰਹੀ ਨਰਿੰਦਰ ਤੁਹਾਡੀ,
ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਹਾਂਜੀ ਜੀ, ਅੱਜ ਦਾ ਟੋਪਿਕ ਤਾਂ ਜੀ ਮੈਂ ਕਹਿੰਦਾ ਵੀ ਬਹੁਤ, ਜੇ ਆਪਾਂ ਸਾਰਾ ਦਿਨ ਗੱਲਾਂ ਕਰੀਏ ਤਾਂ ਵੀ ਨੀ ਮੁੱਕਣੀਆਂ ਗੱਲਾਂ, ਕਿਉਂਕਿ ਜਿਹੜੇ ਅਧਿਆਪਕ ਨੇ ਆਪਣੇ ਟੀਚਰ ਉਹਨਾਂ ਨੇ ਸਾਨੂੰ ਅੱਜ ਤੱਕ ਇੱਥੇ ਜਿੱਥੇ ਵੀ ਬੈਠੇ ਆ, ਜਿਹਨਾਂ ਮੁਲਕਾਂ ਚ ਬੈਠੇ ਆ, ਜੇ ਉਹਨਾਂ ਨੇ ਸਿਖਾਇਆ ਕੁਛ, ਕੁਝ ਅੱਖਰ ਜਿਹੜੇ ਆ ਸਿਖਾਏ ਆ ਉਹੀ ਮਤਲਬ ਕੰਮ ਆ ਰਹੇ ਆ।
ਅੱਛਾ, ਅਸੀਂ ਬਾਕੀ ਗੱਲਾਂ ਬਾਅਦ ਚ ਕਰਨੀਆਂ, ਪਹਿਲਾਂ ਸਾਨੂੰ ਇਹ ਦੱਸੋ ਵੀ ਮੋਰ ਕਿੱਦਾਂ ਬਣਦੇ ਹੁੰਦੇ ਸੀ, ਮੁਰਗੇ ਦਾ ਤਾਂ ਪਤਾ ਸਾਨੂੰ।
ਦੀਦੀ ਮੋਰ ਮੈਂ ਤੁਹਾਨੂੰ ਦੱਸਣਾ ਕਿੱਦਾਂ ਹੁੰਦਾ ਆ, ਇੱਕ ਮੋਰ ਮੋਰ ਮੁਰਗਾ ਤਾਂ ਹੋ ਗਿਆ ਨਾ ਵੀ, ਕੰਨ ਫੜਾ ਤੇ ਲੱਤਾਂ ਦੇ ਮਤਲਬ ਗੋਡਿਆਂ ਦੇ ਵਿੱਚੋਂ ਦੀ ਕੰਨ ਫੜ ਲਏ, ਤੇ ਜਿਹੜਾ ਮੋਰ ਹੁੰਦਾ ਸੀ ਸਾਡਾ ਜਿਹੜਾ ਮਾਸਟਰ ਆ ਉਹ ਸਾਨੂੰ ਕਹਿੰਦਾ ਸੀ ਵੀ ਜਿਹੜਾ ਜਿੱਦਾਂ ਮੋਰ ਤੁਸੀਂ ਥੱਲੇ ਨੀ ਬੈਠਣਾ ਹੈਗਾ, ਤੇ ਫਿਰ ਉਹ ਕੀ ਕਰਦਾ ਹੁੰਦਾ ਸੀ ਡੰਡਾ ਫਸਾਉਂਦਾ ਹੁੰਦਾ ਸੀ ਜਿਹੜੀ ਲੱਤਾਂ ਦੇ ਵਿੱਚ, ਡੰਡਾ ਫਸਾ ਕੇ ਇੱਕ ਡੰਡੇ ਨਾਲ ਫਿਰ ਪਿੱਛੋਂ ਦੀ ਬਸ ਪੁੜੇ ਸੇਕਣੇ ਉਹਨੇ।
ਅੱਛਾ
ਅੱਛਾ, ਹਾਂਜੀ
ਕੰਨ ਫੜਿਆ ਤੇ,
ਬਹੁਤ ਜ਼ਿਆਦਾ ਕੰਨ ਫੜਿਆ ਤੇ, ਹਾਂਜੀ ਡੰਡਾ ਪਾ ਕੇ ਲੱਤਾਂ ਦੇ ਵਿੱਚ ਕਿ ਤੁਸੀਂ ਥੱਲੇ ਨੀ, ਮਤਲਬ ਜਦੋਂ ਪਿੱਛੋਂ ਡੰਡਾ ਪੈਂਦਾ ਤਾਂ ਬੰਦਾ ਬਚਾ ਤਾਂ ਕਰਦਾ ਹੀ ਹੈ ਨਾ, ਥੱਲੇ ਨੂੰ ਹੋ ਜਾਂਦਾ ਤਾਂ ਉਹ ਲੱਤਾਂ ਦੇ ਵਿੱਚ ਡੰਡਾ ਫਸਾ ਦਿੰਦਾ ਸੀ ਤਾਂ ਕਿ ਤੁਸੀਂ ਥੱਲੇ ਨਾ ਹੋ ਤੇ ਜਿਹੜੀ ਕਟਾਈ ਆ ਸਕਾਈ ਆ ਪ੍ਰੋਪਰ ਹੋਵੇ।
ਹਾਏ ਹਾਏ,
ਬਹੁਤ ਸਾਡਾ ਸਰ ਜੀ
ਅੱਜ ਕੱਲ ਨੂੰ ਟੀਚਰ ਹੁੰਦਾ ਤੇ ਸੱਚੀ ਜੇਲ੍ਹ ਚ ਹੀ ਹੁੰਦਾ ਵਿਚਾਰਾ।
ਮੈਨੂੰ ਲੱਗਦਾ ਅਰਸ਼ ਨੇ ਕਟਾਪਾ ਵੀ ਕੀਤਾ ਹੋਣਾ ਜੀ ਉਹਦਾ ਪੱਕਾ।
ਅੱਛਾ, ਅਰਸ਼ ਨੇ ਕੀਤਾ ਹੋਣਾ, ਅਰਸ਼ ਦਾ ਕੀਤਾ ਹੋਣਾ,
ਅਰਸ਼ ਨੇ ਕੀਤਾ ਹੋਣਾ ਉਹਦਾ, ਕਿਉਂਕਿ ਉਹ ਬਹੁਤ ਜ਼ਿਆਦਾ ਕੁੱਟਦਾ ਸੀ। ਗੱਲਾਂ ਇਹੀ ਸੀ ਜੀ, ਉਹ ਬਹੁਤ ਜਿਆਦਾ ਮਤਲਬ ਸਟ੍ਰਿਕਟ ਬਹੁਤ ਸੀ, ਤੇ ਤੁਹਾਨੂੰ ਪਤਾ ਕਿ ਜਿਹੜੇ ਸਮਾਜਿਕ ਸਿੱਖਿਆ ਜਿਹੜੀ ਆ ਉਹਦੇ ਸਵਾਲ ਬਹੁਤ ਲੰਬੇ ਲੰਬੇ, ਕੁਸ਼ਚਨ ਆਨਸਰ ਬੜੇ ਲੰਬੇ ਲੰਬੇ ਹੁੰਦੇ ਸੀ, ਤੇ ਜਿੱਦਣ ਸਵਾਲ ਜਵਾਬ ਨਹੀਂ ਹੋਇਆ ਕੋਈ ਜਾਂ ਕਿਸੇ ਨੇ ਹੋਮਵਰਕ ਨਹੀਂ ਕੀਤਾ, ਤੇ 8-10 ਪੱਕੇ ਹੁੰਦੇ ਸੀ ਕਲਾਸ ਚੋਂ ਵੀ ਜਿਨ੍ਹਾਂ ਨੂੰ ਉਹਨੇ ਆਉਂਦਿਆਂ ਪਹਿਲਾਂ ਖੜੇ ਕਰ ਲੈਣਾ ਹੈ, ਤੇ ਕਦੀ ਨਾ ਕਦੀ ਵਾਰੀ ਤੇ ਫਿਰ ਸਾਰਿਆਂ ਦੀ ਆਉਂਦੀ ਸੀ, ਫਿਰ
ਪਰ ਉਹ ਵੀ ਟੂ ਮੱਚ ਹੋ ਜਾਂਦਾ ਹੁੰਦਾ ਸੀ। ਸਹੀ ਗੱਲ ਆ, ਇੱਕ ਡਰ ਜਿਹੜਾ ਆ, ਡਰ ਇੱਕ ਠੀਕ ਹੁੰਦਾ ਪਰ ਉਹ ਡਰ ਜਦੋਂ ਖੌਫ ਬਣ ਜਾਂਦਾ ਨਾ ਉਹ ਔਖਾ ਕਰਦਾ ਸੀ।
ਜੀ ਜੀ ਜੀ, ਉਹ ਸਾਡੇ ਸਾਰੇ ਹੁੰਦੇ ਸੀ, ਨਾਮ ਤਾਂ ਮੈਂ ਉਹਨਾਂ ਦਾ ਨਹੀਂ ਲੈ ਸਕਦਾ, ਪਰ ਉਹ ਹੁਣ ਸ਼ਾਇਦ ਕਿਤੇ ਪ੍ਰੋਫੈਸਰ ਨੇ, ਉਹ ਹਿਸਟਰੀ ਦੇ ਹੁੰਦੇ ਸੀ ਟੀਚਰ ਉਦੋਂ, ਪ੍ਰਹਲਾਦ ਸਿੰਘ ਸੀ ਉਹਨਾਂ ਦਾ ਨਾਮ, ਤੇ ਉਹ ਰਾਈਟਰ ਵੀ ਨੇ, ਬਟ ਉਹਨਾਂ ਦਾ ਜਿਹੜਾ ਆ ਰੂਪ ਸੀ ਜੀ ਉਹ ਤਾਂ ਮੈਂ ਕਹਿੰਦਾ ਕਿ ਪੂਰੇ ਸਕੂਲ ਚ ਹੁੰਦਾ ਸੀ ਵੀ ਪ੍ਰਹਲਾਦ ਸਰ ਵਾਕਈ ਪ੍ਰਹਲਾਦ, ਮਤਲਬ ਪ੍ਰਹਲਾਦ ਦਾ ਓਪੋਜ਼ਿਟ ਹੁੰਦਾ ਸੀ। ਹਾਂਜੀ ਹਾਂਜੀ, ਉਹ ਤਾਂ ਉਹਦੇ ਨਾਲ ਹਾਂਜੀ ਉਹੀ ਹੋਣਾ ਚਾਹੀਦਾ ਸੀ ਓਪੋਜ਼ਿਟ ਵਾਲਾ। ਪਰ ਦੀਦੀ ਏਦਾਂ ਸੀ ਕਿ ਜਿਹੜਾ ਪ੍ਰਾਇਮਰੀ ਸਕੂਲ ਆ, ਜਿੱਦਾਂ ਪਹਿਲਾਂ ਮੇਰੀ ਸਕੂਲਿੰਗ ਦਾ ਜਿਵੇਂ ਕਹਿ ਲੋ ਕਿ ਪਹਿਲੇ 1-2 ਸਾਲ ਤਾਂ ਸੀ ਪਬਲਿਕ ਪ੍ਰਾਈਵੇਟ ਸਕੂਲ ਚਲਾਇਆ ਘਰਦਿਆਂ ਨੇ, ਉੱਥੇ ਮਨ ਨਹੀਂ ਲੱਗਿਆ ਕਰਨਾ ਕਿਉਂਕਿ ਉੱਥੇ ਬੱਚੇ ਹੁੰਦੇ ਨਹੀਂ ਸੀ ਸਾਰੇ ਜਿਹੜੇ ਸੀ, ਨਾ ਖੇਡਣ ਦਾ ਕੋਈ ਮੌਕਾ, ਮਤਲਬ ਪੜ੍ਹਾਈ ਪੜੁਈ ਜ਼ਿਆਦਾ ਸੀ। ਫਿਰ ਜੀ ਦੂਸਰੀ ਕਲਾਸ ਚ ਘਰਦੇ ਨੇ ਲਾਤਾ ਸਰਕਾਰੀ ਪ੍ਰਾਇਮਰੀ ਸਕੂਲ ਚ, ਸਾਡਾ ਮੇਰਾ ਪਿੰਡ ਹੈਗਾ ਅਲੀਪੁਰ, ਉੱਥੇ ਸਰਕਾਰੀ ਸਕੂਲ ਚ ਮਤਲਬ ਤੀਸਰੀ ਚੌਥੀ ਪੰਜਵੀਂ ਉੱਥੇ ਕੀਤੀ ਜੀ, ਤੇ ਉੱਥੇ ਜਿਹੜੇ ਟੀਚਰ ਹੁੰਦੇ ਸੀ ਸਾਨੂੰ ਅੱਜ ਵੀ ਯਾਦ ਨੇ, ਟੀਚਰ ਜਿਹੜੇ ਸੀ ਗਿਣੇ ਚੁਣੇ ਹੁੰਦੇ ਸੀ ਉਹਨਾਂ ਚੋਂ, ਕਿਉਂਕਿ ਉੱਥੇ ਇਹ ਤਾਂ ਹੈ ਨਹੀਂ ਸੀ ਵੀ ਹਰ ਰੋਜ਼ ਨਵਾਂ ਟੀਚਰ ਆ ਗਿਆ, ਇੱਕੋ ਟੀਚਰ ਨੇ ਪੂਰਾ ਸਾਲ ਪੜ੍ਹਾਉਣਾ, ਤੇ ਉਹ ਟੀਚਰ ਤਾਂ ਮੈਨੂੰ ਲੱਗਦਾ ਜ਼ਿਆਦਾਤਰ ਟੀਚਰ ਜਿਹੜੇ ਆ ਸ਼ਾਇਦ, ਕਿਉਂਕਿ ਉਦੋਂ ਇਹ ਨਹੀਂ ਸੀ ਕਿ ਕੋਈ ਜਵਾਨ ਹੁੰਦੀਆਂ ਸੀ, ਟੀਚਰ ਦਾ ਮਤਲਬ ਹੁੰਦਾ ਸੀ ਕਿ ਕੋਈ 40-50 ਸਾਲ ਦੀ ਉਮਰ ਵਾਲੇ, ਮਤਲਬ ਅਗਰ ਆਪਾਂ ਟੀਚਰ ਦੀ ਇਮੇਜ ਬਣਾਉਂਦੇ ਅੱਜ ਤੇ ਅੱਜ ਆਪਣੇ ਉਹ ਆਉਂਦਾ ਕਿ ਇੱਕ ਮੈਚਿਓਰ ਇੱਕ ਮਾਂ ਦੀ ਉਮਰ ਦੀ ਅਧਿਆਪਕ ਹੁੰਦੇ ਸੀ ਜ਼ਿਆਦਾਤਰ, ਤੇ ਉਹਨਾਂ ਦੇ ਨਾਲ ਰਿਸ਼ਤਾ ਵੀ ਉਦੋਂ ਦਾ ਹੀ ਹੁੰਦਾ ਸੀ, ਰਿਸਪੈਕਟ ਜਿਹੜੀ ਆ ਇੱਜ਼ਤ ਆਪਾਂ ਇੰਨੀ ਦਿੰਦੇ ਸੀ ਕਿ ਜਿਵੇਂ ਕਹਿ ਲੋ ਕਿ ਮਾਂ ਪੇ ਤੋਂ ਬਾਅਦ ਟੀਚਰ ਦਾ ਰੁਤਬਾ ਜਿਹੜਾ ਹੁੰਦਾ। ਫਿਰ ਜੀ ਮੈਨੂੰ ਲੱਗਦਾ ਉਹਨਾਂ ਚੋਂ ਤਾਂ 1-2 ਟੀਚਰ ਤਾਂ ਸਾਡੇ ਮਤਲਬ ਭੋਗ ਕੇ ਆਪਣੀ ਉਮਰ ਚਲੇ ਗਏ ਆ, ਕਿਉਂਕਿ ਅੱਜ ਕਹਿ ਲੋ ਕਿ 20 ਸਾਲ ਹੋ ਚੱਲੇ ਆ, 20-25 ਸਾਲ, ਤੇ ਆਪਣੇ ਇੰਡੀਆ ਚ ਲਾਈਫ ਟਾਈਮ ਸਪੈਨ ਵੀ ਥੋੜਾ ਜਿਹਾ ਘੱਟ ਆ ਨਾ ਜੀ, 7 ਸਾਲ ਤਾਂ ਕਹਿੰਦੇ ਉੱਥੇ ਉਮਰ ਭੋਗ ਜੀ। ਬਾਕੀ ਜੀ ਉਸ ਤੋਂ ਬਾਅਦ ਫਿਰ ਡੀਐਨ ਖਾਲਸਾ ਸਕੂਲ ਗਏ, ਉੱਥੇ ਸਾਰਾ ਕੁੱਟ ਕਟਾਪਾ ਸ਼ੁਰੂ ਹੋਇਆ, ਕਿਉਂਕਿ ਪ੍ਰਾਂਤੀ ਤੱਕ ਤੇ ਕੋਈ ਨੀ ਕੁੱਟਦਾ ਹੁੰਦਾ ਸੀ, ਹੱਦ ਡੰਡੇ ਮਾਰਲੇ ਹੱਥਾਂ ਦੇ। ਉੱਥੇ ਜਿਹੜਾ ਭੁਪਿੰਦਰ ਨਾਰਾਇਣ ਖਾਲਸਾ ਸਕੂਲ ਆ ਜੀ, ਇਹ ਦੁੱਖ ਨਿਵਾਰਨ ਸਾਹਿਬ ਦੇ ਕੋਲ, ਗੁਰੂ ਤੇਗ ਬਹਾਦਰ ਤੇ ਭੁਪਿੰਦਰਾ, ਡੀਐਨ ਖਾਲਸਾ ਸਕੂਲ ਜੀ ਸਾਡਾ। ਸਾਡੀ ਉੱਥੇ ਟੀਚਰ ਹੁੰਦੇ ਸੀ ਜੀ ਪੰਜਾਬੀ ਦੇ, ਉਹ ਬਹੁਤ ਯਾਦ ਆਉਂਦੇ ਆ, ਕਿਉਂਕਿ ਉਹਨਾਂ ਦਾ ਸਾਰਿਆਂ ਦਾ ਕੱਦ ਹੁੰਦਾ ਸੀ ਛੋਟਾ, ਤੇ ਸਾਨੂੰ ਉਹ ਖੜਾ ਕਰ ਦਿੰਦੇ ਹੁੰਦੇ ਸੀ ਵੀ ਸਾਰੇ ਜਿਹੜੇ ਹੱਥ ਖੜੇ ਕਰ ਲੋ। ਈਵਨ +1-+2 ਤੱਕ ਦੀਦੀ ਵੀ ਸਾਨੂੰ ਟੀਚਰ ਦਾ ਇੰਨਾ ਡਰ ਹੁੰਦਾ ਸੀ ਕਿ ਟੀਚਰ ਨੇ ਹੱਥ ਖੜੇ ਕਰਾ ਕੇ ਮਤਲਬ ਕੋਈ ਵੀ ਪਨਿਸ਼ਮੈਂਟ ਦੇ ਸਕਦੇ ਸੀ। ਹਾਲਾਂਕਿ 10ਵੀਂ ਤੱਕ ਦਾ ਹੁੰਦਾ ਜਿਹੜਾ ਮਾਰਕ ਆਪਾਂ ਦਾ 10ਵੀਂ ਤੱਕ ਹੁੰਦਾ ਆ, ਪਰ ਸਾਡਾ 11ਵੀਂ-12ਵੀਂ ਤੱਕ ਵੀ ਸਾਡੇ ਜਿਹੜੇ ਟੀਚਰ ਹੁੰਦੇ ਸੀ ਉਹ ਸਾਨੂੰ ਪਨਿਸ਼ਮੈਂਟ ਦੇ ਦਿੰਦੇ ਸੀ ਵੀ ਖੜੇ ਹੋ ਜੋ, ਵੀ ਦੇਖ ਲੋ ਵੀ 11ਵੀਂ-12ਵੀਂ ਚ ਜਿਹੜੇ ਮੁੰਡੇ ਆ ਕਿੱਡੇ ਕਿੱਡੇ ਡੌਂਚ ਹੁੰਦੇ ਆ, ਕੁੜੀਆਂ ਨੇ ਤਾਂ ਕੋਈ ਸਜ਼ਾ ਨੀ ਮਿਲਣੀ, ਕੁੜੀਆਂ ਨੇ ਤਾਂ ਬੈਠ ਜਾਣਾ ਤੇ ਮੁੰਡਿਆਂ ਨੂੰ ਸਜ਼ਾ ਨੀ ਮਿਲਣੀ,
ਕੁੜੀਆਂ ਪੜ੍ਹ ਵੀ ਲੈਂਦੀਆਂ ਇਸ ਕਰਕੇ ਬੈਠਦੀਆਂ ਸੀ,
ਕੁੜੀਆਂ ਅੱਧੀਆਂ ਵੱਜ ਜਾਂਦੀਆਂ ਸੀ, ਉਹੀ ਹੁੰਦਾ ਜੀ ਅੱਧੀਆਂ ਕੁੜੀਆਂ ਪੜ੍ਹ ਲੈਂਦੀਆਂ ਸੀ ਅੱਧੀਆਂ, ਬਸ ਕੁੜੀਆਂ ਨੂੰ ਅਲਾਓ ਹੀ ਨੀ ਸੀ ਪਨਿਸ਼ਮੈਂਟ ਦੇਣੀ, ਡੰਡੇ ਮੁੰਡਿਆਂ ਦੇ ਪੈਂਦੇ ਹੁੰਦੇ ਸੀ,
ਕੁੜੀਆਂ ਦੇ ਵੀ ਹੱਥ ਉੱਤੇ ਨਹੀਂ, ਇਸ ਕਰਕੇ ਨੀ ਬਚਦੀਆਂ ਹੁੰਦੀਆਂ ਸੀ ਪੀ ਉਹ ਕੁੜੀਆਂ ਹੁੰਦੀਆਂ ਸੀਗੀਆਂ, ਇਸ ਕਰਕੇ ਬਚਦੀਆਂ ਸੀ ਪੀ ਉਹ ਪੜ੍ਹ ਲੈਂਦੀਆਂ ਹੁੰਦੀਆਂ ਸੀ, ਬੀਬੇ ਬੱਚੇ ਹੁੰਦੇ ਸੀ ਉਹ।
ਸਾਡੇ ਏਦਾਂ ਸੀ ਦੀਦੀ, ਏ ਸੈਕਸ਼ਨ ਹੁੰਦਾ ਸੀ ਕੁੜੀਆਂ ਦਾ ਤੇ ਮੁੰਡਿਆਂ ਨੂੰ ਚੋਇਸ ਮਿਲਦੀ ਸੀ ਕਿ ਜਿਹਨੇ ਏ ਸੈਕਸ਼ਨ ਚ ਜਾਣਾ ਆ ਉਹ ਜਾ ਸਕਦਾ ਆ, ਤੇ ਮੇਰੀ ਗੱਲ ਸੁਣ ਕੇ ਜਾਊਗਾ ਬੇਇੱਜ਼ਤੀ ਕਰਾਉਣ ਕੁੜੀਆਂ। ਅਰਸ਼ ਨੀ ਜਾਂਦਾ ਸੀ, ਅਰਸ਼ ਗਿਆ ਸੀ ਪਹਿਲਾਂ ਛੇਵੀਂ ਸੱਤਵੀਂ ਚ, ਅਰਸ਼ ਮੁੜ ਆਇਆ ਫਿਰ, ਕਿਉਂਕਿ ਕੰਮ ਹੁੰਦਾ ਨੀ ਸੀ ਇਹਨੂੰ.
ਅੱਛਾ, ਬੇਇੱਜ਼ਤੀ ਦੇ ਪੇ, ਬੇਇੱਜ਼ਤੀ ਹੁੰਦੀ ਕੁੜੀਆਂ ਸਾਹਮਣੇ ਹਨਾ, ਇਹ ਬਹੁਤ ਔਖਾ ਹੁੰਦਾ ਸੀ ਬੋਇਜ਼ ਲਈ. ਮੈਨੂੰ ਪਤਾ ਮੁੰਡਿਆਂ ਲਈ ਨਾ, ਉਹਨਾਂ ਲਈ ਕੁੱਟ ਨੀ ਮੈਟਰ ਕਰਦੀ ਹੁੰਦੀ ਸੀ, ਉਹਨਾਂ ਲਈ ਇਹ ਮੈਟਰ ਕਰਦਾ ਹੁੰਦਾ ਸੀ ਕੁੜੀਆਂ ਦੇ ਸਾਹਮਣੇ ਕੁੱਟ ਪੈ ਜਾਊਗੀ. ਹਾਏ ਹਾਏ ਹਾਏ.
ਤੁਸੀਂ ਆਹ ਦੇਖ ਲੋ ਕਿ ਸਾਡੇ ਜਿੱਦਾਂ ਸਜ਼ਾ ਸੀ, ਕਈ ਟੀਚਰ, ਹਰੇਕ ਟੀਚਰ ਦੀ ਆਪਣੀ ਆਪਣੀ ਸਜ਼ਾ ਸੀ. ਹੁਣ ਸਾਡੇ ਇੱਕ ਟੀਚਰ ਹੁੰਦਾ ਸੀ ਜਿਹੜੀ ਹਿੰਦੀ ਵਾਲੀ ਭੈਣ ਜੀ ਸੀ, ਉਹਨੇ ਕਹਿਣਾ ਵੀ ਜੇ ਤਾਂ ਤੂੰ ਹੱਥ ਰਜਿਸਟ ਕਰੇਗਾ, ਜਿਹਨੂੰ ਆਪਾਂ ਹੁਣ ਇੰਗਲਿਸ਼ ਕਹਿੰਦੇ, ਕਿ ਜੇ ਤੂੰ ਰਜਿਸਟ ਕਰੇਗਾ, ਜੇ ਤੂੰ ਹੱਥ ਕੀਤਾ ਉੱਪਰ ਜਦ ਤਾਂ ਫਿਰ ਤੇਰੇ ਦੋ ਹੋਰ ਲੱਗਣਗੇ ਐਕਸਟਰਾ, ਅਦਰਵਾਈਜ਼ ਤੂੰ ਚੁੱਪ ਕਰਕੇ ਖੜਾ ਰਹਿ. ਉਹਦਾ ਇੱਕ ਪਟਾਕਾ ਹੁੰਦਾ ਸੀ ਦੋਨੇ ਪਾਸੇ, ਬਸ ਦੋਨੇ ਗੱਲਾਂ ਲਾਲ ਹੋ ਗਈਆਂ. ਮੈਨੂੰ ਤਾਂ ਅੱਜ ਦੀਦੀ ਅੱਜ ਵੀ ਯਾਦ ਆ ਵੀ ਕੰਨਾਂ ਚੋਂ ਕਿਵੇਂ ਧੂੰਆਂ ਨਿਕਲਦਾ ਹੁੰਦਾ ਸੀ. ਬਸ ਇਹੀ ਹੁੰਦਾ ਸੀ ਦਿਲ ਚ ਵੀ, ਹੁਣ ਸੋਚਦੇ ਆ ਵੀ ਬਸ ਜਲਦੀ ਜਲਦੀ ਪੈ ਜਾਣ, ਜਲਦੀ ਜਲਦੀ ਪੈ ਜਾਣ ਤੇ ਬਸ ਜਾ ਕੇ ਬੈਠ ਜਾਈਏ.
ਉਹ ਵਾਲਾ ਡਰ, ਉਹ ਵਾਲੀ ਚੀਜ਼ ਅਜੇ ਵੀ ਦਿਲ ਚ ਕਿੱਦਾਂ ਨਾ, ਓਦਾਂ ਦੀ ਚੀਜ਼ ਹੀ ਜਾਗਦੀ ਆ ਉਹ ਚੀਜ਼.
ਤੁਸੀਂ ਦੇਖ ਲੋ ਵੀ ਸਾਡੇ ਜਦੋਂ ਇੱਕ ਸਾਡਾ ਮਾਸਟਰ ਹੁੰਦਾ ਸੀ ਸਾਇੰਸ ਵਾਲਾ, ਤੇ ਸਾਡੀ ਕਲਾਸ ਚ ਨਾ ਇੱਕ ਮੁੰਡੇ ਦਾ ਨਾਮ ਹੁੰਦਾ ਸੀ ਅਰਜਨ, ਅਰਜਨ ਉਹ ਮੇਰਾ ਬੈਸਟ ਫਰੈਂਡ ਆ, ਅਰਜਨ ਸਿੰਘ. ਤੇ ਉਹ ਸਰ ਸਾਡੇ ਜਿਹੜੇ ਸਾਇੰਸ ਵਾਲੇ ਸੀ ਜੀ, ਉਹ ਨਾ ਵਿਚਾਰੇ ਪੇਂਡੂ ਜਟਕਾ ਸਰ ਸੀ ਬਿਲਕੁਲ. ਤੇ ਉਹ ਅਰਜੁਨ ਨੂੰ ਕਹਿੰਦੇ, ਮਤਲਬ ਜਦੋਂ ਜਦੋਂ ਕਾਪੀਆਂ ਚੈੱਕ ਕਰਦੇ, ਅੱਜ ਕੱਲ ਦੇ ਅਸਾਈਨਮੈਂਟਾਂ ਹੋ ਗਈਆਂ, ਬੜਾ ਕੁਛ ਕਹਿੰਦੇ ਆ, ਉਦੋਂ ਸਿੰਪਲ ਜਦੋਂ ਹੋਮਵਰਕ ਦੇਣਾ ਤੇ ਚੈੱਕ ਕਰਨਾ, ਉਹਨੇ ਕਹਿਣਾ ਵੀ ਆਹ ਅਰਜੁਨ ਦੀ ਹੈਂਡਰਾਈਟਿੰਗ ਨਾ ਬਹੁਤ ਜ਼ਿਆਦਾ ਮਤਲਬ ਭੈੜੀ ਹੁੰਦੀ ਸੀ, ਤੇ ਉਹਨੇ ਉਹਨੂੰ ਬੁਲਾਇਆ, ਕਹਿੰਦਾ ਵੀ ਆ ਜਾ, ਕਹਿੰਦਾ ਆ ਕਿਹੜੀ ਨਾਮ ਕੀ ਹੈ ਤੇਰਾ, ਕਹਿੰਦਾ ਵੀ ਸਰ ਅਰਜੁਨ, ਪਰਮਿੰਦਰ ਸਰ ਕਹਿੰਦੇ, ਕਹਿੰਦੇ ਸਹੁਰੇ, ਕਹਿੰਦੇ ਅਰਜਨ ਤਾਂ ਐਡਾ ਬੜਾ ਯੋਧਾ ਹੋਇਆ, ਕਹਿੰਦਾ ਤੇਤੇ ਤਾਂ ਲਿਖਾਈ ਵੀ ਨੀ ਹੁੰਦੀ, ਕਹਿੰਦਾ ਮਤਲਬ ਉਹਦਾ ਕਹਿਣ ਦਾ ਮਤਲਬ ਸੀ ਵੀ ਅਰਜੁਨ ਕਿੱਡਾ ਵੱਡਾ ਯੋਧਾ ਆ, ਵੀ ਤੇਰੇ ਤੋਂ ਲਿਖਾਈ ਵੀ ਨੀ ਹੁੰਦੀ. ਫਿਰ ਹੱਥ ਖੜੇ ਕਰਾ ਕੇ ਦੀਦੀ ਸਾਨੂੰ ਹੁੰਦਾ ਸੀ ਕਿ ਹੱਥ ਖੜੇ ਕਰਾ ਕੇ ਗਰਾਊਂਡ ਦੇ ਚੱਕਰ ਲਵਾਣੇ, ਕਿਉਂਕਿ ਸਾਡਾ ਜਿਹੜਾ ਗਰਾਊਂਡ ਹੁੰਦਾ ਸੀ ਜਿੱਥੇ ਹਰ ਸਾਲ ਫੰਕਸ਼ਨ ਹੁੰਦੇ ਸੀ, ਉਹ ਮਿਡਲ ਚ ਹੁੰਦਾ ਸੀ, ਤੇ ਸਾਡੇ ਓਪੋਜਿਟ ਸਾਈਡ ਜਿਹੜਾ ਸੀ ਕੁੜੀਆਂ ਦਾ ਹੁੰਦਾ ਸੀ ਸੈਕਸ਼ਨ, ਤੇ ਸਾਰੇ ਮੁੰਡੇ ਫਿਰ ਆਪਣਾ ਜਿਹੜੇ ਹੱਥ ਸੀ ਜਿਹੜੇ ਜਿਹੜੀ ਬਾਹਾਂ ਖੜੀਆਂ ਕਰਕੇ ਮੂੰਹ ਲੁਕੋ ਕੇ ਚੱਕਰ ਲਾਉਂਦੇ ਹੁੰਦੇ ਸੀ, ਵੀ ਪੰਜ ਪੰਜ ਚੱਕਰ ਲਾ ਕੇ ਆ ਜਾਓ.
ਹਾਂ, ਵੈਸੇ ਇੱਕ ਗੱਲ ਆ, ਇਹ ਤੋਂ ਹੀ ਦੇਖੀਏ ਦਰਿੰਦਰ, ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਜਦੋਂ ਉਸ ਪਲ ਹੁੰਦੀ ਉਹ ਕਿੰਨੀ ਵੱਡੀ ਲੱਗਦੀ ਹੈ ਸਾਨੂੰ, ਲੱਗਦਾ ਵੀ ਹਾਂ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਹੀ ਕੋਈ ਨੀ, ਇਸ ਤੋਂ ਜ਼ਿਆਦਾ ਬੁਰਾ ਕੁਛ ਹੋ ਹੀ ਨਹੀਂ ਸਕਦਾ, ਉਹ ਮੋਮੈਂਟ ਕਿੰਨੀ ਵੱਡੀ ਲੱਗਦੀ ਹੈ. ਔਰ ਉਸ ਤੋਂ ਹੀ ਕੁਝ ਸਾਲਾਂ ਦੇ ਬਾਅਦ ਜਾਂ ਕੁਝ ਦੇਰ ਦੇ ਬਾਅਦ ਸਾਨੂੰ ਉਹਨਾਂ ਗੱਲਾਂ ਤੇ ਹਾਸਾ ਆਉਂਦਾ ਹੁੰਦਾ ਵੀ ਅਸੀਂ ਕਿਹਨਾਂ ਗੱਲਾਂ ਦੇ ਉੱਤੇ ਡਰਦੇ ਹੁੰਦੇ ਸੀ ਜਾਂ ਸੰਗਦੇ ਹੁੰਦੇ ਸੀਗੇ. ਸੋ ਜ਼ਿੰਦਗੀ ਨੂੰ ਏਦਾਂ ਹੀ ਹਲਕੇ ਫੁਲਕੇ ਲੈਣਾ ਚਾਹੀਦਾ, ਜੋ ਅੱਜ ਸਾਨੂੰ ਚੀਜ਼ ਬਹੁਤ ਵੱਡੀ ਲੱਗਦੀ ਹੈ ਉਹਨੇ ਅੱਗੇ ਜਾ ਕੇ ਅਸੀਂ ਉਹਦੇ ਉਹਨਾਂ ਮੁਸੀਬਤਾਂ ਤੇ ਜਾਂ ਉਹਨਾਂ ਗੱਲਾਂ ਦੇ ਉੱਤੇ ਅਸੀਂ ਏਦਾਂ ਹੱਸ ਛੱਡਣਾ. ਸੋ ਜ਼ਿੰਦਗੀ ਨੂੰ ਹਲਕਾ ਫੁਲਕਾ ਲੈਣਾ ਚਾਹੀਦਾ.
ਬਿਲਕੁਲ ਜੀ, ਜ਼ਿੰਦਗੀ ਵਧੀਆ, ਪਰ ਅੱਜ ਵੀ ਦਿਲ ਕਰਦਾ ਆ ਕਿ ਜਿਹੜੇ ਪ੍ਰਾਇਮਰੀ ਜਿਹੜੇ ਸੈਕੰਡਰੀ ਟੀਚਰ ਆ ਉਹ ਤਾਂ ਚਲੋ ਸਾਰੇ ਉੱਥੇ ਆ, ਸਕੂਲ ਵੀ ਇੱਥੇ, ਸਕੂਲ ਅੱਗੇ ਸਿਰ ਝੁਕਦਾ ਆ ਜਦੋਂ ਵੀ ਜਾਈਦਾ ਆ, ਤਾਂ ਮਤਲਬ ਆਟੋਮੈਟਿਕਲੀ ਕਹਿ ਲੋ ਕਿ ਮੱਥਾ ਟੇਕਣ ਨੂੰ ਦਿਲ ਕਰਦਾ ਆ ਕਿ ਆ ਸਕੂਲ.
ਹਾਂ ਬਿਲਕੁਲ ਝੁਕਦਾ ਸਿਰ ਉੱਥੇ ਜਾ ਕੇ. ਹਾਂ ਬਿਲਕੁਲ ਝੁਕਦਾ.
ਤੇ ਪਰ ਹੁਣ ਟੀਚਰ ਨੂੰ ਜਾ ਕੇ ਮਿਲਾਂਗੇ ਜੀ, ਕਾਫੀ ਟਾਈਮ 3 ਸਾਲ ਹੋ ਗਏ ਹੁਣ, ਹੁਣ ਤਾਂ ਕਰੋਨੇ ਨੇ, ਪਿਛਲੇ ਸਾਲ ਜਾਣਾ ਸੀ, ਕਰੋਨੇ ਨੇ ਨੀ ਜਾਣ ਦਿੱਤਾ ਜੀ. ਪਰ ਦਿਲ ਕਰਦਾ ਕਿ ਉਹਨਾਂ ਦੇ ਨਾਲ ਬੈਠੀ, ਉਹਨਾਂ ਨੂੰ ਦੱਸੀਏ, ਗੱਲਾਂ ਕਰੀਏ ਉਹਨਾਂ ਦੇ ਨਾਲ, ਹਨਾ ਕਿ ਆਹ ਚੀਜ਼ਾਂ ਅੱਜ ਜਿੱਥੇ ਵੀ ਬੈਠੇ ਆ, ਚਾਹੇ ਇੱਕ ਵੀ ਲੈਸਨ, ਇੱਕ ਵੀ ਅੱਖਰ ਯਾਦ ਆ, ਜਾਂ ਇੱਕ ਵੀ ਸਵਾਲ, ਇੱਕ ਵੀ ਕੁਐਸਚਨ ਦਾ ਜਿਹੜਾ ਆਂਸਰ ਆ ਉਹ ਕਿੱਦਾਂ ਪੱਕਿਆ, ਜੇ ਉਹਨਾਂ ਦੇ ਡੰਡੇ ਦਾ ਡਰ ਨਾ ਹੁੰਦਾ, ਮੁਰਗਾ ਬਣਨ ਦਾ ਡਰ ਨਾ ਹੁੰਦਾ, ਤਾਂ ਮਤਲਬ ਉਹ ਚੀਜ਼ਾਂ ਜ਼ਹਿਨ ਚ ਨਹੀਂ ਉਤਰਨੀਆਂ. ਪਰ
ਨਹੀਂ ਉੱਤਰ,
ਪਰ ਇੱਕ ਗੱਲ ਦਾ ਦੀਦੀ ਹਾਂਜੀ, ਮੈਂ ਕਿਹਾ ਇੱਕ ਗੱਲ ਦਾ ਇਹ ਹੁੰਦਾ ਆ ਕਿ ਤੁਸੀਂ ਆਪਾਂ ਸਾਰੇ ਕਿੱਥੇ ਪਹੁੰਚ ਗਏ ਆ, ਆਪਾਂ ਬਾਹਰ ਬਾਹਰ ਇਹਨਾਂ ਵਿਦੇਸ਼ਾਂ ਚ ਆ ਗਏ ਹਨਾ, ਇੱਥੇ ਵੀ ਸੈਟਲ ਹੋ ਗਏ, ਪਰ ਉਹ ਟੀਚਰ ਦਾ ਦੇਖ ਲੋ ਅੱਜ ਵੀ, ਚਾਹੇ ਕਿੰਨੇ 15-20 ਸਾਲ ਹੋ ਚੱਲੇ ਆ, ਦੇਖ ਲੋ ਉਹਨਾਂ ਨੇ ਉਹੀ ਰੋਟੀਨ ਆ ਉਹਨਾਂ ਦੀ, ਉਹਨਾਂ ਨੇ ਸਕੂਲ ਆਉਣਾ ਹੀ ਆਉਣਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਤੇ
ਹਾਂ
ਜਿਹੜਾ ਦੀਵਾ ਕਹਿੰਦੇ ਆ ਅਧਿਆਪਕ ਜਿਹੜਾ ਦੀਵਾ ਆ ਉਹ ਬਿਲਕੁਲ ਸੱਚੀ ਗੱਲ ਆ ਕਿ ਉਹਨਾਂ ਨੇ ਸਾਰੀ ਉਮਰ ਏਦਾਂ ਹੀ ਸੜ ਕੇ ਰੋਸ਼ਨੀ ਦੇਣੀ ਦੇਣੀ
ਥੋੜੀ ਦੇਰ ਬਾਅਦ ਕੁਛ ਹੋਰ ਕਰ ਲਈਏ ਕੁਛ ਹੋਰ ਕਰ ਲਈਏ ਪਰ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਜਿਹੜਾ ਅਸੀਂ ਦੇਖੀਏ ਉਹਨਾਂ ਨੇ ਸਾਰੀ ਉਮਰ ਇੱਕ ਹੀ ਕੰਮ ਕੀਤਾ ਜਿਹੜਾ ਟੀਚਰ ਸੀ ਉਹ ਟੀਚਰ ਹੀ ਰਿਹਾ ਜੇ ਕੋਈ ਲੁਹਾਰ ਹੁੰਦਾ ਸੀ ਉਹਨੇ ਉਹੀ ਲੁਹਾਰ ਕੱਟਣਾ ਔਰ ਜਿਹੜਾ ਮੋਚੀ ਹੁੰਦਾ ਸੀ ਉਹਨੇ ਜੁੱਤੀਆਂ ਹੀ ਗੰਢਣੀਆਂ ਆ ਯਾਨੀ ਹਰ ਕੋਈ ਆਪਣੇ ਆਪਣੇ ਕਿੱਤੇ ਚ ਕਿੰਨਾ ਖੁਸ਼ ਹੁੰਦਾ ਸੀਗਾ ਕਿਉਂਕਿ ਖੁਸ਼ੀਆਂ ਅਸੀਂ ਬਾਹਰਲੀ ਨਹੀਂ ਰੱਖੀਆਂ ਹੁੰਦੀਆਂ ਸੀ ਸਾਨੂੰ ਪਤਾ ਹੁੰਦਾ ਸੀ ਵੀ ਖੁਸ਼ ਅੰਦਰ ਹੀ ਆ ਜੋ ਕਰਨਾ ਬਸ ਉਹ ਸਾਡੀ ਕਿਰਤ ਦਾ ਜ਼ਰੀਆ ਹੁੰਦਾ ਸੀਗਾ ਅੱਗੇ
ਪਰ ਅੱਜ ਇੱਕ ਸਬਰ ਨਾਲ ਦੀ ਗੁਜ਼ਾਰੇ ਹੈਗੀ ਹਾਂਜੀ ਹਾਂਜੀ ਉਦੋਂ ਸਬਰ ਸੀ ਗੁਜ਼ਾਰਾ ਇੱਕ ਮੈਨੂੰ ਲੱਗਦਾ ਕਿ ਉਦੋਂ 4-5 ਹਜ਼ਾਰ ਹੁੰਦੀ ਸੀ ਤਨਖਾਹ ਟੀਚਰ ਅੱਜ ਜੇ ਆਪਾਂ 2000 ਦੀ ਗੱਲ ਕਰੀਏ ਅਰਾਊਂਡ ਮਤਲਬ ਉਦੋਂ ਤਨਖਾਹ ਦੇ ਨਾਲ ਗੁਜ਼ਾਰਾ ਹੁੰਦਾ ਸੀ ਔਰ ਤੁਸੀਂ ਦੇਖ ਲੋ ਵੀ ਸਾਡੇ ਕਈ ਟੀਚਰ PhD ਸੀ ਸਾਡੇ ਜਿਹੜੇ ਪੰਜਾਬੀ ਵਾਲੇ ਅਧਿਆਪਕ ਸੀ ਤੇ ਉਹ ਇੰਦਰਜੀਤ ਕੌਰ ਮੈਡਮ ਉਹ PhD ਕੀਤੀ ਹੋਈ ਸੀ ਉਹ ਯੂਨੀਵਰਸਿਟੀ ਤੋਂ ਪਰ ਉਹ ਸਕੂਲ ਚ ਹੀ ਪੜ੍ਹਾਉਂਦੇ ਸੀ ਹਾਲਾਂਕਿ ਉਹ ਘਰੋਂ ਵੀ ਬਹੁਤ ਤਗੜੇ ਸੀ ਪਰ ਉਹਨਾਂ ਨੇ ਬੱਸ ਤੇ ਆਉਣਾ ਨਾਭੇ ਤੋਂ ਸਾਡੇ ਨਾਲ ਕਈ ਕਲਾਸਮੇਟਾਂ ਦੇ ਸੀ ਉਹਨਾਂ ਦੇ ਨਾਲ ਉਹਨੇ ਆਉਣਾ ਤੇ ਪੈਸ਼ਨ ਸੀ ਕਹਿ ਲੋ ਪਰ ਸਬਰ ਸੀ ਉਦੋਂ ਉਹਨਾਂ ਟੀਚਰਾਂ ਚ ਜਿੱਦਾਂ ਕਹਿ ਲੋ ਕਿ ਜਿੱਦਾਂ ਸਾਡੇ ਜਿਹੜੇ ਡਰਾਇੰਗ ਵਾਲੇ ਟੀਚਰ ਵੀ ਸੀ ਤਾਂ ਉਹਨਾਂ ਨੇ ਚੀਜ਼ ਸਿਖਾਣੀ ਉਹਨਾਂ ਨੇ ਆਹ ਨਹੀਂ ਕਿ ਵੀ ਟਾਈਮ ਪਾਸ ਕਰ ਲਿਆ ਉਦੋਂ ਲੱਗਦਾ ਸੀ ਹਰੇਕ ਟੀਚਰ ਸਾਨੂੰ ਕਿੱਦਾਂ ਯਾਦ ਨੇ ਟੀਚਰ ਕਿ ਸਾਨੂੰ ਆਹ ਜਿਹੜਾ ਆ ਇਹ ਸਾਡਾ ਡਰਾਇੰਗ ਵਾਲਾ ਟੀਚਰ ਸੀ ਆਹ ਸਾਡੀ ਜਿਹੜੀ ਮੈਡਮ ਸੀ ਇਹ ਸਾਡੀ ਭੂਗੋਲ ਵਾਲੀ ਟੀਚਰ ਸੀ ਜਿਵੇਂ ਹਿਸਟਰੀ ਵਾਲੇ ਸਰ ਹੋ ਗਏ ਫਿਰ ਜੀਓਗ੍ਰਾਫੀ ਵਾਲੇ ਹੋ ਗਏ ਹਨਾ ਇਹ ਉਹਨਾਂ ਤੋਂ ਯਾਦ ਸੀ ਵੀ ਆਹ ਮੈਡਮ ਨੂੰ ਆਹ ਇਤਿਹਾਸ ਪਤਾ ਆ ਇਹ ਜਦੋਂ ਸਾਨੂੰ ਪੰਜਾਬੀ ਪੜ੍ਹਾਉਂਦੇ ਹੁੰਦੇ ਸੀ ਤਾਂ ਹਰੀ ਸਿੰਘ ਨਲਵੇ ਬਾਰੇ ਇਹਨੂੰ ਕਿੰਨਾ ਗਿਆਨ ਹੁੰਦਾ ਸੀ ਚਾਹੇ ਉਹਨਾਂ ਨੇ ਇੱਕ ਸਿਲੇਬਸ ਪੜ੍ਹਿਆ ਸੀ ਚਾਹੇ ਉਹਨਾਂ ਨੇ ਇੱਕ ਸਬਜੈਕਟ ਪੜ੍ਹਿਆ ਸੀ ਪਰ ਸਾਨੂੰ ਇਹ ਹੁੰਦਾ ਸੀ ਕਿ ਹਾਂ ਉਹਨਾਂ ਨੂੰ ਇੱਕ ਗਿਆਨ ਹੈਗਾ ਆ ਕਿਸੇ ਚੀਜ਼ ਦਾ ਤੇ ਅਸੀਂ ਅੱਜ ਕੱਲ ਹਰੇਕ ਗਿਆਨੀ ਤਾਂ ਬਣਿਆ ਸਕਦਾ ਪਰ ਜਿਹੜੀ ਇੱਜ਼ਤ ਆ ਉਹ ਨਹੀਂ ਦਿੰਦੇ ਆਪਾਂ ਕਿਸੇ ਨੂੰ ਬਣਦੀ ਹੋਈ ਸਤਿਕਾਰ
ਬਿਲਕੁਲ ਬਿਲਕੁਲ ਸਹੀ ਗੱਲ ਆ ਕਿਉਂਕਿ ਜਿੰਨੇ ਅਸੀਂ ਆਪਣੇ ਕਿੱਤੇ ਦੇ ਨਾਲ ਓਨੈਸਟ ਹੁੰਦੇ ਆ ਨਾ ਜਿੰਨੇ ਅਸੀਂ ਆਪਣੇ ਕਿੱਤੇ ਦੇ ਲਈ ਇਮਾਨਦਾਰ ਆ ਇੱਜ਼ਤ ਵੀ ਓਨੀ ਮਿਲਦੀ ਸਾਨੂੰ
ਬਿਲਕੁਲ ਜੀ ਲੋਕ ਤੁਹਾਨੂੰ ਜਾਣਦੇ ਇਸ ਕਰਕੇ
ਉਹਨਾਂ ਨੇ ਇੱਕ ਜ਼ਿੰਦਗੀ ਗੁਜ਼ਾਰੀ ਹੁੰਦੀ ਸੀ ਉਸ ਕਿੱਤੇ ਦੇ ਵਿੱਚ ਉਹਨਾਂ ਨੂੰ ਕਿੰਨਾ ਤਜਰਬਾ ਹੁੰਦਾ
ਬਿਲਕੁਲ ਬਿਲਕੁਲ ਜੀ ਜਿੱਦਾਂ ਐਤਵਾਰ ਨੂੰ ਸ਼ਨੀਵਾਰ ਦੇ ਪ੍ਰੋਗਰਾਮ ਚ ਭਾਈ ਦੱਸਦੇ ਹੁੰਦੇ ਕਿ ਪਹਿਲਾਂ ਜਿਹੜਾ ਟੀਚਰ ਸੀ ਜੇ ਕੋਈ ਜਿੱਦਾਂ ਥੋੜਾ ਕਿੱਤਾ ਸੀ ਜੇ ਕੋਈ ਪਟਵਾਰੀ ਸੀ ਤਾਂ ਉਹਨਾਂ ਨੇ ਪਟਵਾਰੀ ਦੇ ਲਾਣੇ ਨਾਲ ਸਾਰੇ ਨੂੰ ਜਾਣਨਾ ਫਿਰ ਸਾਡੇ ਉੱਥੇ ਹੁੰਦੇ ਸੀ ਜੀ ਪ੍ਰਾਇਮਰੀ ਸਕੂਲ ਚ ਇੱਕ ਮਹਿੰਦਰ ਭੈਣ ਜੀ ਹੁੰਦੇ ਸੀ ਤੇ ਉਹਨਾਂ ਦੇ ਪੂਰਾ ਡੇਰੇ ਦਾ ਨਾਮ ਰੱਖਤਾ ਕਿ ਮਹਿੰਦਰ ਭੈਣ ਜੀ ਦਾ ਡੇਰਾ ਤੇ ਉਹ ਕਿਉਂਕਿ ਟੀਚਰ ਸੀ ਤੇ ਉਹਨਾਂ ਦਾ ਪੂਰਾ ਜਿਹੜਾ ਡੇਰਾ ਸੀ ਉਹਨਾਂ ਨੂੰ ਪਿੰਡ ਕਈ ਵਾਰ ਤਾਂ ਪਿੰਡ ਵਾਲਿਆਂ ਦੇ ਜਾਂ ਜਿਵੇਂ ਡੇਰੇ ਬਣੇ ਸੀ ਉਹਨਾਂ ਨੂੰ ਉਹ ਨਾਂ ਤੋਂ ਲੋਕ ਜਾਣਦੇ ਸੀ ਵੀ ਆਹ ਉਹਨਾਂ ਦਾ ਡੇਰਾ ਆ
ਹਾਂ ਬਿਲਕੁਲ ਸਹੀ ਗੱਲ ਆ ਹਾਂ ਮੈਂ ਆਪਣੇ ਡੈਡੀ ਦੀ ਗੱਲ ਕਰਾਂ ਤੇ ਅਜੇ ਵੀ ਸਾਰੇ ਮਾਸਟਰ ਜੀ ਕਹਿ ਕੇ ਜਾਣਦੇ ਉਹਦੇ ਤੇ ਹਾਂ ਯਾਨੀ ਉਹ ਇੱਕ ਇੱਜ਼ਤ ਹੁੰਦੀ ਆ ਇੱਜ਼ਤ ਕਮਾਈ ਹੁੰਦੀ ਆ ਔਰ ਦੂਸਰੀ ਗੱਲ ਇਹ ਹੁੰਦੀ ਆ ਕਿ ਸਾਰੇ ਪਤਾ ਕੀ ਸੀਗਾ ਨਰਿੰਦਰ ਕੇ ਸਾਰੇ ਆਪਣੇ ਆਪਣੇ ਉਨੀ ਕੁ ਖਿੱਤਿਆਂ ਦੇ ਵਿਚ ਰਹਿੰਦੇ ਸੀ ਜਿਹੜਾ ਪਿੰਡ ਆ ਉਹ ਪਿੰਡ ਵਿਚ ਸਾਰੇ ਜਾਣਦੇ ਹੁੰਦੇ ਸੀਗੇ ਉਸ ਪਿੰਡ ਦੇ ਵਿਚ ਜਿਹੜੇ ਮਾਸਟਰ ਭੈਣ ਜੀ ਦੂਸਰੇ ਪਿੰਡਾਂ ਦੇ ਵਿਚੋਂ ਵੀ ਹੁੰਦੇ ਸੀ ਉਹ ਵੀ ਆਪਣੇ ਹੁੰਦੇ ਸੀ ਸਾਰੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਸੀ ਹੁਣ ਅਸੀਂ ਬਹੁਤ ਜ਼ਿਆਦਾ ਖਿੱਲਰਦੇ ਹੁਣ ਤੇ ਇੱਥੇ ਅਸੀਂ ਗੁਆਂਢੀ ਨੂੰ ਨੀ ਜਾਣਦੇ ਕੌਣ ਰਹਿੰਦਾ ਨਾਲ ਦੇ ਘਰ ਦੇ ਵਿਚ ਪਹਿਲਾਂ ਸਾਰਾ ਪਿੰਡ ਸਾਡਾ ਆਪਣਾ
ਬਿਲਕੁਲ ਜੀ ਬਿਲਕੁਲ ਇੱਥੇ ਤੇ ਕਈ ਵਾਰ ਗੁਆਂਢੀ ਜਿਹੜੀ ਆਪਣੀ ਕਮਿਊਨਿਟੀ ਦਾ ਹੋਵੇ ਉਹ ਵੀ ਪਤਾ ਨੀ ਬੁਲਾ ਕੇ ਰਾਜੀ ਨਹੀਂ ਹੁੰਦਾ
ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ ਉੱਥੇ ਨੀ ਕਰ ਲੈਣਾ ਉਧਰ ਨੀ ਯਾਨੀ ਲੋਕਾਂ ਦੇ ਵਿੱਚ ਇਹ ਚੀਜ਼ ਆਮ ਹੁੰਦੀ ਆ ਸਾਡੇ ਮੈਂ ਇੱਥੇ ਸੁਣਦੀ ਆ ਯਾਨੀ ਇਹ ਹੋ ਜਾਂਦਾ ਕਿ ਜੇ ਅਸੀਂ ਪੰਜੀਆਂ ਦੇ ਨਾਲ ਰਵਾਂਗੇ ਤੇ ਜ਼ਿੰਦਗੀ ਦੇ ਵਿੱਚ ਇੰਟਰਫੇਰੈਂਸ ਹੋ ਜਾਣੀ ਆ ਕੋਈ ਤੁਹਾਡੇ ਘਰ ਦੇ ਵਿੱਚ ਨਜ਼ਰ ਰੱਖਦਾ ਭਈ ਕੌਣ ਆਇਆ ਕੌਣ ਗਿਆ ਔਰ ਅੱਗੇ ਇਹ ਚੀਜ਼ ਨੂੰ ਚੰਗਾ ਸਮਝਿਆ ਜਾਂਦਾ ਸੀ। ਅੱਜ ਅਸੀਂ ਇਸ ਚੀਜ਼ ਨੂੰ ਇਹ ਸਮਝਦੇ ਆ ਕਿ ਸਾਡੀ ਲਾਈਫ ਚ ਇੰਟਰਫੇਅਰ ਕਰਨਗੇ ਉਹ ਜਾਂ ਦੇਖਦੇ ਆ ਜਾਂ ਕਰਦੇ ਆ, ਪਰ ਅੱਗੇ ਇਸ ਚੀਜ਼ ਨੂੰ ਚੰਗਾ ਸਮਝਿਆ ਜਾਂਦਾ ਸੀ ਵੀ ਘਰ ਤੇ ਨਜ਼ਰ ਰਹਿੰਦੀ ਆ ਕਿਸੇ ਦੀ ਜਾਂ ਤੁਹਾਡੇ ਬੱਚਿਆਂ ਤੇ ਨਜ਼ਰ ਰਹਿੰਦੀ ਆ ਕਿਸੇ ਦੀ, ਕੌਣ ਕਿਹਦੇ ਨਾਲ ਆਉਂਦਾ ਕਿਹਦੇ ਨਾਲ ਜਾਂਦਾ ਜਾਂ ਤੁਹਾਡੇ ਘਰ ਪਰਿਵਾਰ ਚ ਕੌਣ ਆਇਆ ਗਿਆ, ਇਹ ਨਜ਼ਰ ਰੱਖਣੀ ਕਹਿੰਦੇ ਹੁੰਦੇ ਸੀ। ਜਿੱਦਾਂ ਮੈਨੂੰ ਯਾਦ ਆ ਵੀ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਜਦੋਂ ਲੱਗੀਦਾ ਹੁੰਦਾ ਸੀ ਤੇ ਸਾਨੂੰ ਪਤਾ ਹੁੰਦਾ ਸੀ ਵੀ ਕਿੰਨੀਆਂ ਨਜ਼ਰਾਂ ਸਾਨੂੰ ਦੇਖ ਰਹੀਆਂ ਤੇ ਇਹ ਮਾਸਟਰ ਜੀ ਦੀਆਂ ਕੁੜੀਆਂ ਜਾਂ ਕੋਈ ਵੀ ਚੀਜ਼ ਹੁੰਦੀ ਆ ਹਨਾ, ਉਹ ਇੱਕ ਇਹ ਜਿਹੜਾ ਡਰ ਹੁੰਦਾ ਜਿਹੜਾ ਇੱਕ ਪਿਆਰ ਵਾਲਾ ਡਰ ਹੁੰਦਾ ਆ ਉਹ ਜ਼ਰੂਰੀ ਸਮਝਿਆ ਜਾਂਦਾ ਸੀ। ਪਰ ਹੁਣ ਅਸੀਂ ਸਾਰੇ ਨਿਊਕਲੀਅਰ ਹੋ ਗਏ, ਸਾਨੂੰ ਕੱਲੇ ਕੱਲੇ ਰਹਿਣਾ ਜ਼ਿਆਦਾ ਪਸੰਦ ਆ, ਕਿਸੇ ਨਾਲ ਸਾਨੂੰ ਵਾਹ ਵਾਸਤਾ ਰੱਖਣ ਦੀ ਲੋੜ ਨਹੀਂ ਕਿਉਂਕਿ ਸਾਰੇ ਸਰਦੇ ਪੁੱਜਦੇ ਆ, ਕਿਸੇ ਨੂੰ ਕਿਸੇ ਦੀ ਲੋੜ ਵੀ ਨਹੀਂ ਪੈਂਦੀ, ਲੋੜਾਂ ਵੀ ਹੁੰਦੀਆਂ ਸੀਗੀਆਂ ਇੱਕ ਦੂਜੇ ਦੀਆਂ।
ਇਹ ਜਿਹੜਾ ਘਾਟਾ ਆ ਨਾ ਦੀਦੀ, ਜਿਹੜੀ ਆ ਸੋਚ ਦਾ ਜਿਹੜਾ ਜਿਹੜਾ ਖਾਮਿਆਜ਼ਾ ਜਿਹੜਾ ਆਪਾਂ ਭੁਗਤ ਰਹੇ ਆ, ਦੇਖ ਲੋ ਵੀ ਕਿੰਨੇ ਆਪਣੇ ਹੀ ਸੋਸਾਇਟੀ ਕਿੰਨੇ ਜਿਆਦਾ ਜਿਹੜੇ ਜਵਾਕ ਨੇ ਉਹਨਾਂ ਨੂੰ ਕੁਛ ਪਤਾ ਨੀ ਕਿ ਪਹਿਲਾਂ ਹੁੰਦਾ ਸੀ ਸਾਰਾ। ਜਿੱਦਾਂ ਮੇਰੇ ਸਾਡੇ ਜਿਹੜੇ ਘਰ ਦਾ ਸੀ ਹਿਸਾਬ ਤਾਂ ਉਹ ਜਿੱਦਾਂ ਸਾਡੇ ਘਰੋਂ ਖੇਤਾਂ ਨੂੰ ਰਸਤਾ ਜਾਂਦਾ ਸੀ ਤੇ ਸਾਰੇ ਜਿਹੜੀਆਂ ਗਵਾਂਢਣਾਂ ਸੀ, ਮੰਮੀ ਦੱਸਦੇ ਹੁੰਦੇ ਕਿ ਮੰਮੀ ਜਿੱਦਾਂ ਘੁੰਡ ਕੱਢਦੇ ਹੁੰਦੇ ਸੀ ਤੇ ਮੰਮੀ ਕਹਿੰਦੇ ਆ ਕਿ ਜੋ ਜਿਹਨੇ ਵੀ ਕਿਸੇ ਨੇ ਆਉਣਾ ਸਾਨੂੰ ਪਤਾ ਨੀ ਲੱਗਣਾ ਵੀ ਕੌਣ ਆਇਆ ਕੌਣ ਲੰਘ ਗਿਆ, ਕਿਉਂਕਿ ਕਹਿੰਦੇ ਵੀ ਸ਼ਰਮ ਇੰਨੀ ਹੁੰਦੀ ਸੀ। ਅਰ ਹਰੇਕ ਦੇ ਰਿਸ਼ਤੇ ਹੁੰਦੇ ਸੀ ਨਾਮ ਨਾਲ ਬਈ ਭੂਆ ਮਾਸੀ ਚਾਚੀ, ਅਰ ਡੈਡੀ ਹੋਰਾਂ ਦੀਆਂ ਭੂਆ ਮਾਸੀ
ਬਿਲਕੁਲ ਬਿਲਕੁਲ
ਜੇ ਉਹਨਾਂ ਨੇ ਆਉਣਾ ਕਦੀ ਤੇ ਉਹੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿੱਦਾਂ ਹਰੇਕ ਪਿੰਡ ਦੀ ਜਿਹੜੀ ਧੀ ਭੈਣ ਹੁੰਦੀ ਆ ਉਹਨੂੰ ਸਾਰੇ ਜਾਣਦੇ ਆ, ਚਾਹੇ ਪਿੰਡ ਦਾ ਕੋਈ ਮੁੰਡਾ ਆ ਕੋਈ ਜਵਾਕ ਆ, ਚਾਹੇ ਜਿੰਨਾ ਮਰਜ਼ੀ ਉਹ ਕਿਸੇ ਦੀ ਅੱਖਾਂ ਚ ਮਤਲਬ ਆਪਾਂ ਕਹਿ ਲੋ ਘੱਟਾ ਪਾ ਲਈਏ, ਪਰ ਹਰੇਕ ਨੂੰ ਪਤਾ ਹੁੰਦਾ ਆ ਕਿ ਉਹ ਫਲਾਣੇ ਦਾ ਧੀ ਪੁੱਤਰ ਆ ਤੇ ਉਹਦਾ ਚਾਲ ਚੱਲਣ ਕਿੱਦਾਂ ਦਾ ਆ।
ਬਿਲਕੁਲ,
ਕਿਉਂਕਿ ਉਦੋਂ ਸਾਰੇ ਇਕੱਠੇ ਜਾਣਦੇ ਆ ਇੱਕ ਦੂਸਰੇ ਨੂੰ ਤੇ ਉਹੀ ਗੱਲ ਹੈ ਜੀ ਕਿ ਤੁਹਾਡੀ ਗੱਲ ਸਹੀ ਆ। ਆਪਾਂ ਇਹ ਕਹਿੰਦੇ ਕਿ ਕੋਈ ਇੰਟਰਫੇਅਰ ਨਾ ਕਰੇ, ਫਿਰ ਉਦੋਂ ਹੀ ਪਤਾ ਲੱਗਦਾ ਜਦੋਂ ਘਰ ਦੇ ਅੰਦਰੋਂ ਹੀ ਕਿ ਹਾਂ ਵੀ ਉਹਨੇ ਇਹਦੇ ਨਾਲ ਵਿਆਹ ਕਰਾ ਲਿਆ, ਉਹਨੇ ਇਹਦੇ ਨਾਲ ਵਿਆਹ ਕਰਾ ਲਿਆ, ਚਲੋ ਜੀ।
ਹਾਂ ਹਾਂ, ਕਿਉਂਕਿ ਕਿਸੇ ਦਾ ਡਰ ਨੀ ਨਾ ਲੈ ਦੇ ਕੇ, ਇੱਕ ਮਾਂ ਪਿਓ ਤਾਂ ਹੁੰਦੇ ਆ ਇੱਥੇ ਹਨਾ, ਨਾ ਕੋਈ ਗ੍ਰੈਂਡ ਪੇਰੈਂਟਸ ਜ਼ਿਆਦਾ ਇੱਥੇ ਨਾਲ, ਨਾ ਕੋਈ ਭੂਏ ਭੂਆ ਚਾਚੇ ਤਾਏ ਮਾਸੀਆਂ ਆਲੇ ਦੁਆਲੇ, ਸੋ ਲੈ ਦੇ ਕੇ ਮਾਂ ਪਿਓ ਤੇ ਸਾਨੂੰ ਗੁਆਂਢ ਵੀ ਹੁੰਦਾ ਵੀ ਉਪਰਾ ਹੀ ਹੋਵੇ ਕੋਈ ਨਾ ਦੇਖੇ ਤੇ ਫੇਰ ਗੱਲ
ਆਈਸੋਲੇਟ ਕਰ ਲੈਂਦੇ ਆਪਣੇ ਆਪ ਨੂੰ ਵੀ ਤੂੰ ਉਹਦੇ ਨਾਲ ਨੀ ਬੋਲਣਾ ਉਹਦੇ ਨਾਲ ਨੀ ਬੋਲਣਾ, ਜਾਂ ਦੂਸਰੇ ਦਾ ਮਜ਼ਾਕ ਵੀ ਉਡਾਉਂਦੇ ਆਪਾਂ, ਮਤਲਬ ਦੱਸਦੇ ਨੀ ਹੁੰਦੇ ਦੂਸਰੇ ਬੰਦੇ ਨੂੰ ਵੀ ਯਾਰ ਵੀ ਆਹ ਗੱਲ ਹੋ ਰਹੀ ਆ ਵੀ ਤੂੰ ਮਾੜਾ ਦੇਖ ਲਈ, ਕਿਉਂਕਿ ਅੱਜ ਕੱਲ ਇਹ ਬੰਦਾ ਕੋਈ ਨੀ ਆਪਾਂ ਡਰ, ਪਹਿਲੀ ਗੱਲ ਆਪਾਂ ਡਰ ਜਾਂਦੇ ਆ ਕਿ ਯਾਰ ਵੀ ਮੈਂ ਉਹਨੂੰ ਕਹੂੰਗਾ ਵੀ ਅਗਲੀ ਕਹੂਗੀ ਵੀ ਤੁਸੀਂ ਸਾਡੀ ਲਾਈਫ ਚ ਕਿਉਂ ਇੰਟਰਫੇਅਰ ਕਰ ਰਹੇ ਹੋ ਨਾ, ਤੇ
ਕਿਉਂ ਇੰਟਰਫੇਅਰ ਕਰ ਰਹੇ ਆ,
ਬਿਲਕੁਲ ਡਰ ਜਾਂਦੇ।
ਸੋ ਬਿਲਕੁਲ ਨਰਿੰਦਰ ਕਹਿੰਦੇ ਹੁੰਦੇ ਨਾ ਇੱਕ ਕਹਾਵਤ ਆ ਵੀ ਹੱਥਾਂ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਮੂੰਹ ਨਾਲ ਦੰਦਾਂ ਨਾਲ ਖੋਲਣੀਆਂ ਪੈਂਦੀਆਂ, ਉਹ ਹਿਸਾਬ ਆ ਔਰ ਉਹੀ ਗੱਠਾਂ ਅਸੀਂ ਖੁਦ ਦੇ ਰਹੇ ਆ ਔਰ ਇਹ ਸਾਨੂੰ ਕਿਤੇ ਨਾ ਕਿਤੇ ਦੰਦਾਂ ਨਾਲ ਖੋਲਣੀਆਂ ਪੈਣੀਆਂ ਵੀ ਆ। ਸੋ ਚਲੋ ਜ਼ਿੰਦਗੀ ਆ ਜੀ, ਜ਼ਿੰਦਗੀ ਦੇ ਨਾਲ ਤੁਰੇ ਆ, ਬਟ ਆਪਣੇ ਵੱਲੋਂ ਜਿੰਨਾ ਕੁਛ ਹੋ ਸਕੇ ਉਹ ਜ਼ਰੂਰ ਆਪਣਾ ਫਰਜ਼ ਨਿਭਾਉਂਦੇ ਰਹੀਏ। ਮੈਨੂੰ ਇਹੀ ਲੱਗਦਾ ਹੁੰਦਾ ਕਿ ਯਾਦਾਂ ਨੂੰ ਯਾਦ ਕਰਵਾਉਣਾ ਮੇਰਾ ਫਰਜ਼ ਆ ਤੁਹਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਝੰਝੋੜਦੀ ਰਵਾਂ, ਹਲੂਣਾ ਦਿੰਦੀ ਰਵਾਂ ਕਿ ਅਸੀਂ ਔਰ ਖੁਦ ਨੂੰ ਵੀ ਬਾਕੀਆਂ ਨੂੰ ਹੀ ਨੀ ਖੁਦ ਨੂੰ ਵੀ ਯਾਦ ਦਵਾਉਂਦੀ ਰਵਾਂ ਕਿ ਹਾਂ ਅਸੀਂ ਕਿੱਥੋਂ ਆਏ ਹੋਏ ਆ, ਸਾਡਾ ਪਿਛੋਕੜ ਕੀ ਆ ਔਰ ਸਾਡੀਆਂ ਕਦਰਾਂ ਕੀਮਤਾਂ ਕੀ ਆ, ਜੁੜੇ ਰਹੀਏ ਉਹਨਾਂ ਦੇ ਨਾਲ।
ਬਿਲਕੁਲ ਜੀ ਬਿਲਕੁਲ, ਤੁਸੀਂ ਸਾਡੇ ਮੋਲੀ ਭੂਆ ਜੀ ਨੇ ਉਹਨਾਂ ਨੇ ਵੀ ਆਣਾ, ਉਹਨਾਂ ਨੂੰ ਵੀ ਟਾਈਮ ਦਿੰਨੇ ਆ, ਫਿਰ ਆਪਾਂ ਨੂੰ ਲੱਗਦਾ ਵੇਟ ਕਰਦੇ ਹੋਣੇ ਆ, ਤੇ ਧਨੀ ਨੂੰ ਵੀ ਦਿਓ ਟਾਈਮ, ਉਹਨੂੰ ਬੁਲਾਓ ਅੱਜ, ਸ਼ਰਾਰਤੀ ਬੱਚਾ ਤਾਂ ਧਨੀ ਆ, ਉਹ
ਸੁੱਤਾ ਰਹਿ ਗਿਆ ਮੈਨੂੰ ਲੱਗਦਾ, ਧਨੀ ਅੱਜ ਸੁੱਤਾ ਹੀ ਰਹਿ ਗਿਆ, ਨਹੀਂ ਤਾਂ ਹੋਰ ਤਾਂ ਉਹ ਵੀ ਬਹੁਤ ਬਣਿਆ ਹੋਣਾ, ਉਹਨੇ ਆ ਜਾਣਾ ਸੀ ਪਹਿਲਾਂ ਪਾਉਂਦੇ,
ਮੈਨੂੰ ਪੱਕਾ ਜੀ ਪੱਕਾ। ਅਰਸ਼ ਨੂੰ ਪੁੱਛ ਲੋ, ਅਰਸ਼ ਦਾ ਤਾਂ ਮੋਰ ਬਣਨਾ ਬਹੁਤ ਔਖਾ ਹੁੰਦਾ ਸੀ, ਇਹਦਾ 2 ਮਿੰਟ ਖੜ ਕੇ ਬਸ ਇਹ ਕਹਿੰਦਾ ਸੀ ਕਿ ਮੇਰੇ ਕੱਪੜੇ ਲਾ ਲੋ, ਮੋਰ ਨੀ ਬਣ ਹੁੰਦਾ ਦੱਸੋ।
ਅਰਸ਼ ਕਹਿੰਦਾ ਚੁੱਪ ਕਰ ਜਾ ਮਾਮਾ, ਭੇਦ ਨਾ ਖੋਲੀ ਜਾ।
ਨਹੀਂ ਅੱਧੇ ਤੇ ਰੱਖ ਲਿਆ ਹਲੇ ਅਰਸ਼, ਤੇਰੀ ਤਾਂ ਹਲੇ ਕੋਈ ਨੀ ਕੀਤੀ ਫੇਸੀਅਲ, ਤਾਂ ਮੈਂ ਤਾਂ ਉਹ ਨੀ ਦੱਸਾਂਗੇ ਤੁਸੀਂ ਸਟੇਜ ਤੇ ਆਪਣਾ ਜਦੋਂ ਹਰ ਸਾਲ ਦਾ ਪ੍ਰੋਗਰਾਮ ਹੁੰਦਾ ਆ ਹੁੰਦਾ ਸੀ ਤੇ ਜਦੋਂ ਤੇਰੀ ਧੋਤੀ ਖੁੱਲ ਗਈ ਸੀ ਮਾਮਾ ਸਟੇਜ ਤੇ, ਉਹ ਨੀ ਮੈਂ ਦੱਸੀ ਹਲੇ।
ਬਹੁਤ ਸਾਰੇ ਰਾਜ ਦਫ਼ਨ ਅਜੇ ਤੱਕ ਤੇ ਹੈ ਤੇ ਨਾਲ ਹੀ ਇਹਨੇ ਕਿਹਾ ਵੀ ਅੱਧੀ ਛੁੱਟੀ ਵੇਲੇ ਸਕੂਲ ਤੋਂ ਭੱਜਣ ਦਾ ਆਪਣਾ ਹੀ ਮਜ਼ਾ ਹੁੰਦਾ ਸੀ ਕੌਣ ਕੌਣ ਭੱਜਿਆ ਅੱਧੀ ਛੁੱਟੀ ਤੇ ਅਸੀਂ ਇੱਕ ਵੱਖਰਾ ਹੀ ਪ੍ਰੋਗਰਾਮ ਕਰਾਂਗੇ ਮੈਨੂੰ ਲੱਗਦਾ ਅੱਧੀ ਛੁੱਟੀ ਤੇ ਇੱਕ ਪ੍ਰੋਗਰਾਮ ਹੋ ਜਾਣਾ ਸਾਡਾ
ਦੀਦੀ ਕਈ ਵਾਰ ਤਾਂ ਚੌਥੇ ਕੇ ਪੀਰੀਅਡ ਭੱਜ ਜਾਂਦੇ ਸੀ ਅੱਧੀ ਛੁੱਟੀ ਤੋਂ ਪਹਿਲਾਂ ਹੀ ਅਰਸ਼ ਜਿਹੜਾ ਆ ਇਹ ਤਾਂ ਐਪਲੀਕੇਸ਼ਨ ਲਿਖਵਾ ਕੇ ਸਾਈਨ ਇਹਦਾ ਸਾਈਨ ਦੀ ਐਕਸਪਰਟੀ ਬਹੁਤ ਹੁੰਦੀ ਸੀ ਇਹਨੇ ਸਾਈਨ ਕਰਕੇ ਐਪਲੀਕੇਸ਼ਨ ਦੇ ਦੇਣੀ ਤੇ ਫਿਰ ਅਸੀਂ ਮਤਲਬ ਟੀਚਰ ਨੂੰ ਦੇਖ ਕੇ ਚੱਲ ਜਾਣਾ ਥੋੜੇ ਕੁ ਦਿਨ ਤਾਂ ਚੱਲੇ ਆ ਪਰ ਜਦੋਂ ਇੱਕ ਦਿਨ ਇਹਦੇ ਡੈਡੀ ਆਏ ਸਕੂਲ
ਫਿਰ ਬੇਚਾਰੇ ਮਾਸਟਰ ਮਾੜੇ ਕਹਿਣਾ ਮਾਸਾ ਨੂੰ ਮੋਰ ਬਣਾਉਂਦੇ ਆ
ਮੋਰ ਬਣਾਈ ਇਹਦੀ ਮਾਸਟਰਾਂ ਨੇ ਚਲੋ ਆਪਾਂ ਇੱਕ ਅੱਧੀ ਛੁੱਟੀ ਦੇ ਦੀਦੀ ਆਪਾਂ ਅੱਧੀ ਛੁੱਟੀ ਦੇ ਫੜ ਲਓ ਸੀ ਉਹ ਆਪਾਂ ਪ੍ਰੋਗਰਾਮ ਰੱਖਾਂਗੇ ਅਗਲੀ ਵਾਰ
ਫਰਲੋ ਕੀ ਹੁੰਦੀ ਸੀ ਸਹੀ ਗੱਲ ਆ ਮਾਸਟਰਾਂ ਦੀ ਫਰਲੋ ਹੁੰਦੀ ਸੀ ਭੈਣ ਵੀ ਮਾਰਦੇ ਹੁੰਦੇ ਸੀ
ਸਾਡਾ ਹੁੰਦਾ ਸੀ ਬੰਕ ਮਾਰਨਾ
ਨਹੀਂ ਇਸੇ ਪ੍ਰੋਗਰਾਮ ਨੂੰ ਅਸੀਂ ਅਗਲੇ ਹਫਤੇ ਵੀ ਜਾਰੀ ਰੱਖਾਂਗੇ ਤੇ ਉਹਦੇ ਵਿੱਚ ਹੀ ਫਿਰ ਅੱਧੀ ਛੁੱਟੀ ਤੇ ਸਕੂਲ ਦੇ ਜਿਹੜੇ ਇਹੋ ਜਿਹੀਆਂ ਮਸਤੀਆਂ ਉਹ ਅਸੀਂ ਐਡ ਆਨ ਕਰ ਲਾਂਗੇ
ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਜੀ ਕੈਰੀ ਆਨ ਆਪਾਂ
ਠੀਕ ਹੈ ਨਰਿੰਦਰ ਬਹੁਤ ਵਧੀਆ ਲੱਗਾ ਗੱਲ ਕਰਕੇ ਪਰ ਮੈਂ ਫੇਰ ਕਹਿੰਦੀ ਆ ਤੇਰੀ ਆਵਾਜ਼ ਜਿਹੜੀ ਅਰਸ਼ ਨਾਲ ਬਹੁਤ ਮਿਲਦੀ ਆ
ਥੈਂਕ ਯੂ ਦੀਦੀ ਥੈਂਕ ਯੂ ਜੀ ਇਹ ਅਸੀਂ ਗੱਲਬਾਤ ਕਰਕੇ ਨਾ ਸਾਡਾ ਉਹ ਹਲੇ ਮਿਲੇ ਨੀ ਮਿਲ ਕੇ ਜਿਆਦਾ ਹੋ ਜੂਗਾ ਹੋਰ
ਹਾਂ ਸਹੀ ਗੱਲ ਆ ਜ਼ਰੂਰ ਰੱਬ ਕਰੇ ਜਲਦੀ ਮਿਲੋ
ਠੀਕ ਹੈ ਦੀਦੀ ਹਾਂਜੀ ਹਾਂਜੀ
ਓਕੇ ਨਰਿੰਦਰ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਹਰ ਕਿਸੇ ਦੇ ਕੋਲ ਯਾਦਾਂ ਦਾ ਇੱਕ ਖਜ਼ਾਨਾ ਹੁੰਦਾ ਔਰ ਜਦੋਂ ਅਸੀਂ ਉਹ ਯਾਦਾਂ ਦੀ ਗੱਲ ਕਰਨ ਲੱਗਦੇ ਆ ਸਾਨੂੰ ਸਮੇਂ ਦਾ ਯਾਦ ਹੀ ਨਹੀਂ ਰਹਿੰਦਾ ਵੀ ਸਮਾਂ ਵੀ ਹੁੰਦਾ ਕੋਈ ਚੀਜ਼ ਹੈ ਨਾ ਪਰ ਕੋਈ ਨੀ ਸਾਡੇ ਕੋਲ ਬਹੁਤ ਸਾਰਾ ਟਾਈਮ ਹੈ ਹਰ ਬੁੱਧਵਾਰ ਇਹਨਾਂ ਯਾਦਾਂ ਦੇ ਲਈ ਰੱਖਿਆ ਹੋਇਆ 2 ਘੰਟੇ ਤਾਂ ਕੱਢ ਹੀ ਸਕਦੇ ਆ ਨਾ ਆਪਣੀ ਜ਼ਿੰਦਗੀ ਚ ਹਰ ਹਫਤੇ ਇਹਨਾਂ ਯਾਦਾਂ ਦੇ ਲਈ ਤੇ ਲੋ ਜੀ ਧਨੀ ਸਾਹਿਬ ਵੀ ਆ ਗਏ ਸਾਡਾ ਧਨੀ ਵੀ ਆ ਗਿਆ ਪਹਿਲਾਂ ਪਾਉਂਦਾ ਧਨੀ ਹੁਣ ਤੂੰ ਦੱਸਣਾ ਭਾਈ ਮੋਰ ਬਣਿਆ ਸੀਗਾ ਕਿ ਮੁਰਗਾ ਬਣਿਆ ਸੀ ਧਨੀ ਅਜੇ ਤੱਕ ਨਾ ਅੱਖਾਂ ਹੀ ਮਲਦਾ ਹੋਣਾ ਸੁੱਤਾ ਉੱਠਿਆ ਕਹਿੰਦਾ ਹੋਣਾ ਹੈ ਇਹ ਕੀ ਮੋਰ ਤੇ ਮੁਰਗਾ ਕਰੀ ਜਾਂਦੇ ਆ ਤੇ ਗੁਰਿੰਦਰ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ ਕਹਿੰਦੇ ਇਹ ਵਿਸ਼ਾ ਇੱਕ ਪ੍ਰੋਗਰਾਮ ਦੌਰਾਨ ਖਤਮ ਹੋਣਾ ਵਾਲਾ ਨਹੀਂ ਹੈਗਾ ਕਹਿੰਦੇ ਇਹੀ ਤਾਂ ਇੱਕ ਯਾਦਾਂ ਦਾ ਖਜ਼ਾਨਾ ਹੈ ਸੋ ਹਰ ਇੱਕ ਕੋਲ ਹੈ ਬਿਲਕੁਲ ਸਾਡੇ ਸਾਰਿਆਂ ਕੋਲੋਂ ਯਾਦਾਂ ਦਾ ਖਜ਼ਾਨਾ ਔਰ ਇਹ ਵੀ ਚੀਜ਼ ਮੈਂ ਤੁਹਾਨੂੰ ਦੱਸਾਂ ਇਹ ਚੰਗੀਆਂ ਯਾਦਾਂ ਜਾਂ ਮਾੜੀਆਂ ਯਾਦਾਂ ਮੈਨੂੰ ਨਹੀਂ ਪਤਾ ਪਰ ਕੁਛ ਕੁ ਲੋਕ ਆ ਜਿਹੜੇ ਉਹਨਾਂ ਨੂੰ ਐਕਸਪ੍ਰੈਸ ਕਰ ਪਾਉਂਦੇ ਆ ਉਹਨਾਂ ਯਾਦਾਂ ਨੂੰ ਦੱਸ ਪਾਉਂਦੇ ਆ ਉਹਨਾਂ ਯਾਦਾਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰ ਪਾਉਂਦੇ ਆ ਔਰ ਇਹ ਯਾਦਾਂ ਨੂੰ ਸ਼ੇਅਰ ਕਰਨਾ ਕਿੰਨਾ ਕੁ ਆਪਣੇ ਆਪ ਚ ਬਲਿਸ ਆ ਨਾ ਇਹ ਉਹਨਾਂ ਨੂੰ ਪਤਾ ਜਿਹੜੇ ਸ਼ੇਅਰ ਕਰ ਸਕਦੇ ਆ ਔਰ ਮੈਂ ਬਹੁਤ ਸਾਰੇ ਇਹੋ ਜਿਹੇ ਵੀ ਦੇਖੇ ਜਿਨ੍ਹਾਂ ਦੇ ਮੂੰਹੋਂ ਮੈਂ ਕਦੀ ਨਹੀਂ ਸੁਣਿਆ ਭਈ ਹਾਂ ਏਦਾਂ ਹੁੰਦਾ ਸੀ ਆਇਆ ਮੈਂ ਕਈ ਵਾਰੀ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਬਟ ਇਗਨੋਰ ਕਰ ਦੇਣਾ ਉਸ ਚੀਜ਼ ਨੂੰ ਹਨਾ ਤੇ ਮੈਨੂੰ ਇਸ ਗੱਲ ਤੇ ਹੈਰਾਨੀ ਵੀ ਹੁੰਦੀ ਹੈ ਵੀ ਏਦਾਂ ਕਿੱਦਾਂ ਹੋ ਸਕਦਾ ਵੀ ਕਿਸੇ ਕੋਈ ਯਾਦ ਹੀ ਨਾ ਹੋਵੇ ਦੱਸਣ ਦੇ ਲਈ ਪਰ ਗੱਲ ਇਹ ਹਨਾ ਜੋ ਸਾਡੇ ਕੋਲ ਹੁੰਦਾ ਸਾਨੂੰ ਲੱਗਦਾ ਦੂਸਰੇ ਕੋਲ ਵੀ ਓਦਾਂ ਹੀ ਹੋਣਾ ਆ ਪਰ ਜ਼ਰੂਰੀ ਨਹੀਂ ਉਹ ਸਾਰਿਆਂ ਕੋਲ ਹੋਵੇ ਔਰ ਉਹ ਸਾਰੇ ਉਸੇ ਤਰ੍ਹਾਂ ਦੱਸ ਸਕਣ ਹੁਣ ਵੀ ਅਸੀਂ ਲਿਸਨਰਸ ਜਿਹੜੇ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਆ ਅਸੀਂ ਸਾਡੇ ਵਿੱਚੋਂ ਬਹੁਤ ਇਹੋ ਜਿਹੇ ਆ ਵੀ ਜਿਹੜੇ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਲੈਂਦੇ ਆ ਦੱਸ ਪਾਉਂਦੇ ਆ ਆਪਣੀਆਂ ਯਾਦਾਂ ਪਰ ਬਹੁਤ ਸਾਰੇ ਲਿਸਨਰਸ ਇਹੋ ਜਿਹੇ ਹੋਣੇ ਆ ਜਿਹੜੇ ਸੁਣ ਕੇ ਹੀ ਆਪਣੇ ਆਪ ਦੇ ਵਿੱਚ ਹੀ ਮੁਸਕਰਾਉਂਦੇ ਹੋਣੇ ਆ ਆਪਣੇ ਆਪ ਦੇ ਵਿੱਚ ਹੀ ਕਿਤੇ ਦੂਰ ਨਿਕਲ ਜਾਂਦੇ ਹੋਣੇ ਆਪਣੀਆਂ ਯਾਦਾਂ ਦੇ ਵਿੱਚ ਪਰ ਉਹ ਆਪਣੀਆਂ ਯਾਦਾਂ ਨੂੰ ਕਿਸੇ ਨੂੰ ਦੱਸ ਨਹੀਂ ਪਾਉਂਦੇ ਹੋਣੇ ਹਨਾ ਸੋ ਜ਼ਰੂਰੀ ਹੁੰਦੀਆਂ ਉਹ ਯਾਦਾਂ ਚਾਹੇ ਅਸੀਂ ਆਪਣੇ ਅੰਦਰ ਯਾਦ ਕਰੀਏ ਜਾਂ ਫਿਰ ਦੱਸ ਸਕੀਏ ਸੋ ਕਾਲ ਆ ਰਹੀ ਹੈ ਸਾਨੂੰ ਜੀ ਇੱਕ ਸੋ ਕਾਲਰ ਨੂੰ ਨਾਲ ਜੁਆਇਨ ਕਰਦੇ ਹਾਂ ਔਰ ਉਸ ਤੋਂ ਬਾਅਦ ਟਾਈਮ ਸਾਡੇ ਕੋਲ ਹਜੇ ਹੈਗਾ ਅੱਧਾ ਘੰਟਾ ਕੋਈ ਗੱਲ ਨੀ ਜੀ ਹੈਲੋ
ਹੈਲੋ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਗੁਰਿੰਦਰ ਸਿੰਘ ਬੋਲ ਰਿਹਾ ਵਰਜੀਨੀਆ ਯੂਐਸਏ ਤੋਂ
ਹਾਂਜੀ ਸਤਿ ਸ੍ਰੀ ਅਕਾਲ ਆ ਗਈਆਂ ਸੀ ਠੰਡੀਆਂ ਹਵਾਵਾਂ ਸਾਨੂੰ ਲੱਗਦਾ ਸੀਗਾ ਵੀ ਕੋਈ ਉਧਰੋਂ ਹੀ ਆਇਆ ਹੋਰ ਕੀ ਹਾਲ ਚਾਲ ਹੈ
ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਬਸ ਵਿਸ਼ਾ ਇਸ ਤਰ੍ਹਾਂ ਦਾ ਅੱਜ ਤੁਸੀਂ ਸ਼ੁਰੂ ਕਰ ਲਿਆ ਕਿ ਰਹਿ ਹੀ ਨੀ ਹੋਇਆ ਕਿ ਕਾਲ ਕਰਨੀ ਤਾਂ ਬਣ ਗਈ ਆ
ਦੇਖਿਆ ਫਿਰ ਹਾਂ ਮੈਂ ਦੇਖਦੀ ਹੁੰਦੀ ਕਦੋਂ ਕਿ ਨਹੀਂ ਰਹਿ ਹੁੰਦਾ ਕਿਸੇ ਕੋਲ ਕਿਉਂਕਿ ਯਾਦਾਂ ਚੀਜ਼ ਹੀ ਅਜਿਹੀ ਆ ਸੱਚੀ ਨੀ ਰਹਿ ਹੁੰਦਾ ਗੁਰਿੰਦਰ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਚੰਗੀ ਠੰਡ ਕੀਤੀ ਹੋਈ ਆ ਤੁਸੀਂ ਤਾਂ ਫਿਰ ਹੈ ਵਰਜੀਨੀਆ ਦੇ ਵਿੱਚ
ਠੰਡ ਠੰਡ ਬਹੁਤ ਆ ਜੀ, ਬਸ ਹੁਣ ਬਰਫ਼ ਪੈ ਜਾਂਦੀ ਆ, ਫਿਰ ਹੁਣ ਅਗਲਾ ਹਫ਼ਤਾ ਸਾਰਾ ਆਈਸ ਦੱਸੀ ਹੋਈ ਆ, ਤਾਂ ਹੁਣ ਦੇਖੋ ਇਹ ਤਾਂ ਮੌਸਮ ਦੇ ਨਾਲ ਹੀ ਆ, ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ।
ਨਹੀਂ ਕਰ ਸਕਦੇ, ਪਰ ਅਸੀਂ ਆਪਣੀਆਂ ਨਿੱਘੀਆਂ ਨਿੱਘੀਆਂ ਯਾਦਾਂ ਜਿਹੜੀਆਂ ਉਹ ਬਸ ਅਸੀਂ ਆਪਣੀਆਂ ਯਾਦਾਂ ਦੀਆਂ ਸਿੱਟੀਆਂ ਬਾਲ ਕੇ ਧੂਣੀ ਬਾਲ ਲਈ ਦੀ ਆ, ਹਨਾ, ਤੇ ਫਿਰ ਹੱਥ ਸੇਕਦੇ ਰਹੀਦਾ ਉਹਨਾਂ ਦੇ ਉੱਤੇ, ਤੇ ਸਾਨੂੰ ਪਤਾ ਹੀ ਨੀ ਲੱਗਦਾ ਠੰਡ ਆ ਕੇ ਗਰਮੀ ਆ।
ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਗੱਲ, ਕਿਉਂਕਿ ਮੈਂ ਅਸੀਂ ਜਿਸ ਤਰ੍ਹਾਂ ਸਾਡੇ ਪਿੰਡ ਹੱਬ ਹੁੰਦੀ ਸੀ, ਆਲੇ ਦੁਆਲੇ ਦੇ ਛਿਆਂ ਪਿੰਡਾਂ ਦੇ ਬੱਚੇ ਸਾਡੇ ਸਕੂਲੇ ਆ ਕੇ ਪੜ੍ਹਦੇ ਹੁੰਦੇ ਸੀ ਪੰਜਵੀਂ ਤੋਂ ਬਾਅਦ, ਤੇ ਉਹਦੇ ਵਿੱਚ ਸਾਡੇ ਨਾਲ ਦੇ ਪਿੰਡਾਂ ਦੇ ਆਪਣੇ ਪਿੰਡ ਦੇ ਤਾਂ ਦੋਸਤ ਹੁੰਦੇ ਸੀ ਤੇ ਨਾਲ ਦੇ ਪਿੰਡਾਂ ਦੇ ਵੀ ਬਹੁਤ ਮੁੰਡੇ ਦੋਸਤ ਹੁੰਦੇ ਸੀ, ਤੇ ਹੁਣ ਮੈਂ ਤਾਂ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਆਪਣੀ ਪੂਰੀ ਕਲਾਸ ਦਾ ਜਿਹੜੇ ਅਸੀਂ ਦਸਵੀਂ ਤੱਕ ਪੜ੍ਹੇ ਸੀ, ਤੇ ਬਹੁਤ ਵਧੀਆ ਲੱਗਦਾ ਸਾਰਿਆਂ ਨਾਲ ਗੱਲਬਾਤ ਕਰਕੇ, ਪੁਰਾਣੀਆਂ ਗੱਲਾਂ, ਮਾਸਟਰਾਂ ਦੀ ਕੁੱਟ, ਕੀ ਕਹੀਏ ਹੁਣ। ਇੱਕ ਵਾਕਿਆ ਹੈਗਾ, ਮੇਰਾ ਦੋਸਤ ਰਹਿੰਦਾ ਆਸਟ੍ਰੇਲੀਆ, ਸਾਡੀ ਕਲਾਸ ਜਿਹੜੀ ਸੀ ਖੇਡਣ ਨੂੰ ਬਹੁਤ ਨੱਠਦੀ ਹੁੰਦੀ ਸੀ, ਜਦੋਂ ਵੀ ਕਿਤੇ ਮਾਸਟਰ ਨੇ ਬੰਕ ਮਾਰਨਾ ਤੇ ਬਾਹਰ ਖੇਡਣ ਨੂੰ ਨੱਠ ਜਾਣਾ ਸਾਰਿਆਂ ਨੇ। ਤੇ ਇੱਕ ਵਾਰੀ ਸਾਡੇ ਵਾਈਸ ਪ੍ਰਿੰਸੀਪਲ ਜਿਹੜੇ ਸੀਗੇ ਉਹਨੂੰ ਪਤਾ ਲੱਗ ਗਿਆ ਕਿ ਇਹ ਬਾਹਰ ਨੱਠ ਜਾਂਦੇ ਆ, ਤੇ ਉਹਦਾ ਨਾਂ ਰੱਖਿਆ ਹੁੰਦਾ ਸੀ ਅਸੀਂ ਮਗੈਂਬੋ, ਤੇ ਕੁੱਟਦਾ ਬਹੁਤ ਹੁੰਦਾ ਸੀ ਉਹ ਬੰਦਾ,
ਠੀਕ ਹੈ।
ਉਹਨੇ ਜਦੋਂ ਦੇਖਿਆ ਸਾਰੀ ਕਲਾਸ ਬਾਹਰ ਜਾ ਕੇ ਖੇਡ ਰਹੀ ਆ, ਤਾਂ ਉਹ ਸਾਡੇ ਜਿਹੜਾ ਆਸਟ੍ਰੇਲੀਆ ਵਾਲਾ ਦੋਸਤ ਆ ਉਹ ਸਕੂਲ ਦੇ ਦੂਸਰੇ ਪਾਸੇ ਗੋਲਾਂ ਚ ਗੋਲਕੀਪਰ ਬਣਿਆ ਸੀ, ਉਹਨੇ ਉਹਨੂੰ ਦੇਖ ਲਿਆ, ਉਹਦੇ ਗੰਦੀ ਡੰਜ ਹੁੰਦੀ ਸੀ ਤਾਂ ਉਹ ਲਿਸਟਾ ਮਾਰਦਾ, ਜਦੋਂ ਬਾਹਰ ਨਿਕਲਿਆ ਤਾਂ ਉਹਨੇ ਉਹਨੂੰ ਦੇਖ ਲਿਆ ਮਾਸਟਰ ਨੂੰ, ਉਹ ਉੱਥੋਂ ਹੀ ਰੌਲਾ ਪਾਉਂਦਾ ਆ ਗਿਆ, ਉਹ ਮਗੈਂਬੋ ਆ ਗਿਆ, ਮਗੈਂਬੋ ਆ ਗਿਆ। ਉਹ ਮਾਸਟਰ ਨੂੰ ਸੁਣ ਗਿਆ ਵੀ ਇਹ ਤਾਂ ਮਗੈਂਬੋ ਮਗੈਂਬੋ ਕਰਦਾ ਹੁੰਦਾ, ਉਹ ਕਹਿੰਦਾ ਭਾਈ ਤੂੰ ਇੱਥੇ ਹੀ ਰੁਕ ਜਾ, ਉਹ ਜਦੋਂ ਉੱਥੇ ਹੀ ਰੁਕ ਗਿਆ ਉਹਨੂੰ ਕਹਿੰਦਾ ਹੁਣ ਮੁਰਗਾ ਚੱਲ ਕੇ ਮੁਰਗਾ ਬਣਾ ਕੇ ਪੂਰੇ ਸਕੂਲ ਦੇ ਵਿੱਚ ਘੁਮਾਇਆ, ਕਹਿੰਦਾ ਹੁਣ ਮਗੈਂਬੋ ਆਇਆ, ਕਹਿੰਦਾ ਪਹਿਲਾਂ ਨਹੀਂ ਸੀ ਆਇਆ। ਯਾਦਾਂ ਕੀ ਦੱਸੀਏ ਹੁੰਦਾ ਜੀ, ਹਾਂਜੀ ਅਜੇ ਵੀ ਗੱਲਾਂ ਕਈ ਕਿਸੇ ਕਰਕੇ ਹਾਸਾ ਆਉਂਦਾ। ਇੱਕ ਦਿਨ ਅਸੀਂ ਮੈਂ ਗੁਰਦੁਆਰੇ ਬੈਠਾ ਸੀ, ਮੈਨੂੰ ਆਪਣੇ ਸਡਨ ਜਿੱਦਾਂ ਫੋਨ ਆ ਗਿਆ, ਸਾਡੇ ਨਾਲ ਇੱਕ ਪਿੰਡ ਦੀ ਕੁੜੀ ਪੜ੍ਹਦੀ ਹੁੰਦੀ ਸੀ, ਰਹਿੰਦੀ ਸੀ ਆਪਣੇ ਕਨੇਡਾ ਰਹਿੰਦੇ ਆ ਉਹ, ਤਾਂ ਮੈਂ ਕਿਹਾ ਵੀ ਫੋਨ ਮੈਂ ਚੁੱਕ ਲਿਆ, ਤਾਂ ਮੈਂ ਜਦੋਂ ਹੈਲੋ ਕਿਹਾ ਤਾਂ ਮੈਨੂੰ ਕਹਿੰਦੀ ਜਿੰਦਰ ਕੀ ਹਾਲ ਚਾਲ ਹੈ, ਮੈਂ ਸ਼ੈਲੀ ਬੋਲਦੀ, ਉਦੋਂ ਮੈਂ ਸ਼ੈਲੀ ਹੁੰਦਾ ਸੀ। ਮੈਂ ਕਿਹਾ ਵੀ ਤੂੰ ਕਿੱਥੋਂ ਯਾਦ ਆ ਗਈ, ਕਹਿੰਦੀ ਅਗੇ ਮੈਂ ਅੱਜ ਸੋਚ ਰਹੀ ਸੀ ਵੀ ਮੈਂ ਕੀ ਮਤਲਬ ਮੈਂ ਮੇਰੇ ਮਨ ਕੀਤਾ ਵੀ ਮੈਂ ਤੈਨੂੰ ਅੱਜ ਫੋਨ ਕਰਾਂ। ਮੈਂ ਕਿਹਾ ਵੀ ਠੀਕ ਹੀ ਫਿਰ, ਅਚਾਨਕ ਜਿੱਦਾਂ ਕੋਈ ਬੰਦੇ ਨੂੰ ਕੋਈ ਯਾਦ ਆਉਂਦੀ ਆ ਸਕੂਲ ਦੀ, ਤਾਂ ਆਪਣਾ ਮਤਲਬ ਬੰਦਾ ਫੋਨ ਕਰ ਲੈਂਦਾ ਕਿਸੇ ਨੂੰ।
ਪਰ ਇਹ ਚੀਜ਼ ਬੜੀ ਵਧੀਆ ਗੁਰਿੰਦਰ ਜੀ, ਮੈਨੂੰ ਇਹ ਚੀਜ਼ ਬੜੀ ਵਧੀਆ ਲੱਗਦੀ ਹੁੰਦੀ ਆ, ਕਿ ਮੈਂ ਵੀ ਅਕਸਰ ਇਦਾਂ ਕਰਦੀ ਹੁੰਦੀ ਆ, ਜਦੋਂ ਮੇਰੇ ਦਿਮਾਗ ਦੇ ਵਿੱਚ ਮੈਂ ਜਦੋਂ ਕਿਸੇ ਨੂੰ ਯਾਦ ਕਰਦੀ ਆ ਨਾ, ਜਦੋਂ ਮੈਨੂੰ ਯਾਦ ਆਵੇ ਕੋਈ, ਯਾਨੀ ਇਹ ਤੁਹਾਨੂੰ ਦਿਲੋਂ ਜਿਹੀ ਯਾਦ ਆਉਂਦੀ ਹੁੰਦੀ ਜਦੋਂ ਕਿਸੇ ਦੀ, ਤੇ ਫਿਰ ਮੈਂ ਸੋਚਦੀ ਨੀ ਹੁੰਦੀ, ਫਿਰ ਮੈਂ ਫੋਨ ਚੁੱਕ ਲੈਂਦੀ ਹੁੰਦੀ ਆ, ਔਰ ਉਸੇ ਵੇਲੇ ਜ਼ਰੂਰ ਮਿਲਾਉਂਦੀ ਹੁੰਦੀ ਆ ਆਪਣੇ ਵੱਲੋਂ ਵੀ ਹਾਂ ਇਹ, ਕਿਉਂਕਿ ਯਾਦ ਦਾ ਵੀ ਤੁਹਾਡੇ ਅੰਦਰ ਆਉਣਾ ਕੋਈ ਨਾ ਕੋਈ ਤਾਂ ਉਹਦੇ ਅੰਦਰ ਸਬੱਬ ਹੋਊਗਾ ਨਾ, ਕਿਉਂ ਕਿਸੇ ਦੀ ਯਾਦ ਇਕਦਮ ਤੁਹਾਡੇ ਅੰਦਰ ਉਸ ਵੇਲੇ ਉੱਠੀ, ਸੋ ਉਸ ਵੇਲੇ ਮੈਨੂੰ ਲੱਗਦਾ ਉਹਦੇ ਨਾਲ ਜ਼ਰੂਰ ਗੱਲ ਕਰ ਲੈਣੀ ਚਾਹੀਦੀ ਆ।
ਬਿਲਕੁਲ, ਇਸ ਤਰ੍ਹਾਂ ਹੀ ਕਈ ਦੋਸਤ ਹੈ, ਜਿੱਦਾਂ ਮੇਰਾ ਦੋਸਤ ਹੈਗਾ ਉਹ ਇਟਲੀ ਰਹਿੰਦਾ, ਤੇ ਅਸੀਂ ਸਾਡੀਆਂ ਜਿੱਦਾਂ ਪਿੰਡ ਦੇ ਸਕੂਲ ਹੁੰਦੇ ਸੀ, ਤਾਂ ਪਿੰਡ ਦੇ ਤਾਂ ਅਸੀਂ ਬਚਪਨ ਤੋਂ ਹੀ ਪੜ੍ਹੇ ਹੋਏ ਹਾਂ, ਤੇ ਨਾਲ ਬਾਹਰਲੇ ਵੀ ਜਿਹੜੇ ਦੂਸਰੇ ਸਕੂਲਾਂ ਦੇ ਮੁੰਡੇ ਜਾਂ ਕੁੜੀਆਂ ਆ ਕੇ ਜੁੜੇ ਨੇ, ਉਹਨਾਂ ਨਾਲ ਵੀ ਬਹੁਤ ਅੱਛੇ ਸੰਬੰਧ ਹੈਗੇ ਨੇ, ਹੁਣ ਤੱਕ ਵੀ ਹੈਗੇ ਨੇ, ਹੁਣ ਤਾਂ ਕਾਫੀ ਉਮਰ ਹੋ ਗਈ, ਕਿਉਂਕਿ ਅਸੀਂ 90-91 ਕੀਤੀ ਸੀ, 10ਵੀਂ ਤੇ ਹੋ ਗਿਆ 30 ਸਾਲ, ਅਜੇ ਵੀ ਕੰਟੈਕਟ ਹੈਗਾ ਆ ਬਹੁਤਿਆਂ ਨਾਲ, ਜਿੱਦਾਂ ਅਸੀਂ 50 ਜਾਣੇ ਹੁੰਦੇ ਸੀ ਪੂਰੀ ਕਲਾਸ ਦੇ, ਤਾਂ ਹਜੇ ਵੀ ਕੰਟੈਕਟ ਹੈ ਸਾਰਿਆਂ ਨਾਲ ਤਕਰੀਬਨ।
ਨਹੀਂ ਬਿਲਕੁਲ ਬਹੁਤ ਵਧੀਆ, ਔਰ ਇਹ ਜਿਹੜੀ ਸਾਂਝ ਹੈ ਖਾਸ ਕਰਕੇ ਦੋਸਤੀ ਦੀ, ਇਹ ਜ਼ਰੂਰ ਬਣੀ ਰਹਿਣੀ ਚਾਹੀਦੀ ਹੈ।
ਚਲੋ ਤੁਸੀਂ ਕੈਰੀ ਆਨ ਕਰ ਲਓ, ਫਿਰ ਕੋਈ ਵਿਸ਼ਾ ਮਿਲਿਆ ਤਾਂ ਫਿਰ ਗੱਲ ਕਰਾਂਗੇ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੁਰਿੰਦਰ ਜੀ, ਬਹੁਤ ਵਧੀਆ ਲੱਗਾ ਗੱਲ ਕਰਕੇ। ਸੋ ਤੁਹਾਡੇ ਫੋਟੋਜ਼, ਤੁਹਾਡੇ ਮੈਸੇਜਸ ਤਾਂ ਅਕਸਰ ਪ੍ਰੋਗਰਾਮ ਦੇ ਵਿੱਚ ਆਉਂਦੇ ਰਹਿੰਦੇ ਆ, ਔਰ ਅੱਜ ਤੁਸੀਂ ਖੁਦ ਵੀ ਆਏ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ
ਜੀ। ਸੋ ਬਿਲਕੁਲ ਜੀ, ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਸੋ ਜਦੋਂ ਅਸੀਂ ਕੋਈ ਵੀ ਯਾਦ ਦਾ ਸਿਰਾ ਫੜਦੇ ਹਾਂ ਤੇ ਉਹ ਉੱਧੜਦੀਆਂ ਚੱਲੀਆਂ ਜਾਂਦੀਆਂ ਯਾਦਾਂ ਜਿਹੜੀਆਂ, ਹਨਾ, ਔਰ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਂਦੇ ਹਾਂ। ਔਰ ਇਹੀ ਖੂਬਸੂਰਤੀ ਹੈ ਇਹਨਾਂ ਯਾਦਾਂ ਦੀ, ਇੱਕ ਲੜੀ ਹੁੰਦੀ ਹੈ, ਇੱਕ ਲੜੀ ਵਾਂਗੂ ਚੱਲਦੀਆਂ ਇਹ ਯਾਦਾਂ ਔਰ ਕਿਤੇ ਦਾ ਕਿਤੇ ਲੈ ਜਾਂਦੀਆਂ ਸਾਨੂੰ ਇਹ। ਸੋ ਬੇਸ਼ੱਕ ਅੱਜ ਉਹ ਮਾਸਟਰ ਭੈਣ ਜੀਆਂ, ਉਹ ਟੀਚਰਸ, ਉਹ ਮੈਮ, ਉਹ ਸਰ, ਉਹ ਸਾਰੇ ਅੱਜ ਸਾਡੇ ਨਾਲ ਨਹੀਂ ਹੈਗੇ, ਪਰ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਉਹਨਾਂ ਦਾ ਪਿਆਰ, ਉਹਨਾਂ ਦਾ ਡਰ, ਉਹਨਾਂ ਦਾ ਗੁੱਸਾ, ਉਹਨਾਂ ਦੀ ਦਿੱਤੀ ਜਿਹੜੀ ਸਿੱਖਿਆ ਆ ਉਹ ਗੁੰਦੀ ਪਈ ਹੈ, ਹਨਾ। ਸੋ ਸਾਡੀ ਜਿਹੜੀ ਖੁਦ ਦੀ ਇੱਕ ਪਰਸਨੈਲਿਟੀ ਹੁੰਦੀ ਹੈ, ਅਸੀਂ ਕਹਿੰਦੇ ਹਾਂ ਇਹ ਮੇਰੀ ਜ਼ਿੰਦਗੀ ਹੈ, ਮੈਂ ਆ ਇਹ, ਪਰ ਇਸ ਮੈਂ ਦੇ ਵਿੱਚ ਇਕੱਲੀ ਮੈਂ ਨਹੀਂ ਹੁੰਦੀ, ਇਸ ਮੈਂ ਦੇ ਵਿੱਚ ਬਹੁਤ ਕੁਝ ਗੁੰਦਿਆ ਪਿਆ ਹੁੰਦਾ। ਇਸ ਮੈਂ ਦੇ ਵਿੱਚ ਹੁੰਦੇ ਨੇ ਸਾਡੇ ਮਾਪੇ, ਸਾਡੇ ਭੈਣ ਭਰਾ, ਸਾਡੇ ਆਲੇ ਦੁਆਲੇ ਦੇ ਲੋਕ, ਉਹ ਐਜੂਕੇਸ਼ਨ, ਉਹ ਟੀਚਰਸ, ਉਹ ਸਿੱਖਿਆਵਾਂ, ਉਹ ਸਾਰਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਗੁੰਦਿਆ ਪਿਆ ਹੁੰਦਾ ਹੈ। ਉਹਨਾਂ ਸਾਰਿਆਂ ਦੇ ਨਾਲ ਹੀ ਮੈਂ ਬਣਦੀ ਆ। ਸੋ ਲਓ ਜੀ, ਧਨੀ ਵੀ ਆ ਗਿਆ, ਸੋ ਧਨੀ ਨੂੰ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਆ। ਹੈਲੋ,
ਹੈਲੋ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ?
ਹਾਂਜੀ, ਠੀਕ ਠਾਕ। ਧਨੀ ਤੂੰ ਸੁਣਾ, ਕੀ ਹਾਲ ਚਾਲ?
ਬਸ ਵਧੀਆ ਜੀ, ਵਧੀਆ
ਵਧੀਆ। ਉੱਠ ਗਏ?
ਹਾਂਜੀ, ਸਰਕਾਰਾਂ ਉੱਠ ਗਈਆਂ ਜੀ,
ਸਰਕਾਰਾਂ ਉੱਠ ਗਈਆਂ, ਲੱਗ ਗਿਆ ਪਤਾ। ਅੱਛਾ ਧਨੀ, ਅਸੀਂ ਗੱਲਾਂ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਮੈਂ ਮੈਸੇਜਸ ਲੈ ਲੈਂਦੀ ਹਾਂ ਕੁਝ। ਮੈਸੇਜਸ ਆਏ ਹੋਏ ਆ ਸਾਡੀ, ਜਦੋਂ ਗੱਲ ਸ਼ੁਰੂ ਹੁੰਦੀ ਆ ਤਾਂ ਫੇਰ ਮੁੱਕਦੀ ਨੀ।
ਕਰ ਲੋ ਗੱਲ, ਹਾਂਜੀ ਲੈ ਲੋ ਮੈਸੇਜ,
ਹੈ ਨਾ। ਹਾਂ, ਕਿ ਮੈਂ ਤਾਂ ਮੁੜ ਕੇ ਕੌਮਾ ਡੰਡੀ ਪਾਉਣਾ ਨੀ, ਇਸ ਕਰਕੇ ਮੈਸੇਜ ਪੜ ਲੋ ਤੁਸੀਂ ਪਹਿਲਾਂ, ਉਹ ਕੰਮ ਕਰੋ, ਹੈ ਨਾ। ਸੋ ਮੈਸੇਜ ਸਾਨੂੰ ਆਇਆ ਹੋਇਆ ਨਵਜੋਤ ਸਿੰਘ ਹੁਣਾਂ ਦਾ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ। ਬਹੁਤ ਬਹੁਤ ਸ਼ੁਕਰੀਆ ਨਵਜੋਤ ਜੀ, ਉਮੀਦ ਹੈ ਕਿ ਰਾਜੀ ਖੁਸ਼ੀ ਹੋਵੋਗੇ ਤੁਸੀਂ। ਤੇ ਇਸ ਤੋਂ ਬਾਅਦ ਅਰਸ਼ਮੱਲੀ ਕਹਿੰਦਾ ਭਈ ਇਹ ਜਿਹੜੀ ਚੀਜ਼ ਹੈ ਉਹਨਾਂ ਨੇ ਨਰਿੰਦਰ ਰਾਠੌਰ ਹੁਣਾਂ ਲਈ ਕਹੀ ਹੈ, ਕਹਿੰਦੇ ਇਹ ਬੰਦਾ ਝੂਠ ਦੀ ਪਾਂਡਾ ਜੀ, ਪੜਿਆ ਇਹਦੇ ਨਾਲ ਮੈਂ 2 ਮਹੀਨੇ ਤੇ ਬਦਨਾਮੀ ਸਾਰੀ ਉਮਰ ਦੀ ਖੱਟ ਲਈ। ਠੀਕ ਹੈ, ਠੀਕ ਹੈ, ਇਹ ਵੀ ਗੱਲ ਸਹੀ ਹੈ ਜੀ। ਤੇ ਨਰਿੰਦਰ ਰਾਠੌਰ ਹੁਣਾਂ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਕਹਿੰਦੇ ਕਿ ਰੂਹ ਅਫਜ਼ਾ ਵਾਲਾ ਗੀਤ ਲਾ ਦੋ ਜੀ, ਸ਼ੈਰੀ ਮਾਨ ਦਾ। ਸੋ ਲਓ ਭਾਜੀ, ਰੂਹ ਅਫਜ਼ਾ ਵਾਲਾ ਗੀਤ ਪ੍ਰੋਗਰਾਮ ਦੇ ਵਿੱਚ ਚਲਾ ਦਿਓ ਤੁਸੀਂ। ਤੇ ਉਸ ਤੋਂ ਬਾਅਦ ਸਾਨੂੰ ਮੇਲ ਦੇ ਰਾਹੀਂ ਸਾਡੀ ਮੌਲੀ ਮਾਸੀ ਨੇ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਪ੍ਰੀਤ ਬੇਟਾ ਐਂਡ ਟੂ ਆਲ ਆਰ ਹਰਮਨ ਰੇਡੀਓ ਫੈਮਿਲੀ। ਕਹਿੰਦੇ ਬੈਸਟ ਟੀਚਰ ਇਜ਼ ਯੋਰ ਮਾਮਾ, ਆਈ ਐਮ ਫੀਲਿੰਗ ਇਮੋਸ਼ਨਲ ਟੂਡੇ, ਮਿਸ ਮਾਈ ਮਾਮ ਟੂਡੇ, ਇਟਸ ਹਰ 82 birthday today and she died with cancer 22 years ago at the age of 60. Can you please play Kuldeep Manak's song Maa Hundi Hai Maa Duniya Waaleyo? So bilkul ji, Maa Hundi Hai Maa Duniya Waaleyo, eh line hi apne aap de vich bahut hai tani nahi, kyunki maa di jagah koi nahi le sakda. So sade vallo, saryan vallo ik ghut ke jaffi sadi molli maasi layi, molli bhua layi aur molli bhen layi, ਤੇ ਬਹੁਤ ਸਾਰੀਆਂ ਦੁਆਵਾਂ। ਮੈਨੂੰ ਪਤਾ ਹੈ ਵੀ ਮਾਂ ਦੀ ਜਗ੍ਹਾ ਅਸੀਂ ਨਹੀਂ ਲੈ ਸਕਦੇ, ਪਰ ਫੇਰ ਵੀ ਇੱਕ ਓਨੀ ਨਿੱਘੀ ਜਿਹੀ ਗਲਵੱਕੜੀ ਅਸੀਂ ਸਾਰੇ ਜਿੱਥੇ ਵੀ ਬੈਠੇ ਹਾਂ ਤੁਹਾਨੂੰ ਆਪਣੇ ਵੱਲੋਂ ਪਾ ਰਹੇ ਹਾਂ, ਔਰ ਅਰਦਾਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਪਿਆਰੀ ਪਿਆਰੀ ਯਾਦ ਹਮੇਸ਼ਾ ਦਿਲ ਚ ਵਸਾਈ ਰੱਖੋ ਔਰ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚੱਲਦੇ ਰਹੋ। ਔਰ ਤਨੀ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ ਕਿ ਜਿਹੜੀ ਮਾਂ ਹੁੰਦੀ ਹੈ ਸਾਡੀ ਸਭ ਤੋਂ ਪਹਿਲੀ ਟੀਚਰ ਹੁੰਦੀ ਹੈ।
ਹਾਂਜੀ ਬਿਲਕੁਲ,
ਹੈ ਨਾ, ਸਹੀ ਗੱਲ ਆ। ਔਰ ਇੱਕ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਆ ਮਾਵਾਂ ਦੀ, ਹਨਾ, ਕਿ ਮਾਵਾਂ ਪਿਆਰ ਵੀ ਰੱਜ ਕੇ ਕਰਦੀਆਂ, ਘੂਰੀ ਵੀ ਰੱਜ ਕੇ ਵੱਟਦੀਆਂ। ਸੇਮ ਉਹੀ
ਚੀਜ਼
ਆਹੋ ਜੋ ਵੀ ਆ। ਅੱਛਾ, ਉਹ ਆਪ ਆਪਣੇ ਬੱਚੇ ਨੂੰ ਜੋ ਮਰਜ਼ੀ ਕਹਿ ਲੈਣ, ਯਾਨੀ ਜੇ ਕੋਈ ਦੂਸਰਾ ਉਹਨਾਂ ਦੇ ਬੱਚੇ ਨੂੰ ਕੁਛ ਕਹਿ ਦੇਵੇ ਨਾ, ਭਾਵੇਂ ਉਹਨਾਂ ਦਾ ਪਿਓ ਹੀ ਕਿਉਂ ਨਾ ਹੋਵੇ ਨਿਆਣਿਆਂ ਦਾ, ਉਹ ਵੀ ਕਹਿ ਦੇਵੇ ਨਾ ਤੇ ਅੰਦਰੋਂ ਅੰਦਰੀ ਐ ਹੋ ਜਾਂਦੀਆਂ ਆ ਭਈ ਕਿਉਂ ਕਿਹਾ, ਹੱਥ ਕਿੱਦਾਂ ਲਾ ਲਿਆ ਮੇਰੇ ਬੱਚੇ ਨੂੰ, ਘੂਲੀ ਕਿਉਂ ਵੱਟ ਲਈ, ਆਪ ਜੋ ਮਰਜ਼ੀ ਕਰ ਲੈਣ। ਇਹ ਬੜੀ ਪਿਆਰੀ
ਚੀਜ਼। ਹਾਂ
ਸਹੀ ਗੱਲ, ਸੋ ਬਿਲਕੁਲ ਹੁਣ ਤਾਂ ਏਦਾਂ ਹੁੰਦੀ ਆ। ਸਹੀ ਗੱਲ ਆ, ਹਾਉ ਡੇਅਰ ਯੂ।
ਹਾਂਜੀ ਹਾਂਜੀ,
ਮਾਵਾਂ ਪੜ ਲਿਖ ਮੈਨੂੰ
ਮੋਲੀ ਆਂਟੀ ਦਾ ਤੁਸੀਂ ਮੋਲੀ ਆਂਟੀ ਦਾ ਯਾਦ ਆ ਮੈਨੂੰ ਮੈਂ ਨਾ ਕੱਲ ਪਰਸੋਂ ਟਰੱਕ ਚਲਾਉਂਦਾ ਪਿਆ ਮੈਨੂੰ ਓਦਾਂ ਨਾ ਮੋਲੀ ਆਂਟੀ ਦਾ ਚੇਤਾ ਆ ਗਿਆ ਤਾਂ ਮੋਲੀ ਆਂਟੀ ਦਾ ਗਾਣਾ ਚੇਤਾ ਆ ਗਿਆ ਗਾਣਾ ਨੀ ਉਹਨੇ ਬਹੁਤਾ ਮੋਸਟਲੀ ਜਿਹੜਾ ਰਾਤਾਂ ਲੰਬੀਆਂ ਤੇ ਰਸਤਾ ਪਹਾੜ ਦਾ ਮੈਂ ਨਿਊ ਕਸਲ ਜਾਣ ਦਿਆ ਮੈਂ ਕਿਹਾ ਆਂਟੀ ਮੇਰਾ ਹਿਸਾਬ ਉਹੀ ਬਣਿਆ ਪਿਆ ਰਸਤਾ ਪਹਾੜ ਵਾਲਾ ਹੀ ਬਣਿਆ ਪਿਆ ਇਧਰਲੇ ਪਾਸੇ
ਰਸਤਾ ਪਹਾੜ ਵਾਲਾ ਹੀ ਬਣਿਆ ਪਿਆ ਠੀਕ ਆ ਠੀਕ ਆ ਅੱਛਾ ਫੇਰ ਹੁਣ ਤਾਂ ਨੀ ਇੰਨਾ ਤਾਂ ਯਾਦ ਨੀ ਹੋਣਾ ਵੀ ਕਿੰਨੀ ਵਾਰੀ ਮੁਰਗਾ ਬਣਿਆ ਤੇ ਕਿੰਨੀ ਵਾਰੀ ਮੋਰ ਬਣਿਆ ਤੂੰ ਹਨਾ
ਮੋਰ ਨੀ ਬਣਿਆ ਕਦੀ ਜੀ ਮੁਰਗਾ ਬਣਿਆ ਇੱਕ ਦੋ ਵਾਰੀ
ਨੀ ਪਟਿਆਲੇ ਵਾਲੀ ਸਾਈਡ ਤੇ ਮੋਰ ਬਣਦੇ ਸੀ ਜਿਆਦਾ ਮੈਨੂੰ ਲੱਗਦਾ
ਸਾਡੇ ਵਾਲੇ ਪਾਸੇ ਮੁਰਗਾ ਵੀ ਹੁੰਦੇ ਬਹੁਤਾ
ਮੁਰਗੇ ਹੁੰਦੇ ਸੀ ਛੋਟੇ ਛੋਟੇ ਸਹੀ ਗੱਲ ਆ ਅੱਛਾ ਕਿਹੜੇ ਮਾਸਟਰ ਭੈਣ ਜੀ ਯਾਦ ਆਏ ਅੱਜ ਅਸੀਂ ਗੱਲ ਕਰ ਰਹੇ ਆ ਭਾਈ
ਨਹੀਂ ਅੱਜ ਕੱਲ ਦੀਦੀ ਵੈਸੇ ਬੋਤਾ ਉਹ ਨੀ ਚੱਲਦਾ ਜੇ ਮੈਂ ਤੈਨੂੰ ਬਣਾਉਣਾ ਮੁਰਗਾ ਤਾਂ ਕਹਿੰਦਾ ਤੂੰ ਮੁਰਗਾ ਬਣਾ ਲਾ ਤਾਂ ਬੋਤਲ ਮੈਂ ਲੈ ਆਉਂਦਾ ਚਲੋ ਕੱਠੇ ਕਰ ਗਏ ਜੀ
ਸਹੀ ਗੱਲ ਉਹ ਵਾਲੇ ਮੁਰਗੇ ਚੱਲਦੇ ਅੱਜ ਕੱਲ ਪਹਿਲਾਂ ਵਾਲੇ ਜਿਹੜੇ ਮਾਸਟਰ ਹੁੰਦੇ ਸੀਗੇ ਨਾ ਪਹਿਲਾਂ ਵਾਲੇ ਮਾਸਟਰ ਦੂਸਰੇ ਮੁਰਗਿਆਂ ਦਾ ਸਵਾਦ ਹੀ ਲੈਂਦੇ ਰਹੇ
ਉਹ ਪਹਿਲਾਂ 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 ਸੱਚੀ ਚੱਲਦੇ ਹੁੰਦੇ ਸੀ ਮੁਰਗੇ ਉਹ ਤਾਈਓ ਮੁਰਗੇ ਨੂੰ ਮੁਰਗੇ ਕਹਿੰਦੇ ਹੁੰਦੇ ਸੀਗੇ ਮੁਰਗਾ ਬਣਾਉਣਾ ਤੈਨੂੰ ਮੈਂ ਤੇ ਕਿਉਂਕਿ ਆਮ ਵੀ ਪੇਪਰ ਪੁਪਰਾਂ ਵਿੱਚ ਏਦਾਂ ਹੀ ਹੁੰਦਾ ਸੀ ਘਰਾਂ ਦੇ ਵਿੱਚੋਂ ਜਿੱਦਾਂ ਆਮ ਹੀ ਕੱਢੀ ਹੁੰਦੀ ਸੀ ਘਰ ਦੀ ਦੇਸੀ ਦਾਰੂ ਤੇ ਆਮ ਹੀ ਕੱਢਦੇ ਹੁੰਦੇ ਸੀ ਤੇ ਜਦੋਂ ਕਿੱਦਾਂ ਪਤਾ ਹੁੰਦਾ ਸੀ ਬੱਚਾ ਨਲਾਇਕ ਆ ਨਰਿੰਦਰ ਟੋਰ ਭਾਜੀ ਵਾਂਗੂ ਗੁੱਸਾ ਨਾ ਕਰਨ ਭਾਜੀ ਉਹ ਆਮ ਹੀ ਕਹਿੰਦੇ ਹੁੰਦੇ ਸੀ ਉਹ ਬੋਤਲ ਬਾਤਲ ਤੇ ਸਪੈਸ਼ਲ ਦੇਣੀ ਪੈਂਦੀ ਸੀ ਨਾਲ ਮੁਰਗਾ ਵੀ ਦੇਣਾ ਪੈਂਦਾ ਖਾਣਾ ਬੱਚੇ ਫਾਸ ਕਿੱਦਾਂ ਕਰਾਉਣੇ ਹੁਣ ਕੁੱਟ ਕੁੱਟ ਕੇ ਤੇ ਬੰਦੇ ਨੂੰ ਜਿੰਨਾ ਕੁ ਆਉਂਦਾ ਓਨਾ ਕੀ ਪੜੂਗਾ ਨਾ ਬੰਦਾ
ਹਾਂ ਅੱਛਾ ਇੱਕ ਜਿਹੜੇ ਪੇਪਰਾਂ ਦੇ ਵਿੱਚ ਸੁਪਰਡੈਂਟ ਜਾਂ ਸੁਪਰਵਾਈਜ਼ਰ ਹੁੰਦੇ ਹੁੰਦੇ ਸੀ ਉਹਨਾਂ ਦੀ ਸੇਵਾ ਤਾਂ ਕਰਦੇ ਹੁੰਦੇ ਸੀ ਸਕੂਲ ਵਾਲੇ ਚੰਗੀ ਮੈਨੂੰ ਪਤਾ ਇੰਨਾ ਤਾਂ
ਬਿਲਕੁਲ ਸੁਪਰਡੈਂਟ ਦੇ ਦੀਦੀ ਉਹੀ ਹੁੰਦੇ ਸੀ ਜਿਹੜੇ ਬਿਲਕੁਲ ਸਾਡੇ ਲਾਲ ਲਾਲ ਪਿੰਡਾਂ ਦੇ ਹੁੰਦੇ ਸੀ ਉਹੀ ਬਣੇ ਹੁੰਦੇ ਸੀ ਉੱਥੋਂ ਸਾਡੇ ਦਰਸ਼ਨ ਸਿੰਘ ਹੁੰਦਾ ਸੀ ਮਾਸਟਰ ਨਾ ਗੁਨੋਪੁਰ ਸੈਦੋਵਾਲ ਦਾ ਤੇ ਉਸ ਬੰਦੇ ਨੂੰ ਅੱਜ ਵੀ ਸਾਰੀ ਦੁਨੀਆਂ ਯਾਦ ਕਰਦੀ ਕਿਉਂਕਿ ਜਿਹੜੇ ਬੱਚੇ ਨਹੀਂ ਵੀ ਪਾਸ ਹੋਣ ਵਾਲੇ ਹੁੰਦੇ ਸੀ ਨਾ ਉਹਨਾਂ ਨੂੰ ਵੀ ਉਹ ਬੰਦਾ ਪਾਸ ਕਰਾ ਗਿਆ ਮੇਰੇ ਵਰਗੇ ਨਲਾਇਕ ਗੈਡਾ ਹੀ ਖੋਲ ਕੇ ਅੱਗੇ ਰੱਖ ਦਿੰਦਾ ਰਿਹਾ
ਸਹੀ ਗੱਲ ਆ ਮੇਰੇ ਅਸੀਂ ਅੱਛਾ ਪਰਚੀਆਂ ਬੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ ਪਰਚੀਆਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਹਰਮਨ ਰੇਡੀਓ ਤੇ ਰਵਿੰਦਰ ਸਿੰਘ ਧਨੀ ਹੁਣਾਂ ਨਾਲ ਉਹ ਸਾਨੂੰ ਦੱਸਣਗੇ ਵੀ ਪਰਚੀਆਂ ਕਿੱਦਾਂ ਚਲਾਉਂਦੇ ਹੁੰਦੇ ਸੀਗੇ ਉਹ
ਦੇਖੋ ਜੀ ਪਹਿਲਾਂ ਨਾ ਉਹ ਗੈਡ ਇੱਕ ਨਾ ਦੀਦੀ ਉਹ ਗੈਡ ਚੱਲਦੀ ਹੁੰਦੀ ਛੋਟੀ ਜਿਹੀ ਹੁੰਦੀ ਸਵੈਨ ਕਹਿੰਦੇ ਨੀ ਸਵੈਨ ਉਹਨੂੰ ਸਵੈਨ ਛੋਟੀ ਜਿਹੀ ਨਾ ਬੁੱਕ ਹੁੰਦੀ ਸੀ ਛੋਟੀ ਹੁੰਦੀ ਸੀ ਨਾ 4-5 ਇੰਚ ਦੀ ਹੁੰਦੀ ਤੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਪਰਚੀਆਂ ਪਾੜ ਕੇ ਜਿੱਦਾਂ ਮਤਲਬ ਪਾੜ ਕੇ ਜਿੱਦਾਂ ਕਈ ਮੁੰਡਿਆਂ ਨੇ ਕੀ ਕਹਿੰਦਾ ਮਤਲਬ ਬੂਟਾਂ ਪਾਟਾਂ ਦੇ ਘਰ ਕਈਆਂ ਨੇ ਫਿਰ ਉਹ ਹੌਲੀ ਹੌਲੀ ਜਿੱਦਾਂ ਮਤਲਬ ਅੱਜ ਪੱਟ ਦੇ ਨਾਲ ਰਬੜ ਪਾ ਕੇ ਨਾ ਰਬੜ ਦੇ ਪੱਟ ਦੇ ਉੱਤੇ ਕਰ ਲੈਣੀ ਹਨਾ ਪੱਟ ਦੇ ਵਿੱਚ ਰਬੜ ਪਾ ਕੇ ਉੱਤੇ ਲਗਾ ਲੈਣੀ ਪੂਰੀ ਤੇ ਕਈਆਂ ਨੇ ਜਿਹੜੇ ਕੱਫ ਹੁੰਦੇ ਸੀ ਨਾ ਕੱਫ ਜਿੱਦਾਂ ਮਤਲਬ ਬਾਹਾਂ ਦੇ ਕੱਫ ਹੁੰਦੇ ਕੱਫਾਂ ਦੇ ਵਿੱਚ ਪਾ ਲੈਣੀ ਹਨਾ ਤੇ ਪਤਾ ਚਲੋ ਮਾਸਟਰਾਂ ਨੂੰ ਵੀ ਹੁੰਦਾ ਸੀ ਕਿ ਕਰਨਾ ਤੇ ਇਹਨਾਂ ਨੇ ਹੁੰਦਾ ਕਿਹੜਾ ਬੱਚਾ ਕਰਨ ਵਾਲਾ ਕਿਹੜਾ ਨਹੀਂ ਕਰਨ ਵਾਲਾ ਤੇ ਉਹ ਚੱਲ ਜਾਂਦਾ ਹੁੰਦਾ ਸੀ ਚੱਲੀ ਜਾਂਦਾ ਸੀ ਉਹ ਪ੍ਰੋਗਰਾਮ
ਆਪਣੀ ਫਸਲ ਦਾ ਪਤਾ ਹੀ ਹੁੰਦਾ ਕਿੰਨੀ ਕੁ ਝਾੜ ਦੇਣਾ
ਸਹੀ ਗੱਲ ਹੈ
ਜਿਹੜੀ ਮਿਹਨਤ ਪਰਚੀਆਂ ਲਈ ਲੱਗਦੀ ਹੁੰਦੀ ਸੀਗੀ ਉਹ ਡਰ ਨੀ ਲੱਗਦਾ ਹੁੰਦਾ ਸੀ ਜੇ ਫੜ ਹੋ ਗਏ ਤਾਂ
ਡਰ ਕਾਲਾ ਦੀਦੀ ਉਹ ਜਿਹੜੇ ਪੱਕੇ ਖਿਲਾੜੀ ਹੁੰਦੇ ਉਹਨਾਂ ਨੇ ਪੱਕੇ ਕੰਮ ਕਰਕੇ ਲਿਆਣੇ ਹੁੰਦੇ ਸੀ ਨਾ
ਸੱਚੀ ਗੱਲ ਆ ਮੈਨੂੰ ਯਾਦ ਆ ਭੀ ਮੇਰਾ ਵੀ ਬ੍ਰਦਰ ਆ ਜਾਂ ਮੇਰੇ ਕਜ਼ਨ ਜਿਹੜੇ ਸੀਗੇ ਪਤਾ ਨੀ ਸੁਣਦੇ ਹੋਣੇ ਪ੍ਰੋਗਰਾਮ ਪਰ ਨਾ ਉਹਨਾਂ ਦਾ ਵੀ ਆਹ ਹੀ ਹਾਲ ਹੁੰਦਾ ਸੀਗਾ ਜੋ ਤੁਸੀਂ ਦੱਸਦਾ ਪਿਆ ਧਨੀ ਇਹ ਯਾਨੀ ਕੋਈ ਫਿਕਰ ਨਹੀਂ, ਉਹਨਾਂ ਦੀ ਡੇਟ ਸ਼ੀਟ ਆਉਣੀ ਤੇ ਸਾਨੂੰ ਫਿਕਰ ਵੀ ਹਾਏ ਆਹ ਡੇਟ ਸ਼ੀਟ ਆ, ਇੱਦਾਂ ਇੱਦਾਂ ਪੜ੍ਹ ਲਓ ਉਹਨਾਂ ਨੇ ਕਹਿਣਾ ਉਹ ਪਤਾ ਕੀ ਕਹਿੰਦੇ ਹੁੰਦੇ ਸੀ, ਫਿਰ ਪੇਪਰਾਂ ਦੇ ਵਿੱਚ ਇੰਨੀਆਂ ਛੁੱਟੀਆਂ ਪਤਾ ਨੀ ਕਿਉਂ ਦੇ ਦਿੰਦੇ ਆ ਵੀ ਜਿਹੜੇ ਚਾਰ ਪੇਪਰ ਆ ਲੈ ਕੇ ਖਤਮ ਕਰਨ, ਯਾਨੀ ਕੋਨਫੀਡੈਂਸ ਇਸ ਲੈਵਲ ਦਾ ਵੀ ਪੁੱਛੋ ਨਾ। ਤੇ ਫਿਰ ਸਾਡਾ ਸਾਹ ਸੁੱਕਿਆ ਹੁੰਦਾ ਸੀ ਵੀ ਪੇਪਰ ਆ, ਪਤਾ ਨੀ ਭਰਾ ਦਾ ਕਿੱਦਾਂ ਦਾ ਹੋਇਆ ਹੋਣਾ ਕਿੱਦਾਂ ਦਾ ਨਹੀਂ, ਤੇ ਭਰਾ ਨੂੰ ਕੋਈ ਮਤਲਬ ਨੀ ਹੁੰਦਾ ਸੀ ਵੀ ਲਿਖਿਆ ਆ ਕਰਿਆ ਆ, ਜ਼ੋਰ ਲੱਗ ਜਾਂਦਾ ਹੁੰਦਾ ਸੀ ਬਾਕੀਆਂ ਦਾ ਉੱਥੇ ਪਰਚੀਆਂ ਦੇਣ ਤੇ ਕਰਨ ਤੇ। ਸੋ ਪਰ ਇਹ ਗੱਲ ਮੈਨੂੰ ਮੁੰਡਿਆਂ ਦੀ ਬੜੀ ਵਧੀਆ ਲੱਗਦੀ ਹੁੰਦੀ ਸੀ ਵੀ ਡੇਅਰਿੰਗ ਬਹੁਤ ਹੁੰਦੇ ਸੀ, ਉਹ ਫਿਕਰ ਨੀ ਕਰਦੇ ਹੁੰਦੇ ਸੀ।
ਸਾਡੇ ਨਾ ਦੀਦੀ ਇੱਕ ਨਾ ਮਾਸਟਰ ਹੁੰਦਾ ਸੀ ਮਨੋਹਰ ਲਾਲ, ਤੇ ਉਹਨੇ ਆਉਣਾ ਸਵੇਰੇ ਆਉਣਾ ਤੇ ਉਹਨੇ ਨਾ ਕੀ ਕਰਨਾ ਵੀ ਉਹ ਮਾਸਟਰ ਦੀ ਕੀ ਆਦਤ ਹੁੰਦੀ ਸੀ ਕਿ ਉਹ ਪੇਪਰ ਜਦੋਂ ਪੇਪਰ ਹੁੰਦਾ ਸੀ ਨਾ ਉਹਨੇ ਛਾਪਣਾ ਆਪ ਹੀ ਹੁੰਦਾ ਸੀ ਪੇਪਰ, ਜਿੱਦਾਂ ਪੇਪਰ ਬਣਾਉਣਾ ਹੁੰਦਾ ਸੀ ਨਾ ਸੱਤਵੀਂ ਅੱਠਵੀਂ ਦਾ, ਤੇ ਉਹਨੇ ਪੇਪਰ ਆਪ ਹੀ ਬਣਾਉਣਾ ਆਪਣਾ ਪੇਪਰ ਬਣਾ ਕੇ ਨਾ ਉਹਨੇ ਫਿਰ ਉਹਨੇ ਕਿਉਂਕਿ ਉਹ ਨਾ ਬਣਾਇਆ ਉਹਨੇ ਉਹਦੀ ਕਾਪੀ ਕਰਕੇ ਆਪਣੇ ਘਰ ਬਣਾਉਣਾ ਨੀ, ਤੇ ਉਹਨੇ ਸਕੂਲ ਦੇ ਵਿੱਚ ਨਾ ਪੜ੍ਹਾਉਣਾ ਹੀ ਉਹ ਚੀਜ਼ ਆ, ਮਤਲਬ ਜਿਹੜੇ 30-40 ਕੁਐਸਚਨ ਹੈ ਨਾ ਉਹਨੇ ਸਾਰਾ ਸਾਲ ਉਹੀ ਪੜ੍ਹਾਉਣੇ।
ਅੱਛਾ,
ਹਾਂਜੀ, ਤੇ ਮਤਲਬ ਉਹੀ ਰੱਟੇ ਲਵਾਈ ਜਾਣੇ ਮਤਲਬ ਉਹਨੂੰ ਪਤਾ ਸੀ ਕਿ ਪੇਪਰ ਜਦ ਬਣਾਇਆ ਹੀ ਉਹਨੇ ਤੇ ਫਿਰ ਉਹੀ ਪੇਪਰ ਆਉਣਾ, ਤੇ ਉਹਨੇ ਪਹਿਲਾਂ
ਪੇਪਰ ਹੋਣਾ। ਉਹ ਤਾਂ ਛੇਵੀਂ ਸੱਤਵੀਂ ਦੇ ਤਾਂ ਚੱਲ ਪੇਪਰਾਂ ਦੀ ਗੱਲ ਹੋਰ ਹੁੰਦੀ ਸੀਗੀ, ਗੱਲ ਤਾਂ ਹੁੰਦੀ ਸੀ ਜਿਹੜੇ ਬੋਰਡ ਦੇ ਇਗਜ਼ਾਮ ਹੁੰਦੇ ਸੀ, ਬੋਰਡ ਦੇ ਪੇਪਰ ਜਿਹੜੇ ਹੁੰਦੇ ਸੀ
ਬੋਰਡ ਦੇ। ਉਹੀ ਤਾਂ ਦੱਸਿਆ ਨੇ ਨਾ ਬੋਰਡ ਦੇ ਜਿਹੜੇ ਬੋਰਡ ਦੇ ਕਲਾਸਾਂ ਹੁੰਦੀਆਂ ਸੀ ਉਹਦੇ ਵਿੱਚ ਦਰਸ਼ਨ ਸਿੰਘ ਹੁੰਦਾ ਸੀ ਸੁਪਰਡੈਂਟ। ਕੋਈ ਨਾ ਕੋਈ ਢੁਕਣੀ ਹੁੰਦੀ ਹੈ ਨਾ ਬੱਚੇ, ਹੁਣ ਤੁਹਾਨੂੰ ਸਮਝਦੇ ਨੀ ਦੇਖੋ, ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਉਹਦੇ ਵਿੱਚ ਦਰਸ਼ਨ ਸਿੰਘ ਹੁੰਦਾ ਸੀ ਬੋਰਡ ਦੇ ਕਲਾਸਾਂ ਚ, ਜਿਹੜਾ ਅੱਠਵੀਂ ਤੇ ਦਸਵੀਂ ਤੇ ਪਲੱਸ ਟੂ ਉਹਦੇ ਵਿੱਚ ਬੋਰਡ ਦੇ ਵਿੱਚ ਉਹ ਹੀ ਦਰਸ਼ਨ ਸਿੰਘ, ਤੇ ਉਸ ਤੋਂ ਪਹਿਲਾਂ ਜਿਹੜਾ ਲੱਗਾ ਸੀ ਸਾਨੂੰ ਉਹ ਮਨੋਹਰ ਲਾਲ ਸੀ। ਉਹਨੇ ਕੀ ਕਰਨਾ ਜਦੋਂ ਸਕੂਲ ਆਉਣਾ ਨਾ ਉਹਨੇ ਨਾ ਜਿਹਨੂੰ ਜਿਹੜਾ ਜਿੱਦਾਂ ਮਤਲਬ ਅੱਜ ਉਹਨੂੰ ਕਹਿੰਦਾ ਕਿ ਅੱਜ ਆਹ ਪੈਰਾ ਗੁਰੂ ਨਾਨਕ ਦੇਵ ਜੀ ਦਾ ਯਾਦ ਕਰਕੇ ਆਇਓ, ਜਿਹਨੇ ਤਾਂ ਯਾਦ ਕੀਤਾ ਠੀਕ ਆ, ਜਿਹੜੇ ਉਹਨੇ ਦੇਖਿਆ ਕਿ ਜਿਹੜੇ 10-15 ਬੱਚੇ ਹੈ ਨਾ ਅੱਗੇ ਅੱਗੇ ਬੈਠੇ ਜਿਹੜੇ ਜਿਹਨੂੰ ਆਉਂਦਾ ਉਹਨਾਂ ਨੇ ਆਪ ਹੀ ਖਿੱਚ ਕੇ ਨਾ ਉਹਨੂੰ ਕਹਿ ਦੇਣਾ ਕਿ ਤੂੰ ਵੀ ਅੱਗੇ ਜਾ, ਤੂੰ ਵੀ ਅੱਗੇ ਜਾ, ਉਹਨੂੰ ਪਤਾ ਇਹਨਾਂ ਨੇ ਯਾਦ ਕਰ ਹੀ ਲੈਣਾ ਨਾ, ਜਿਹੜੇ ਪਿੱਛੇ ਆਏ ਨਾ ਚੱਲ ਜੀ ਨਰਾਇਣ ਸਿੰਘ ਆ ਜਾ, ਚਲੋ ਜੀ ਹੁਣ ਚੱਲ ਕੇ ਉਹਨੂੰ ਸਰ ਜੀ ਨਹੀਂ ਆਉਂਦਾ ਉਹਨੇ ਹੱਥ ਪਹਿਲਾਂ ਅੱਗੇ ਕਰ ਦੇਣਾ ਉਹਨਾਂ ਨਾ ਆਪਣੇ ਹੱਥ ਤੇ ਥੁੱਕ ਸੁੱਟ ਕੇ, ਜਿੱਦਾਂ ਕਈ ਨੀ ਬੰਦਾ ਜਾਣਦਾ ਵਾਸਤੇ ਹੋਣ ਵਾਸਤੇ ਤੇ ਕਈ ਮਤਲਬ ਚੱਕਦਾ ਜੀ ਉਹ ਤਾਂ ਥੁੱਕ ਸੁੱਟਦਾ ਥਾ ਠੂ ਕਰਕੇ ਹਨਾ, ਉਹਨੇ ਡੰਡਾ ਫੜਨਾ ਇੱਦਾਂ ਹਨਾ, ਉਹਨੇ 5-7
ਹਾਂ ਹਾਂ ਬਿਲਕੁਲ,
ਉਹਨੇ ਜਿੰਨੀ ਵਾਰੀ ਡੰਡਾ ਫੇਰਨਾ ਨਾ ਕਿਨੂੰ ਫੜਦਾ ਕਿ ਨਾ ਪੱਟਾਂ ਦੇ ਲੱਗ ਗਿਆ ਡੰਡਾ ਏਦਾਂ ਥੁੱਕ ਥੁੱਕ ਥੋੜੇ ਨਾ ਥੋੜੇ ਏਦਾਂ ਮਾਰ ਕੇ ਆ ਜਾ, ਉਹਨੇ ਕਹਿੰਦਾ ਆ ਜਾ ਇੱਧਰ, ਡੋਂਡੇ ਮਾਰ ਮਾਰ ਕੇ 4-5 ਉਹਨੇ ਕਰ ਕਰਾ ਕੇ ਜਿੱਦਾਂ ਸਾਰੀ ਕਲਾਸ ਪਾਸ ਕਰਾ ਹੁੰਦਾ ਰਹੇ ਕੁੱਟ ਕੁੱਟ ਕੇ।
ਸਾਡੇ ਨਾ
ਇੱਕ ਵਾਰੀ ਨਿਰਮਲ
ਹੁੰਦਾ ਸੀ ਕੀ ਕਰਨਾ ਆ,
ਸੱਤਵੀਂ ਕਲਾਸ ਚ ਪੜ੍ਹਦੇ ਤੇ ਉਹ ਨਿਰਮਲ ਮੈਡਮ ਜੀ ਕਲਾਸ ਲਾਉਂਦੇ, ਨਿਰਮਲ ਮੈਡਮ ਦੀ ਆਦਤ ਬੜੀ ਹੁੰਦੀ ਸੀ, ਥੋੜੀ ਬਜ਼ੁਰਗ ਮਤਲਬ ਇਹ ਸੀ ਕਿ ਜਿੱਦਾਂ ਮਤਲਬ 40-45 ਸਾਲ ਦੀ ਉਮਰ ਸੀ ਉਹਦੀ, ਤੇ ਐਨਕਾਂ ਛੋਟੀਆਂ ਛੋਟੀਆਂ ਐਨਕਾਂ ਲਾਈਆਂ ਹੁੰਦੀਆਂ ਸੀ ਤੇ ਐਨਕਾਂ ਮਤਲਬ ਪੂਰੀਆਂ ਉੱਪਰ ਨੱਕ ਦੇ ਉੱਪਰ ਨੀ ਨੱਕ ਦੇ ਸੈਂਟਰ ਦੇ ਚਲੀਆਂ ਹੁੰਦੀਆਂ ਸੀ, ਇੱਦਾਂ ਕਰਕੇ ਦੇਖਦੀ ਹੁੰਦੀ ਸੀ, ਤੁਸੀਂ ਹੁਣ ਸਮਝ ਸਕਦੇ ਹੋ ਨਾ ਕਈ ਟੀਚਰ ਇੱਦਾਂ ਦੇਖਦੇ ਹੈ ਨਾ, ਤੇ ਉਹ ਬਹੁਤੀਆਂ ਟੀਚਰਾਂ ਕੀ ਹੁੰਦੀਆਂ ਸੀ ਮਤਲਬ 10ਵੀਂ ਤੱਕ ਤਾਂ ਪਤਾ ਹੀ ਹੁੰਦਾ ਸਭ ਨੂੰ, ਟੀਚਰਾਂ ਲਾਗੇ ਲੱਗ ਰਹੀ ਹੁੰਦੀ ਸੀ, ਉਹਨਾਂ ਨੇ ਇਹਨਾਂ ਨੇ ਆਪਣੇ ਸਵੈਟਰ ਬੜੇ ਬੁਣਨੇ ਹਨਾ, ਸਵੈਟਰ ਬੜੇ ਬੁਣਦੀ ਨੇ ਮਲਵਾਣ ਕੇ, ਤੇ ਇੱਕ
ਮੈਂ ਸੋਚਦੀ ਪਈ ਸੀ ਭਈ ਅੱਜ ਮੈਂ ਇਹ ਸੋਚਦੀ ਪਈ ਸੀ ਵੀ ਇਹ ਭੈਣ ਜੀਆਂ ਦੇ ਸਵੈਟਰਾਂ ਦੀ ਗੱਲ ਹਜੇ ਤੱਕ ਛਿੜੀ ਕਿੱਦਾਂ ਦੀ ਪ੍ਰੋਗਰਾਮ ਚ, ਧਨੀ ਦੀ ਛਿੜੀ
ਉਧਰਲੇ ਪਾਸੇ ਉਹ
ਅੱਛਾ ਜਿਹੜਾ ਸਵੈਟਰ ਪਾ ਕੇ ਜਾਂਦਾ ਹੁੰਦਾ ਸੀਗਾ ਨਾ, ਉਹ ਲਾਗੇ ਕਰ ਕਰ ਲੋਕੀ ਖੜਾ ਕਰਕੇ ਬਹੁਤ ਦੇਖਦੇ ਹੁੰਦੇ ਸੀ, ਭੈਣ ਜੀਆਂ ਨੇ ਵੀ ਦੇਖਣਾ ਆਹ ਬੁਣਤੀ ਕਿੱਦਾਂ ਪਾਈ ਆ, ਇਧਰੋਂ ਇੱਕ ਕੁੰਡਾ ਇਧਰ ਤੇ ਇੱਕ ਕੁੰਡਾ ਇਧਰ, ਉਹ ਜਾਂਦੇ ਜਾਂਦੇ ਬੁਣਤੀ ਲਾ
ਦਿੰਦੇ ਮੈਡਮਾਂ ਦੀ ਨਾ, ਦੀਦੀ ਉਹ ਮੈਡਮਾਂ ਦੀ ਗੱਲ ਵੀ ਸਕੂਲ ਚ ਇਹੋ ਜੁੜਦੀ ਹੁੰਦੀ ਸੀ, ਐਵੀ ਆਹ ਬੁਣਤੀ ਕਿੱਦਾਂ ਪਾਈ ਆ, ਤੂੰ ਆਹ ਇਧਰੋਂ ਆਹ ਕਿੱਦਾਂ ਚੱਕਿਆ ਇਹਨੂੰ, ਇਧਰੋਂ ਕਿੱਦਾਂ ਥੱਲੇ ਕੀਤਾ, ਉਹਨਾਂ ਨੇ ਗੱਲਾਂ ਵੀ ਇਹੋ ਕਰਨੀਆਂ, ਤੇ ਤੁਸੀਂ ਸਾਹ ਲਾਓ ਉਹਨਾਂ ਨੇ ਗੱਲਾਂ ਕਰਨਾ ਪੀੜ ਪੀੜ ਪੂਰਾ ਖਤਮ ਕਰ ਦੇਣਾ ਗੱਲਾਂ ਕਰਦੇ ਕਰਦੇ ਵੀ, ਉਹ ਗੱਲਾਂ ਮੁੱਕਰੀਆਂ ਨੀ ਫੇਰ ਵੀ ਹੈ, ਤੇ ਉਹ ਮੈਡਮ
ਕਿੰਨੀ ਈਜ਼ੀ ਜੋਬ ਹੁੰਦੀ ਸੀਗੀ ਭਈ, ਵੱਧ ਸਹੀ ਗੱਲ ਆ ਇੱਕ, ਕਿਉਂਕਿ ਉਹ ਹੀ ਸਾਰੇ ਜਾਣਦੇ ਹੁੰਦੇ ਸੀਗੇ ਜਿੰਨੇ ਕ ਸਕੂਲ ਦੇ ਵਿਚ ਵੀ ਹੁੰਦੇ ਸੀ, ਅਸੀਂ ਵੀ ਤਾਂ ਐ ਹੱਸ ਖੇਡ ਕੇ ਪੜਿਆ ਹੀ ਦਾ ਹੁੰਦਾ ਸੀਗਾ, ਅੱਜ ਕੱਲ ਵਿਚਾਰੇ ਨਿਆਣਿਆਂ ਨੂੰ ਪੁੱਛ ਕੇ ਦੇਖੋ ਹੈ ਨਾ, ਅਸੀਂ ਹੱਸ ਖੇਡ ਕੇ ਰੋਟੀ ਰੋਟੀ ਖਾ ਕੇ ਪੜ੍ਹ ਲੈਣੇ ਪਹਾੜੇ ਪੜਿਆ ਯਾਰ, ਪਤਾ ਨੀ ਸ਼ਾਇਦ ਉਹ ਸਟ੍ਰੈਸ ਹੋਊਗੀ, ਅਸੀਂ ਪੜ੍ਹੇ ਵੀ ਹੋਵਾਂਗੇ ਉਹ ਵੀ ਹੈਗਾ ਆ, ਪਰ ਜਦੋਂ ਅਸੀਂ ਉਪਰੋਂ ਦੇਖੀਏ ਇੱਕ ਤਸਵੀਰ ਨਾ, ਤੇ ਫੇਰ ਐ ਲੱਗਦਾ ਵੀ ਨਹੀਂ ਹੱਸ ਖੇਡ ਕੇ ਸਮਾਂ ਜਿਹਾ ਕੱਢ ਲਿਆ ਅਸੀਂ।
ਬਿਲਕੁਲ ਬਿਲਕੁਲ ਅਸੀਂ ਤੇ ਉੱਥੇ ਕੀ ਕਰਨਾ, ਇੱਕ ਦੂਜੇ ਮੁੰਡੇ ਨੂੰ ਪੰਗੇ ਲਈ ਜਾਣੇ, ਛੇੜੀ ਜਾਣਾ, ਹਨਾ, ਉੱਦਾਂ ਹੀ ਪੰਗੇ ਲੈ ਲੈ ਹੱਸੀ ਜਾਣਾ ਆਪਣੇ, ਕਿਉਂਕਿ ਉਹ ਪਿੰਡ ਦੇ ਘਰ ਦੇ ਜੀ ਹੁੰਦੇ ਸੀ ਚਾਰੇ ਪੰਜੇ, ਮਤਲਬ ਆਂਢ ਗੁਆਂਢ ਹੀ ਮੁੰਡੇ ਉਹੀ ਹੁੰਦੇ, ਤੇ ਹੱਸੀ ਜਾਣਾ ਹੱਸੀ ਜਾਣਾ, ਤੇ ਮੈਡਮ ਨੇ ਸਾਨੂੰ ਮਤਲਬ ਚੁੱਪ ਨੀ ਕਰਦੇ, ਤੁਸੀਂ ਚੁੱਪ ਨੀ ਕਰਦੇ, ਉੱਦਾਂ ਹੀ ਕੁੱਟੀ ਜਾਣਾ, ਆਪ ਵੀ ਗੱਲਾਂ ਕਰੀ ਜਾਣੀਆਂ, ਤੇ ਦੂਜੇ ਨਿਆਣੇ ਨੂੰ ਕੁੱਟੀ ਜਾਣਾ, ਚੁੱਪ ਨੀ ਕਰਦੇ, ਚੁੱਪ ਨੀ ਕਰਦੇ, ਸਾਡੀ ਨਾ ਮੈਡਮ ਉਹ ਨੀਨਾ ਮੈਡਮ ਹੁੰਦੇ ਸੀ ਇੱਕ, ਤੇ ਨਾਲ ਨਾ ਉਹ ਮੈਡਮ ਆਪਣੇ ਨਿਰਮਲ ਕੌਰ ਜੀ ਨੇ ਪਹਿਲਾਂ ਗੱਲ ਦੱਸਦੀ ਉਹਨੇ ਉਮਰ ਆਪਣੀ ਉਹ ਐਨਕ ਲੱਗਦੀ ਥੱਲੇ ਥੋੜੀ ਕਰਕੇ, ਉਹਨੇ ਜਦੋਂ ਨਾ ਨਾਲ ਨਾਲ ਗੁੰਦੀ ਜਾਣਾ ਤੇ ਨਾਲ ਇਦਾਂ ਕਰਕੇ ਥੱਲੇ ਟੇਡਾ ਹੀ ਕਰਕੇ ਚਲੋ ਦੇਖਦੀ ਨਾ, ਜਿੱਦਾਂ ਐਨਕ ਥੱਲੇ ਰਹਿੰਦੀ ਸਿੱਧੀਆਂ ਅੱਖਾਂ ਚ ਕਰਕੇ ਦੇਖਣਾ ਨਾ, ਤੇ ਮੈਂ ਤੇ ਉਹ ਗੱਲਾਂ ਉਹ ਸਾਰੇ ਉਹ ਦੋਵੇਂ ਜਾਣੀਆਂ ਨੀਨਾ ਮੈਡਮ ਦੇ ਆ ਗਈ, ਤੇ ਉਹ ਪਤਾ ਨੀ ਕੀ ਪੁੱਛਣ ਵਾਸਤੇ ਕੁਝ ਆਈ, ਤੇ ਮੈਡਮ ਜੀ ਜੇ ਕਰਦੇ ਕਰਦੇ ਜੋ ਗੱਲਾਂ ਛਿੜ ਗਈਆਂ ਉਹਦੀਆਂ, ਆਪਣੀਆਂ ਆਪਸ ਵਿੱਚ ਹੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਉਹਨਾਂ ਨੇ, ਤੇ ਉਹ ਅਸੀਂ ਇੱਥੇ ਕੁਛ ਬਾਰ ਬਾਰ ਪੁੱਛੇ ਮੈਡਮ ਆਇਆ ਕਿੱਦਾਂ ਹੁੰਦਾ, ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰਕੇ ਭਜੋ ਚੁੱਪ ਕਰਕੇ ਭਜੋ, ਤੇ ਉਹ ਤਿੰਨ ਚਾਰ ਵਾਰੀ ਉਹ ਜਾ ਤਾਂ ਮੈਂ ਕਿਹਾ ਦੇਖ ਕਿੱਦਾਂ ਵਿਹਲੀਆਂ ਇਕੱਠੀਆਂ ਹੋਈਆਂ, ਉਹ ਮੈਡਮ ਨੂੰ ਉਹ ਗੱਲ ਸੁਣ ਗਈ,
ਫੇਰ ਬਣ ਗਿਆ
ਦੋਨੇ, ਉਹਨੇ ਮੇਰੇ ਫੇਰੇ ਮਾਰੀਆਂ ਗਿੱਚੀ ਚ ਤਿੰਨ ਚਾਰ, ਤੂੰ ਬੜਾ ਖਰਾਬ ਕੀਤਾ,
ਮੈਂ ਸਮਝ ਸਕਦੀ ਹਾਂ ਵੀ ਤੂੰ ਕਿੰਨਾ ਕੁ ਖਰਾਬ ਹੁੰਦਾ ਹੋਏਗਾ,
ਟਾਈਮ ਨੀ ਭੋਲਦਾ ਹੈਗਾ, ਉਹੀ ਹਾਸੇ ਵਾਲਾ ਟਾਈਮ ਸੀ,
ਝਾੜ ਝੂੜ ਕੇ ਵਾਲ ਜੇ ਠੀਕ ਕਰ ਲੈਣ, ਸਾਨੂੰ ਤਾਂ ਕੁਛ ਹੋਇਆ ਹੀ ਨੀ, ਫਰਕ ਹੀ ਨੀ ਪਿਆ, ਬੇਚਾਰੇ ਟੀਚਰਾਂ ਨੂੰ ਵੀ ਐ ਲੱਗਦਾ ਹੁੰਦਾ ਸੀ ਅਸੀਂ ਆਪਣੇ ਮਾਰ ਕੇ ਹੱਥ ਦਿਖਾਏ ਆ, ਹੈ ਨਾ, ਸਹੀ ਗੱਲ ਆ। ਸੋ ਇੰਨੀਆਂ ਸਾਰੀਆਂ ਗੱਲਾਂ, ਮੇਰੇ ਮੰਮੀ ਖੁਦ ਟੀਚਰ ਆ, ਉਹਨਾਂ ਨੇ ਆ ਕੇ ਇੰਨੀਆਂ ਗੱਲਾਂ ਦੱਸਣੀਆਂ ਜਾਂ ਉਹਨਾਂ ਨੂੰ ਪੜ੍ਹਾਉਂਦੇ ਦੇਖਿਆ, ਪਰ ਮੈਂ ਸੱਚੀ ਦੱਸਾਂ ਮੰਮੀ ਨੇ ਕਦੀ ਕੋਈ ਸਵੈਟਰ ਨੀ ਬੁਣਿਆ ਸੀਗਾ, ਉਹ ਬੜੇ ਓਨੈਸਟ ਸੀ ਇਸ ਮਾਮਲੇ ਦੇ ਵਿੱਚ, ਕਦੀ ਵੀ ਉਹਨਾਂ ਨੇ ਸਕੂਲ ਦੇ ਵਿੱਚ ਹਜੇ ਨਾਲ ਦੀਆਂ ਜਿਹੜੀਆਂ ਭੈਣ ਜੀਆਂ ਹੁੰਦੀਆਂ ਸੀਗੀਆਂ ਉਹ ਬੁਣਦੀਆਂ ਕਰਦੀਆਂ ਹੁੰਦੀਆਂ ਸੀ, ਪਰ ਮੰਮੀ ਕਦੀ ਵੀ ਸਲਾਈਆਂ ਲੈ ਕੇ ਸਕੂਲ ਨੀ ਜਾਂਦੇ ਹੁੰਦੇ ਸੀ, ਪੰਜਾਬੀ ਟੀਚਰ ਸੀਗੇ ਉਹ। ਔਰ ਅੱਛਾ, ਅਸੀਂ ਜਿੱਦਾਂ ਆਪਣੇ ਟੀਚਰਸ ਨੂੰ ਮਿਸ ਕਰਦੇ ਆ ਨਾ, ਮੈਂ ਇਹ ਚੀਜ਼ ਮੰਮੀ ਦੇ ਵਿੱਚ ਦੇਖੀ ਆ ਜਾਂ ਡੈਡੀ ਦੇ ਵਿੱਚ, ਉਹ ਵੀ ਆਪਣੇ ਸਟੂਡੈਂਟਸ ਨੂੰ ਓਨਾ ਹੀ ਮਿਸ ਕਰਦੇ ਹੁੰਦੇ ਆ ਜਿਹੜੇ ਟੀਚਰਸ ਹੁੰਦੇ ਆ। ਇੱਥੇ ਮੰਮੀ ਆਏ ਹੁੰਦੇ ਆ ਨਾ ਮੇਰੇ ਕੋਲ, ਤੇ ਗੁਰਦੁਆਰੇ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆ, ਤੇ ਮੰਮੀ ਨਾ ਕੁਛ ਜਿੱਦਾਂ ਲੱਭਦੇ ਜੇ ਨਹੀਂ ਹੁੰਦੇ ਤਾਂ ਮੰਮੀ ਮੈਨੂੰ ਕਹਿਣਗੇ, ਮੈਨੂੰ ਐ ਹੁੰਦਾ ਵੀ ਇੰਨੇ ਬੱਚਿਆਂ ਨੂੰ ਪੜ੍ਹਾਇਆ ਮੈਂ, ਵੀ ਇੱਥੇ ਕੋਈ ਤਾਂ ਲੱਭ ਜਾਵੇ ਤੇ ਕੋਈ ਤਾਂ ਮੈਨੂੰ ਆ ਕੇ ਭੈਣ ਜੀ ਕਹਿ ਦੇਵੇ, ਵੀ ਕਿਸੇ ਨੂੰ ਯਾਨੀ ਹੈ ਨਾ ਇੱਕ ਉਹ ਤਲਾਸ਼ ਜਿਹੀ ਵੀ ਹਾਂ ਕਈ ਮਿਲਦੇ ਵੀ ਆ, ਇੱਥੇ ਨੀ ਮਿਲੇ ਪਰ ਜਿੱਦਾਂ ਕਦੀ ਕਿਤੇ ਹੋਰ ਹੋਵੇ ਜਾਂ ਮੰਮੀ ਹੁਣ ਉਹਨੂੰ ਮਿਲ ਲਾਉਂਦੇ ਹੁੰਦੇ ਸੀਗੇ ਵੀ ਹਾਂ ਭੈਣ ਜੀ ਅਸੀਂ ਮਿਲਣ ਆਏ ਆ ਤੁਹਾਨੂੰ ਜਾਂ, ਪਰ ਉਹ ਇੱਥੇ ਆ ਕੇ ਉਹ ਚੀਜ਼ ਲੱਭਦੇ ਹੁੰਦੇ, ਕਹਿੰਦੇ ਮੈਂ ਇੰਨੇ ਸਟੂਡੈਂਟਸ ਨੂੰ ਪੜ੍ਹਾਇਆ, ਇੱਥੇ ਕੋਈ ਸਟੂਡੈਂਟ ਸੀ ਲੱਭ ਜਾਵੇ ਮੈਨੂੰ ਮੇਰਾ, ਤੇ ਉਹ ਚੀਜ਼ ਵੀ ਜੇ ਅਸੀਂ ਆਪਣੇ ਟੀਚਰਸ ਨੂੰ ਯਾਦ ਕਰਦੇ ਆ ਤੇ ਟੀਚਰਸ ਵੀ ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇੱਦਾਂ ਹੀ ਯਾਦ ਕਰਦੇ ਆ।
ਹਾਂਜੀ ਹਾਂਜੀ, ਉਹ ਹੈ ਜੀ। ਚਲੋ ਠੀਕ ਆ ਦੀਦੀ, ਫਿਰ
ਸੋ ਤੇਰੀ ਗੱਲਾਂ ਬਹੁਤ ਸਾਰੀਆਂ ਟੀਚਰਸ ਨਾਲ ਜੁੜੀਆਂ ਜਿਹੜੀਆਂ ਆ।
ਹਾਂਜੀ ਹਾਂਜੀ, ਕਰਨਾ ਤੇ ਹਾਂਜੀ, ਮੈਂ ਜਾਣਾ ਥੋੜਾ ਜਿਹਾ, ਮੈਨੂੰ ਨਾ ਕੰਮ ਆ
ਗਿਆ ਵੀ ਅਸੀਂ ਅਜੇ। ਹਾਂ ਹਾਂ, ਨਹੀਂ ਨਹੀਂ, ਮੈਂ ਵੀ ਉਹੀ ਕਹਿੰਦੀ ਵੀ ਟਾਈਮ ਵੀ ਹੋ ਗਿਆ, ਔਰ ਗੱਲਾਂ ਅਸੀਂ ਅਗਲੇ ਹਫਤੇ ਫੇਰ ਜ਼ਰੂਰ ਇਹੀ ਕੰਟੀਨਿਊ ਕਰਾਂਗੇ, ਪਰਚੀਆਂ ਬਾਰੇ ਅਸੀਂ ਤੁਹਾਡੇ ਤੋਂ ਹੋਰ ਕੁਝ ਜ਼ਰੂਰ ਜ਼ਰੂਰ ਸਿੱਖਾਂਗੇ, ਤੇ
ਤਿੰਨ ਚਾਰ ਗੱਲਾਂ ਪਈਆਂ ਸੀ ਮੈਂ ਸੁਣਾਉਣੀਆਂ ਸੀ। ਉਹ ਇੱਕ ਵਾਰੀ ਨਾ ਇੱਕ ਜਾਣੇ ਜਾਂਦਾ ਮੈਂ ਗੱਲ ਸੁਣਾਵਾਂ, ਇੱਕ ਵਾਰੀ ਕੀ ਹੋਇਆ, ਮੇਰਾ ਯਾਰ ਦੋਸਤ ਮੁੰਡਾ ਤੇ ਉਹ ਨਾ 10ਵੀਂ ਚ ਪੜ੍ਹਦੇ ਆਪਾਂ, ਤੇ ਉਹ ਕੀ ਮੈਡਮ ਹੁੰਦੀ ਸੀ ਨਾ ਇੱਕ ਨਵੀਂ ਆਈ ਰਜਿੰਦਰ ਕੌਰ ਨਾ ਆਈ ਉਹਦਾ, ਤੇ ਮਤਲਬ ਕਿ ਯੰਗ ਹੀ ਸੀ ਜਦੋਂ ਕਹਿੰਦੇ 25-26 ਸਾਲ ਦੀ ਉਮਰ ਵਿੱਚ, ਤੇ ਉਹ ਨਾ ਜਦੋਂ ਡੈਕਸ ਵਾਲੀ ਵਿੱਚ ਆਈ ਨਾ ਉਹ ਅਸੀਂ ਪੜ੍ਹਾਉਂਦੇ ਜਦੋਂ ਪੜ੍ਹਾਉਂਦੀ ਸੀ ਡੈਕਸ ਵਾਲੀ ਵਿੱਚ ਆਏ, ਤੇ ਮੇਰੇ ਨਾਲ ਇੱਕ ਮੁੰਡਾ ਹੋਰ ਹੁੰਦਾ ਸੀ ਬਬਲੂ, ਬਬਲੂ ਕਰਕੇ ਹੁੰਦਾ ਸੀ, ਤੇ ਉਹਨੇ ਨਾ ਜਦੋਂ ਆਉਣਾ ਪਿੱਛੇ ਤੇ ਉਹਨੇ ਨਾ ਦਬਕੇ ਬੜੇ ਮਾਰਨੇ, ਏਦਾਂ ਦਬਕੇ ਲੜੀ ਜਾਣੇ ਵੀ ਤੁਸੀਂ ਪੜ੍ਹਦੇ ਨੀ ਜੇ ਨੀ, ਉਹ ਨਾ ਪਿੱਛੋਂ ਕੀ ਜਦੋਂ ਉਹ ਲੰਘਣ ਲੱਗੀ ਤੇ ਵਾਪਸ ਬੈਗ ਜਾਣ ਲੱਗੀ, ਤੇ ਉਹ ਜਦੋਂ ਤੁਰਦੀ ਪਈ ਏਦਾਂ ਤੇ ਉਹਦੀ ਗੁੱਤ ਵੀ ਪਿਛੋੜੀ ਹੁੰਦੀ ਸੀ, ਉਹਨੇ ਏਦਾਂ ਕਰਕੇ ਦਾ ਹੱਥ ਕੀਤਾ ਪਿੱਛੇ, ਮਤਲਬ ਕਿ ਗੁੱਤ ਫੜਨ ਵਾਸਤੇ, ਤੇ ਸੱਚੀ ਗੁੱਤ ਹੱਥ ਚ ਆ ਗਈ। ਕਦੇ ਮਜ਼ਾਕ ਨੀ, ਉਹਨੇ ਸੋਚਿਆ ਨੀ ਸੀ ਹੱਥ ਚੱਲ ਗਈ, ਉਹਨੇ ਕੀਤਾ ਜਾਣ ਕੇ ਹੀ ਫੜਨ ਵਾਸਤੇ, ਫਿਰ ਡਿੱਗ ਗਈ ਨਾ ਉਹ ਨਾਲ ਹੀ ਪਿੱਛੇ ਨੂੰ ਹੋ ਗਈ ਡਿੱਗਣ ਵਾਸਤੇ, ਹੈ ਨਾ, ਬਸ ਫਿਰ ਬੜਾ ਝੂਠ ਫਿਰਿਆ ਉਹਨੂੰ ਮੇਰੇ ਸਾਹਮਣੇ, ਮੈਂ ਨੀ ਬੋਲਿਆ ਲਾਗੇ।
ਹੋ ਜਾਂਦਾ ਕਦੀ ਕਦੀ, ਇਹਦਾ ਵੀ ਸਹੀ ਗੱਲ ਆ। ਨਹੀਂ ਚੱਲ ਗੱਲਾਂ ਬੜੀਆਂ ਸਾਡੀਆਂ ਹੋਈਆਂ, ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਵੀ ਆ, ਅਗਲੇ ਹਫਤੇ ਜ਼ਰੂਰ ਕਰਾਂਗੇ।
ਮੈਂ ਨਾ ਮੈਂ ਹੁਣ ਥੋੜੇ ਪਹਿਲਾਂ ਕੋਰੀਆ ਤੋਂ ਗਿਆ ਸੀ, ਪਹਿਲਾਂ ਕੋਰੀਆ ਹੁੰਦਾ ਸੀ ਨਾ, ਕੋਰੀਆ ਚ ਮੈਂ ਕੋਰੀਆ ਤੋਂ ਗਿਆ ਤੇ 2010 ਦੀ ਗੱਲ ਹੈ ਨਾ, 10-11 ਦੀ ਗੱਲ, ਤੇ ਸਾਡਾ ਟੀਚਰ ਮਿਲ ਗਿਆ ਰਤਨ ਸਿੰਘ, ਪੀਟੀ ਮਾਸਟਰ ਹੁੰਦਾ ਸੀ, ਮੈਨੂੰ ਬੜਾ ਜਾਣਦਾ ਹੁੰਦਾ ਸੀ ਨਾ, ਲਗਭਗ ਮੈਨੂੰ
ਪੀਟੀ ਮਾਸਟਰ ਦੀ ਗੱਲ ਨਾ ਛੇੜ, ਬਹੁਤ ਲੰਮੀ ਚੱਲ ਜਾਣੀ। ਸਹੀ ਗੱਲ ਆ, ਪੀਟੀ ਮਾਸਟਰ ਤਾਂ ਨਾ,
ਤੇ ਉਹ ਰਤਨ ਸਿੰਘ ਬੁੱਢਾ ਰਿਟਾਇਰ ਹੋ ਗਿਆ ਤੇ ਮੈਨੂੰ ਕਹਿੰਦਾ ਉਹ ਕਿੱਦਾਂ ਪੁੱਤਰਾ ਕੀ ਹਾਲ ਚਾਲ ਤੇਰਾ, ਮੈਂ ਠੀਕ ਠਾਕ ਆ ਜੀ, ਤੁਸੀਂ ਸੁਣਾਓ। ਤੇ ਉਹਨੇ ਲਾਇਆ ਸੀ ਪੈਗ ਕਿਤੇ, ਅਸੀਂ ਚਾਚੀ ਤੁਹਾਡੇ ਅੱਡੇ ਦੇ ਲਾਗੇ ਹਨਾ, ਪਿੰਡ ਦੇ ਲਾਗੇ ਪਿੰਡ ਸੀ ਨਾ, ਤੇ ਮੈਨੂੰ ਕਹਿੰਦਾ ਕਿੱਦਾਂ ਪੁੱਤਰਾ, ਮੈਂ ਠੀਕ ਠਾਕ, ਮੈਂ ਕਿਹਾ ਹੋਰ ਸਰ ਕਿੱਦਾਂ ਫਿਰ, ਪੈਗ ਸ਼ੈਗ, ਕਹਿੰਦਾ ਬਸ ਆਇਆ ਸੀ, ਮੈਂ ਕਿਹਾ ਰੋਟੀ ਖਾਣੀ, ਕਹਿੰਦਾ ਪੈਗ ਲਾ ਲਈ ਲਾਗੇ, ਕਿਉਂਕਿ ਅੱਡੇ ਦੇ ਵਿੱਚ ਲਾਗੇ ਲਾਗੇ ਤੇ ਘਰ ਹੀ ਸਾਰਿਆਂ ਦੇ ਨਾ, ਤੇ ਮੈਨੂੰ ਅੱਜ ਵੀ ਚੇਤਾ, ਮੈਂ ਉਹ ਮਾਟੋ ਦੇ ਨਾਲ ਪੈਗ ਲਾ ਕੇ ਆਇਆ ਸੀ।
ਆ ਦੇਖ ਲੋ ਗੁਰਿੰਦਰ ਸਿੰਘ ਜੀ, ਤੁਸੀਂ ਤਾਂ ਚਾਹ ਨਾਲ ਹੀ ਸਾਰਾ ਏ, ਇੱਧਰ ਹੁੰਦੇ ਲਹਿਰ ਕਹਿੰਦੇ ਟੀਚਰ ਦਾ ਪੈਗ ਲਾ ਕੇ ਆਇਆ ਸੀ। ਅੱਛਾ
ਅੰਡੇ ਮਿਲਦੇ ਜਿੱਦਾਂ ਉਹ ਲਾ ਕੇ ਵੇਸਣ ਜਾਤੇ ਤਾਂ ਕੇ ਨਾ ਦਿੰਦੇ, ਉਹ ਬੜੇ ਸਵਾਦ ਹੁੰਦੇ ਚਟਨੀ ਜੀ ਨਾਲ, ਮੈਨੂੰ ਅੱਜ ਵੀ ਚੇਤਾ ਜੀ, ਉਹਦੇ ਨਾਲ ਪੈਗ ਲਾਇਆ।
ਚਲੋ ਕਹਿੰਦੇ ਹੁੰਦੇ ਵੀ ਜਦੋਂ ਪਿਓ ਦੀ ਜੁੱਤੀ ਮੁੰਡੇ ਦੇ ਪੈਰ ਵਿੱਚ ਆਉਣ ਲੱਗ ਜਾਣ ਫੇਰ ਉਹ ਦੋਸਤ ਹੋ ਜਾਂਦੇ ਹਨਾ, ਇਸੇ ਤਰ੍ਹਾਂ ਗੱਲ ਟੀਚਰਸ ਦੀ ਵੀ ਆ ਜਾਂਦੀ ਆ, ਜਦੋਂ ਅਸੀਂ ਪੜ੍ਹ ਜਾਂਦੇ ਨਿਕਲ ਜਾਂਦੇ ਫਿਰ ਉਹੀ ਗੱਲਾਂ ਵੀ ਉੱਥੇ ਬੈਠ ਕੇ ਉਹਨਾਂ ਨੇ ਵੀ ਉਹੀ ਯਾਦਾਂ ਸਾਂਝੀਆਂ ਕਰਨੀਆਂ, ਅਸੀਂ ਵੀ ਆਪਣੀਆਂ ਉਹੀ ਯਾਦਾਂ ਸਾਂਝੀਆਂ ਕਰਨੀਆਂ, ਇਹ ਵੱਖਰੀ ਗੱਲ ਕਿ ਉਹਨਾਂ ਦਾ ਪਰਸਪੈਕਟਿਵ ਹੋਰ ਤੇ ਸਾਡਾ ਕੁਝ ਹੋਰ।
ਮੈਨੂੰ ਅੱਜ ਵੀ ਚੇਤਾ, ਮੈਨੂੰ 10 ਟੀਚਰ ਜਿਹੜੇ ਹੈਗੇ ਨਾ, ਜਿਹੜਾ ਮਤਲਬ 10 ਲਗਭਗ ਸਾਰੇ ਜਿੰਨੇ ਕੁ ਪੜ੍ਹਿਆ ਨਾ, ਸਾਰੇ ਮੈਨੂੰ ਜਾਣਦੇ ਹੈਗੇ, ਲਗਭਗ ਸਾਰੇ ਜਾਣਦੇ ਆ, ਜਿਹੜੇ ਸ਼ਕਲ ਮੈਂ ਜੇ ਕਿਹਨੂੰ ਮਿਲ ਜਾਣਾ ਤਾਂ ਮੈਨੂੰ ਬੁਲਾ ਲੈਂਦੇ ਆ ਵੀ ਕਿੱਦਾਂ ਵੀ ਮੈਨੂੰ, ਕਿਉਂਕਿ ਮੇਰਾ ਨਾਂ ਉੱਥੇ ਰਵਿੰਦਰ ਸਿੰਘ ਹੀ ਚੱਲਦਾ ਹੁੰਦਾ ਸੀ ਨਾ, ਰਵਿੰਦਰ ਸਿੰਘ ਕਿੱਦਾਂ, ਤੇ ਉਹ ਅੱਜ ਵੀ ਮੈਨੂੰ ਪੁੱਛਣਾ ਕਿੱਦਾਂ ਮੁੜਿਆ, ਠੀਕ ਠਾਕ ਰਵਿੰਦਰ ਸਿੰਘ, ਠੀਕ ਠਾਕ, ਕਿਉਂਕਿ 3-4 ਟੀਚਰ ਸਾਡੇ ਅੱਡਿਆਂ ਦੇ
ਆਪਣੇ।
ਹਾਂਜੀ ਹਾਂਜੀ, ਹੁਣ ਤਾਂ ਜਿੱਥੇ ਜਾਣ ਕੇ ਬਣਿਆ ਉੱਥੇ ਰਵਿੰਦਰ ਸਿੰਘ ਹੀ ਚੱਲਦਾ ਹੁੰਦਾ ਸੀ ਨਾ ਫਿਰ, ਤੇ ਉਹ ਕਹਿੰਦੇ ਹੁੰਦੇ ਸੀ ਕਿੱਦਾਂ ਰਵਿੰਦਰ ਸਿੰਘ, ਠੀਕ ਠਾਕ ਆ, ਕਿੱਦਾਂ ਚੱਲਦਾ, ਤੇ ਬਸ ਏਦਾਂ ਹੀ ਲੰਘੀ ਟਾਈਮ।
ਬਿਲਕੁਲ ਬਿਲਕੁਲ ਸਹੀ ਗੱਲ ਆ।
ਚਲੋ ਠੀਕ ਆ ਦੀਦੀ,
ਚਲੋ ਠੀਕ ਆ, ਹਾਂ ਨਹੀਂ ਅਗਲੇ ਹਫਤੇ ਜ਼ਰੂਰ ਗੱਲ ਕਰਾਂਗੇ ਫਿਰ ਅਸੀਂ। ਹਾਂ ਹਾਂ ਹਾਂ, ਬਹੁਤ ਬਹੁਤ ਸ਼ੁਕਰੀਆ,
ਸਤਿ ਸ਼੍ਰੀ ਅਕਾਲ ਜੀ
ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਆ ਕਿ ਸਮੇਂ ਸਮੇਂ ਦੀ ਗੱਲ ਆ ਜੀ, ਬਿਲਕੁਲ ਸਮੇਂ ਸਮੇਂ ਦੀ ਗੱਲ ਆ, ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਆ ਰਿਹਾ। ਅਜੇ ਤੱਕ ਜੋ ਸਾਨੂੰ ਆਪਣੇ ਬਚਪਨ ਦੀਆਂ ਯਾਦਾਂ ਯਾਦ ਆ, ਜੋ ਸਾਡੇ ਪੇਰੈਂਟਸ ਨੂੰ ਯਾਦ ਹੋਣੀਆਂ, ਜਾਂ ਜੋ ਸਾਡੇ ਦਾਦੇ ਨਾਨੀਆਂ ਨੇ ਜਿਹੜੇ ਆਪਣੇ ਸਮੇਂ ਦੇਖੇ ਹੋਏ ਆ, ਉਹ ਸਮੇਂ ਕਿੱਦਾਂ ਦੇ ਹੋਣੇ ਆ, ਮੈਂ ਹਮੇਸ਼ਾ ਉੱਥੇ ਤੱਕ ਪਹੁੰਚਣ ਦੀ ਬੜੀ ਕੋਸ਼ਿਸ਼ ਕਰਦੀ ਹੁੰਦੀ ਆ। ਆਪਣੇ ਨਾਨੀ ਤੋਂ ਜਿਹੜੀਆਂ ਗੱਲਾਂ ਉਹਨਾਂ ਦੇ ਬਚਪਨ ਦੀਆਂ ਸੁਣੀਆਂ ਹੁੰਦੀਆਂ, ਉਹਨਾਂ ਨੂੰ ਵਿਜੁਅਲਾਈਜ਼ ਕਰਕੇ ਦੇਖਣ ਦੀ ਕੋਸ਼ਿਸ਼ ਕਰਦੀ ਹੋਣੀ ਆ ਵੀ ਉਹ ਸਮੇਂ ਕਿੰਨੇ ਪਿਆਰੇ ਹੁੰਦੇ ਹੋਣੇ ਆ। ਪਰ ਫਿਰ ਵੀ ਇੱਕ ਜਿਹੜਾ ਅਸੀਂ ਸਮੇਂ ਦੀ ਜਿਹੜਾ ਲੰਘਾਇਆ ਨਾ, ਇਹ ਲੱਗਦਾ ਵੀ ਸਮਾਂ ਬਹੁਤ ਤੇਜ਼ ਹੋ ਗਿਆ, ਔਰ ਜਿਹੜਾ ਗੈਪ ਇਹਦੇ ਵਿੱਚ ਆ ਗਿਆ ਉਹ ਮੈਨੂੰ ਲੱਗਦਾ ਕਿਸੇ ਜਨਰੇਸ਼ਨ ਨੇ ਨਹੀਂ ਦੇਖਿਆ ਹੋਣਾ ਜਿੰਨਾ ਗੈਪ ਅਸੀਂ ਦੇਖ ਲਿਆ ਹੈ ਨਾ। ਸੋ ਇਹਦੇ ਲਈ ਖੁਸ਼ਕਿਸਮਤ ਹੀ ਸਮਝਦੇ ਹਾਂ ਜੀ ਇਸ ਚੀਜ਼ ਨੂੰ, ਚੰਗਾ ਹੀ ਸਮਝਦੇ ਹਾਂ ਕਿ ਹਾਂ ਅਸੀਂ ਜ਼ਿੰਦਗੀ ਦੇ ਇੱਕ ਪਹਿਲੂ ਤੋਂ ਦੂਸਰੇ ਪਹਿਲੂ ਤੱਕ ਬਿਲਕੁਲ ਉਹ ਬੜੀਆਂ ਸਾਦੀਆਂ ਚੀਜ਼ਾਂ ਵੀ ਦੇਖੀਆਂ ਹੋਈਆਂ, ਤੇ ਜ਼ਿੰਦਗੀ ਦੀ ਬੜੀ ਲੰਬੀ ਦੌੜ ਜਿਹੜੀ ਲੱਗੀ ਹੋਈ ਹੈ ਉੱਥੇ ਤੱਕ ਪਹੁੰਚੇ ਹੋਏ ਆ। ਸੋ ਬਿਲਕੁਲ ਆਉਣ ਵਾਲੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਗੱਲਾਂ ਸੀ ਇਹੀ ਜਾਰੀ ਰੱਖਾਂਗੇ, ਆਪਣੇ ਅਧਿਆਪਕਾਂ ਨੂੰ ਯਾਦ ਕਰਾਂਗੇ। ਹਜੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਟੀਚਰਸ ਦੀਆਂ ਮੈਂ ਸ਼ੁਰੂ ਵੀ ਨਹੀਂ ਕੀਤੀਆਂ ਸੀ, ਪਰ ਤੁਹਾਡੇ ਸਾਰਿਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਵਧੀਆ ਲੱਗਾ। ਸੋ ਅੱਜ ਮੈਂ ਤੇ ਘੱਟ ਹੀ ਗੱਲਾਂ ਕੀਤੀਆਂ, ਗੱਲਾਂ ਤੁਹਾਡੀਆਂ ਸਾਰਿਆਂ ਦੀਆਂ ਹੋਈਆਂ, ਔਰ ਪ੍ਰੋਗਰਾਮ ਏਦਾਂ ਹੀ ਬਣਦਾ ਹੁੰਦਾ ਜਦੋਂ ਤੁਸੀਂ ਸਾਰੇ ਆਪਣੀ ਵਿੱਚ ਜਿਹੜੇ ਆ ਯਾਦਾਂ ਸਾਂਝੀਆਂ ਕਰੋ ਤਾਂ। ਤੇ ਜਗਤਾਰ ਗਿੱਲ ਭਾਜੀ ਹੁਣੀ ਵੀ ਆਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਹਮੇਸ਼ਾ ਦੀ ਤਰ੍ਹਾਂ। ਇਨ੍ਹਾਂ ਨੇ ਬਹੁਤ ਸੋਹਣੀ ਤਸਵੀਰ ਭੇਜੀ ਆ ਹਾਂਗਕਾਂਗ ਦੀ, ਤੇ ਨਾਲ ਮੈਸੇਜ ਇਹ ਲਿਖਿਆ ਹੋਇਆ ਕਿ ਰਿਸ਼ਤੇ ਕਦੀ ਕੁਦਰਤੀ ਮੌਤ ਨਹੀਂ ਮਰਦੇ, ਇਨ੍ਹਾਂ ਨੂੰ ਮਨੁੱਖ ਹੀ ਕਤਲ ਕਰਦਾ ਆਇਆ ਹੈ, ਕਦੇ ਨਫ਼ਰਤ, ਕਦੇ ਨਜ਼ਰ ਅੰਦਾਜ਼ੀ ਤੇ ਗਲਤ ਫਹਿਮੀ ਦੇ ਕਾਰਨ। ਵਾਹ ਭਾਜੀ, ਬਹੁਤ ਸੋਹਣਾ ਮੈਸੇਜ ਆ, ਸਹੀ ਗੱਲ ਆ, ਰਿਸ਼ਤੇ ਕਦੀ ਕੁਦਰਤੀ ਮੌਤ ਨਹੀਂ ਮਰਦੇ, ਇਨ੍ਹਾਂ ਨੂੰ ਮਨੁੱਖੀ ਇਨ੍ਹਾਂ ਦਾ ਕਤਲ ਕਰਦਾ ਆਇਆ ਹੈ, ਕਦੇ ਨਫ਼ਰਤ, ਕਦੇ ਨਜ਼ਰ ਅੰਦਾਜ਼ੀ ਤੇ ਕਦੇ ਗਲਤ ਫਹਿਮੀ ਦੇ ਕਾਰਨ। ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਲੇਟ ਆਇਆ ਪਰ ਹਾਜ਼ਰੀ ਲਵਾ ਲਵੋ, ਪ੍ਰਾਇਮਰੀ ਸਕੂਲ ਦੀਆਂ ਕਈ ਗੱਲਾਂ 9ਵੀਂ 10ਵੀਂ ਚ ਜਾ ਕੇ ਸਮਝ ਆਈਆਂ। ਬਿਲਕੁਲ, ਤੇ ਗੱਲਾਂ ਕਹਿੰਦੇ ਬਹੁਤ ਨੇ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਮੈਨੂੰ ਇੰਤਜ਼ਾਰ ਰਹੂਗਾ ਭਾਜੀ ਅਗਲੇ ਹਫ਼ਤੇ ਥੋੜਾ ਜਲਦੀ ਉੱਠ ਜਾਇਓ, ਮੈਨੂੰ ਪਤਾ ਪਿਆ ਅੱਜਕਲ ਥੋੜੇ ਸਮੇਂ ਦੇ ਕਰਕੇ ਹਨਾ ਥੋੜਾ ਜਿਹਾ ਤੁਸੀਂ ਲੇਟ ਹੋ ਜਾਂਦੇ ਆ, ਪਰ ਅਗਲੇ ਹਫ਼ਤੇ ਸਾਡੇ ਲਈ ਕੋਈ ਗੱਲ ਨੀ, ਥੋੜਾ ਜਿਹਾ ਜਲਦੀ ਉੱਠ ਜਾਇਓ ਕਿਉਂਕਿ ਤੁਹਾਡੀਆਂ ਗੱਲਾਂ ਸੁਣਨੀਆਂ ਵੀ ਬਹੁਤ ਵਧੀਆ ਲੱਗਦੀਆਂ ਹੁੰਦੀਆਂ, ਤੁਸੀਂ ਸਾਡੇ ਸਾਰਿਆਂ ਦੇ ਵਿੱਚ ਸਾਡੇ ਤੋਂ ਥੋੜੇ ਵੱਡੇ ਆ, ਇਸ ਕਰਕੇ ਤੁਹਾਡੀਆਂ ਗੱਲਾਂ ਤੁਹਾਡੀਆਂ ਯਾਦਾਂ ਹੋਰ ਵੀ ਜ਼ਿਆਦਾ ਰੌਚਕ ਹੋ ਜਾਂਦੀਆਂ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਇਜਾਜ਼ਤ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੋਵਾਂਗੀ, ਦਿਨ ਹੀ ਉਹ ਨਵਾਂ ਹੋਊਗਾ ਪਰ ਤਰੀਕ ਅਗਲੀ ਹੋਊਗੀ, ਪਰ ਉਹੀ ਬੁੱਧਵਾਰ ਤੇ ਉਹੀ ਸਾਡੀਆਂ ਗੱਲਾਂ ਸਾਡੀਆਂ ਉਹੀ ਯਾਦਾਂ ਅਗਲੇ ਹਫ਼ਤੇ ਵੀ ਯਾਦ ਕਰਾਂਗੇ ਆਪਣੇ ਅਧਿਆਪਕਾਂ ਨੂੰ ਤੇ ਕੁਝ ਸਕੂਲ ਦੀਆਂ ਕੀਤੀਆਂ ਉਹਨਾਂ ਮਸਤੀਆਂ ਨੂੰ ਜਿਹੜੀਆਂ ਹਮੇਸ਼ਾ ਸਾਡੇ ਨਾਲ ਰਹਿਣੀਆਂ ਨੇ ਸਾਡੀ ਰਹਿੰਦੀ ਉਮਰ ਤੱਕ। ਸੋ ਪ੍ਰੋਗਰਾਮ ਦੌਰਾਨ ਕੁਝ ਮੇਰੇ ਤੋਂ ਵੱਧ ਘੱਟ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦੀ ਹਾਂ, ਔਰ ਕੋਈ ਮੈਸੇਜ ਨਾ ਲਿਆ ਗਿਆ ਹੋਵੇ ਤਾਂ ਉਹਦੇ ਲਈ ਵੀ ਮੈਨੂੰ ਮਾਫ਼ ਕਰ ਦਿਓ, ਕੋਸ਼ਿਸ਼ ਕੀਤੀ ਹੈ ਕਿ ਸਾਰੇ ਮੈਸੇਜ ਪੜ੍ਹ ਕੇ ਜਾਵਾਂ। ਮੌਲੀ ਮਾਸੀ ਹੁਣਾਂ ਦਾ ਜੀ ਇੱਕ ਗੀਤ ਦੀ ਫਰਮਾਇਸ਼ ਹੋਈ ਆਈ ਹੋਈ ਹੈ, ਮਾਂ ਹੁੰਦੀ ਹੈ ਮਾਂ ਉਹ ਕਰਮਾਂ ਵਾਲਿਓ। ਸੋ ਸਾਡੇ ਸਾਰਿਆਂ ਦੀਆਂ ਮਾਵਾਂ ਦੇ ਨਾਮ ਤੇ ਇੱਕ ਗੀਤ ਭਾਜੀਏ ਜ਼ਰੂਰ ਚਲਾ ਦਿਓ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਰੱਖੋ ਜੀ ਆਪਣਾ ਧਿਆਨ, ਹੱਸਦੇ ਵਸਦੇ ਰਹੋ, ਚੜ੍ਹਦੀ ਕਲਾ ਤੇ ਰੱਬ ਰਾਖਾ।